ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਦਿਲ ਵਾਲੀ ਗੱਲ ਦਿਲ ਵਾਲੀ ਗੱਲ ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ ਸਿਡਨੀ ਤੋਂ ਅਮਰੀਕ ਫਲੋਰਾ
ਮੈਂ ਅਮਰੀਕ ਫਲੋਰਾ ਸਿਡਨੀ ਤੋਂ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ
ਐਡਲੇਡ ਤੋਂ ਮਿੰਟੂ ਬਰਾ
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨੀਚਰਵਾਰ ਅਤੇ ਐਤਵਾਰ ਦਿੱਲੀ ਸਮੇਂ ਸਵੇਰੇ 9 ਵਜੇ
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ ਮੈਂ ਹਾਂ ਦੋਸਤੋ ਅਮਨਦੀਪ ਸਿੱਧੂ ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ ਦਿਲ ਵਾਲੀ ਗੱਲ ਕੀ ਨੇ ਦੁਨੀਆਂ ਭਰ ਦੀਆਂ ਖਬਰਾਂ ਕੀ ਹੈ ਮੌਸਮ ਦਾ ਹਾਲ ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ ਕਿਸ ਹੀਰੋ ਨੂੰ ਹੋ ਗਿਆ ਪਿਆਰ ਕਿਸ ਨੇ ਮਾਰਿਆ ਕਿਤੇ ਧਰਨਾ ਕੀਦੀ ਬਣ ਗਈ ਸਰਕਾਰ ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ
ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਜੀ ਆਇਆਂ ਨੂੰ ਅੱਜ ਦਿਨ ਸ਼ਨਿਚਰਵਾਰ ਵਾਲੇ ਦਿਨ ਆਪ ਜੀ ਦਾ ਹਾਰਦਿਕ ਸਵਾਗਤ ਕਰਦੇ ਹਾਂ ਗ੍ਰਿਫਿਥ ਤੋਂ ਨਿਊ ਸਾਊਥ ਵੇਲਸ ਦੇ ਇਨਲੈਂਡ ਪੇਂਡੂ ਇਲਾਕੇ ਗ੍ਰਿਫਿਥ ਤੋਂ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੇ ਆਓ ਫਿਰ ਸਾਰੇ ਰਲੀਏ ਰਲ ਕੇ ਅਰਦਾਸ ਕਰੀਏ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਅੱਜ ਦਾ ਪ੍ਰੋਗਰਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਸ਼ਹੀਦੀ ਟੂਰਨਾਮੈਂਟ 22ਵਾਂ ਸ਼ਹੀਦੀ ਟੂਰਨਾਮੈਂਟ ਗ੍ਰਿਫਿਥ ਵਿੱਚ ਹੋ ਰਿਹਾ ਉੱਥੋਂ ਚੱਲ ਰਿਹਾ ਔਰ ਕੱਲ ਵੀ ਅਸੀਂ ਲਾਈਵ ਹੋਏ ਸੀ ਹਰਮਨ ਰੇਡੀਓ ਪੇਜ ਦੇ ਉੱਤੇ 2-3 ਵਾਰੀ ਗੁਰੂ ਘਰ ਦੇ ਵਿੱਚ ਹੋਏ ਸੀ ਅਪਡੇਟ ਦਿੱਤੀ ਸੀ ਫਿਰ ਟਾਈਆਂ ਪਈਆਂ ਸਨ ਅੱਜ ਸਵੇਰੇ ਵੀ ਤਕਰੀਬਨ ਅੱਧਾ ਘੰਟਾ ਪਹਿਲਾਂ ਤੁਹਾਨੂੰ ਮੌਸਮ ਦਾ ਹਾਲ ਦਿਖਾਲ ਕੇ ਹਟੇ ਹਾਂ ਕਿ ਕਿਸ ਤਰ੍ਹਾਂ ਹੈ ਪਰ ਹੁਣ ਆਪਾਂ ਹੋਰ ਜਾਣਕਾਰੀਆਂ ਵੀ ਲਵਾਂਗੇ ਪਰ ਦੋਸਤੋ ਮਿੱਤਰੋ ਸੱਜਣੋ ਜਿੱਥੋਂ ਵੀ ਤੁਸੀਂ ਜੁੜਦੇ ਹੋ ਜੀ ਤੇ ਅਸੀਂ ਅਰਦਾਸ ਇਹੀ ਹੈ ਸਾਡੀ ਕਿ ਤੁਸੀਂ ਚੜ੍ਹਦੀ ਕਲਾ ਚ ਹੋਵੋਗੇ ਤੇ ਖੁਸ਼ੀਆਂ ਖੇੜੇ ਤੰਦਰੁਸਤੀ ਮਾਣਦੇ ਹੋਵੋਗੇ ਬਹੁਤ ਸਾਰੇ ਸਰੋਤੇ ਸਾਡੇ ਡਰਾਈਵ ਕਰ ਰਹੇ ਨੇ ਨਿਊ ਸਾਊਥ ਵੇਲਸ ਤੋਂ ਸਿਡਨੀ ਇਲਾਕੇ ਤੋਂ ਵਿਕਟੋਰੀਆ ਤੋਂ ਮੈਲਬਰਨ ਤੋਂ ਆ ਰਹੇ ਨੇ ਗ੍ਰਿਫਿਥ ਵੱਲ ਨੂੰ ਚਾਲੇ ਪਾਏ ਹੋਏ ਨੇ ਤੇ ਉਹਨਾਂ ਨੂੰ ਬੇਨਤੀ ਹੈ ਕਿ ਰੋਡ ਰੂਲਸ ਦਾ ਖਿਆਲ ਰੱਖਣ ਧਿਆਨ ਨਾਲ ਗੱਡੀ ਚਲਾਉਣ ਥੋੜਾ ਗਿੱਲਾ ਵੀ ਹੈ ਮੀਂਹ ਵੀ ਪੈ ਰਿਹਾ ਹਲਕਾ ਹਲਕਾ ਇਸ ਕਰਕੇ ਕੋਈ ਗੱਲ ਨੀ ਅੱਧੇ ਘੰਟੇ ਦਾ ਫਰਕ ਪੈ ਜਾਏਗਾ ਪਰ ਜਿਹੜੀ ਸੇਫਟੀ ਆ ਆਪਣੀ ਤੇ ਦੂਸਰੇ ਜਿਹੜੇ ਸੜਕ ਦੇ ਉੱਤੇ ਰੋਡ ਯੂਜ਼ਰ ਨੇ ਉਹਨਾਂ ਦੀ ਸੇਫਟੀ ਬਹੁਤ ਜ਼ਿਆਦਾ ਜ਼ਰੂਰੀ ਹੈ ਸੋ ਇਸ ਕਰਕੇ ਜਰਾ ਧਿਆਨ ਨਾਲ ਅਗਰ ਤੁਸੀਂ ਡਰਾਈਵ ਕਰਦੇ ਹੋ ਤਾਂ ਆਪ ਮੈਸੇਜ ਨਾ ਕਰਨਾ ਸਾਨੂੰ ਪਰ ਤੁਸੀਂ ਮੈਸੇਜ ਕੋਈ ਵੀ ਸਾਨੂੰ ਭੇਜ ਸਕਦੇ ਹੋ ਪ੍ਰੋਗਰਾਮ ਚੱਲਦੇ ਦੌਰਾਨ ਦਿਲ ਵਾਲੀ ਗੱਲ ਤੇ ਅੱਜ ਦਾ ਜਿਹੜਾ ਇਹ ਪ੍ਰੋਗਰਾਮ ਹੈ ਇਹ ਐਕਚੁਅਲੀ ਹੁਣ ਇਸ ਵੇਲੇ ਮੈਂ ਗਰਾਊਂਡਾਂ ਦੇ ਵਿੱਚ ਹੀ ਹਾਂ ਤੇ ਉੱਥੋਂ ਚੱਲ ਰਿਹਾ ਤੇ ਨਾਲ ਮੇਰੇ ਮਿੰਟੂ ਬਰਾੜ ਭਾਜੀ ਨੇ ਜੋ ਕਿ ਆਪਣੀ ਬਾਹਰ ਕਾਰਵਾਈ ਕਰ ਰਹੇ ਨੇ ਕਾਰਵਾਈ ਇਹ ਕਰ ਰਹੇ ਨੇ ਕਿ ਸਾਨੂੰ ਛੋਲੇ ਭਟੂਰੇ ਹਜੇ ਤੱਕ ਮਿਲੇ ਨੀ ਤੇ ਉਹਦੀ ਉਹ ਪੂਰੀ ਜੱਦੋ ਜਹਿਦ ਕਰ ਰਹੇ ਨੇ ਤੇ ਪਤਾ ਲੱਗਿਆ ਸੀਗਾ ਸਾਨੂੰ ਜਦ ਅਸੀਂ ਗਏ ਸਵੇਰੇ ਤਾਂ ਕਹਿੰਦੇ ਮਾਫੀ ਸਾਹਿਬ ਕਿ ਚਾਹ ਏਦਾਂ ਹੀ ਪੀਣੀ ਹੈ ਮੱਠੀਆਂ ਲੱਡੂਆਂ ਤੇ ਮਟਰੀ ਦੇ ਨਾਲ ਜਾਂ ਭਟੂਰਿਆਂ ਨਾਲ ਤੇ ਅਸੀਂ ਕਿਹਾ ਭਟੂਰਿਆਂ ਨਾਲ ਪੀਵਾਂਗੇ ਤੇ ਉਹ ਕਹਿੰਦੇ ਚਲੋ ਫਿਰ ਥੋੜੀ ਦੇਰ ਵੇਟ ਕਰ ਲਓ ਤੇ ਹੁਣ ਉਹ ਇੰਤਜ਼ਾਰ ਕਰ ਰਹੇ ਨੇ ਖੈਰ ਰੌਣਕਾਂ ਸ਼ੁਰੂ ਹੋ ਚੁੱਕੀਆਂ ਨੇ ਵੈਸੇ ਬੱਦਲ ਫਟ ਰਹੇ ਨੇ ਇੱਥੇ ਤਾਂ ਹਲਕੀ ਹਲਕੀ ਬੂੰਦਾਬਾਂਦੀ ਵੀ ਕਿਤੇ ਹੋ ਜਾਂਦੀ ਆ ਇੱਧਰ ਸਿੰਘ ਵੀ ਆਪਣਾ ਖਾਲਸਾ ਚਾਉਣੀ ਵਾਲੇ ਵੀ ਲੱਗੇ ਹੋਏ ਨੇ ਸੈਟਿੰਗ ਕਰਨ ਤੇ ਉੱਧਰ ਚਾਹ ਦਾ ਜਿਹੜਾ ਪ੍ਰਬੰਧ ਹੈ ਬੜੇ ਜ਼ੋਰਾਂ ਨਾਲ ਚੱਲਦੇ ਆ ਐਤਕੀ ਪ੍ਰਬੰਧ ਥੋੜੇ ਵੱਖਰੇ ਨੇ ਇਹਦੀ ਆਪਾਂ ਥੋੜੀ ਦੇਰ ਬਾਅਦ ਗੱਲ ਕਰਾਂਗੇ ਪਰ ਅੱਜ ਪਹਿਲਾਂ ਗ੍ਰਿਫਿਥ ਦਾ ਵੈਦਰ ਸ਼ੁਰੂ ਕਰਦੇ ਆ ਇਸ ਵੇਲੇ 11.6 ਡਿਗਰੀ ਤਾਪਮਾਨ ਹੈ ਇਸ ਦਾ ਮਤਲਬ ਇਹ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ ਮੌਸਮ ਸਾਫ਼ ਹੁੰਦਾ ਉਦੋਂ 2 ਜਾਂ 3 ਡਿਗਰੀ ਜਾਂ ਈਵਨ 1 ਡਿਗਰੀ ਹੁੰਦਾ, ਕਾਫੀ ਠੰਡ ਹੁੰਦੀ, ਕੋਹਰਾ ਪਿਆ ਹੁੰਦਾ, ਉਹ ਮਾਹੌਲ ਨਹੀਂ ਹੈ, ਠੰਡ ਨਹੀਂ ਹੈ ਇੰਨੀ, ਪਰ ਥੋੜਾ ਗਿੱਲਾ ਆ ਕਿ ਹਲਕੀ ਹਲਕੀ ਬੂੰਦਾਬਾਂਦੀ ਹੋ ਰਹੀ, ਪਰ ਤੋਰਾ ਫੇਰਾ ਚੱਲ ਰਿਹਾ ਸਾਰਾ ਤੇ ਤੁਸੀਂ ਦੇਖ ਸਕਦੇ ਹੋ 10 ਵਜੇ ਤੱਕ ਕਲੀਅਰ ਹੋਣ ਦੀ ਪੂਰੀ ਉਮੀਦ ਆ ਔਰ ਉਮੀਦ ਰੱਖਦੇ ਹਾਂ ਕਿ ਉਸ ਤੋਂ ਬਾਅਦ ਮੈਚ ਜਿਹੜੇ ਸ਼ੁਰੂ ਹੋਣਗੇ ਕਬੱਡੀ ਦੇ। ਖੈਰ ਫੁੱਟਬਾਲ ਦੇ ਮੈਚ ਸ਼ੁਰੂ ਹੋ ਚੁੱਕੇ ਨੇ, ਉਹ ਚੱਲ ਰਹੇ ਨੇ, 2 ਮੈਚ ਇਸ ਵੇਲੇ ਚੱਲ ਰਹੇ ਨੇ, ਤੁਸੀਂ ਪਹਿਲਾਂ ਲਾਈਵ ਤੇ ਵੀ ਦੇਖਿਆ ਤੇ ਮੀਂਹ ਅੱਜ ਸਾਫ਼ ਹੋ ਜਾਏ, ਕੱਲ ਨੂੰ ਬਹੁਤ ਵਧੀਆ ਦਿਨ ਦੱਸਿਆ ਜਾ ਰਿਹਾ। ਤੇ ਇਸ ਦੇ ਨਾਲ ਹੀ ਆਪਾਂ ਬਾਕੀ ਸ਼ਹਿਰਾਂ ਦਾ ਵੈਦਰ ਵੀ ਦੇਖ ਲਈਏ, ਮੌਸਮ ਦੇਖ ਲਈਏ। ਸਿਡਨੀ ਦੇ ਵਿੱਚ ਅੱਜ ਮੀਂਹ ਦੱਸਿਆ ਗਿਆ 12 ਡਿਗਰੀ ਤੋਂ 18 ਡਿਗਰੀ, ਮੈਲਬਰਨ ਦੇ ਵਿੱਚ ਬੱਦਲਵਾਈ ਤੇ ਸ਼ਾਵਰ 10 ਤੋਂ ਲੈ ਕੇ 15 ਡਿਗਰੀ, ਬ੍ਰਿਸਬਨ ਦੇ ਵਿੱਚ 14 ਤੋਂ ਲੈ ਕੇ 23 ਡਿਗਰੀ ਹਲਕੀ ਬੱਦਲਵਾਈ, ਪਰਥ ਦੇ ਵਿੱਚ ਮੀਂਹ 8 ਤੋਂ ਲੈ ਕੇ 21 ਡਿਗਰੀ, ਐਡਲੇਡ ਦੇ ਵਿੱਚ ਹਲਕੀ ਬੱਦਲਵਾਈ 10 ਤੋਂ ਲੈ ਕੇ 17, ਕੈਨਬਰਾ ਵਿੱਚ ਮੀਂਹ ਦੱਸਿਆ ਗਿਆ 5 ਤੋਂ ਲੈ ਕੇ 14 ਡਿਗਰੀ ਤਾਪਮਾਨ, ਔਰ ਡਾਰਵਿਨ ਦੇ ਵਿੱਚ ਸੁੱਕਾ ਹੀ ਹੈ ਜੀ 31 ਡਿਗਰੀ, ਸਿਆਲ ਚੱਲ ਰਿਹਾ ਉੱਥੇ 31 ਡਿਗਰੀ ਦੇ ਨਾਲ। ਸੋ ਇਹ ਸੀ ਮੌਸਮ ਦੀ ਜਾਣਕਾਰੀ ਦੋਸਤੋ, ਤੁਹਾਡੇ ਸੁਨੇਹਾਂ ਦਾ ਵੀ ਸਾਨੂੰ ਇੰਤਜ਼ਾਰ ਰਹੇਗਾ ਤੇ ਅੱਜ ਦਾ ਜਿਹੜਾ 22ਵਾਂ ਸ਼ਹੀਦੀ ਟੂਰਨਾਮੈਂਟ ਹੈ ਇਸ ਦੇ ਕਈ ਪਹਿਲੂਆਂ ਦੇ ਉੱਤੇ ਅੱਜ ਗੱਲਬਾਤ ਕੀਤੀ ਜਾਊਗੀ। 2-3 ਦਿਨ ਹੋ ਗਏ ਮੈਨੂੰ ਤਾਂ ਮਿੰਟੂ ਭਾਜੀ ਨੂੰ, ਅਸੀਂ ਬਹੁਤ ਫਾਰਮਾਂ ਤੇ ਵੀ ਗਏ ਨੇ, ਲੋਕਾਂ ਨੂੰ ਵੀ ਮਿਲੇ ਹਾਂ ਤੇ ਗੱਲਾਂ ਬਾਤਾਂ ਕੀਤੀਆਂ। ਸੋ ਕੋਸ਼ਿਸ਼ ਕਰਾਂਗੇ ਅੱਜ ਅਸੀਂ ਇਹਨਾਂ 2 ਦਿਨਾਂ ਦੇ ਵਿੱਚ ਤੁਹਾਨੂੰ ਨਵੀਆਂ ਨਵੀਆਂ ਗੱਲਾਂ, ਨਵੇਂ ਨਵੇਂ ਵਿਚਾਰ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਸਾਂਝ ਪਾਵਾਂਗੇ, ਗਿਆਨ ਚ ਵਾਧਾ ਹੋਊਗਾ, ਸਾਡੇ ਵੀ ਗਿਆਨ ਚ ਵਾਧਾ ਹੋਇਆ, ਸੋ ਅਸੀਂ ਵੰਡਣ ਦੀ ਕੋਸ਼ਿਸ਼ ਕਰਾਂਗੇ। ਸੋ ਲਓ ਜੀ, ਪਹਿਲਾਂ ਜਿਹੜਾ ਗੀਤ ਆਪਾਂ ਉਹ ਸ਼ਹੀਦਾਂ ਦੀ ਯਾਦ ਦੇ ਵਿੱਚ, ਸ਼ਹੀਦਾਂ ਨੂੰ ਸਮਰਪਿਤ, ਜਿਨ੍ਹਾਂ ਦੀ ਯਾਦ ਦੇ ਵਿੱਚ 22 ਸਾਲ ਹੋ ਗਏ ਨੇ, ਇਹ ਖੇਡਾਂ ਹੋ ਰਹੀਆਂ ਨੇ, ਬੜਾ ਚੰਗਾ ਉਦਮ ਹੈ, ਚੰਗੀ ਸੋਚ ਹੈ ਕਿ ਸ਼ਹੀਦਾਂ ਦੀ ਲਾਈਫ ਜਿਹੜੀ ਅਸੀਂ ਸੈਲੀਬ੍ਰੇਟ ਕਰਨੀ ਆ, ਅਸੀਂ ਸੈਲੀਬ੍ਰੇਟ ਕਰਦੇ ਹਾਂ, ਉਹਨਾਂ ਨੂੰ ਯਾਦ ਕਰਦੇ ਹਾਂ ਤੇ ਉਹਨਾਂ ਦੇ ਨੂੰ ਸਨਮੁੱਖ ਰੱਖਦੇ ਹੋਏ ਅਸੀਂ ਆਪਣੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਵੱਲ ਲਾ ਰਹੇ ਹਾਂ ਤੇ ਜਿਹੜੇ ਪ੍ਰਬੰਧਕ ਨੇ ਉਹ ਬੜਾ ਪ੍ਰਬੰਧ ਕਰ ਰਹੇ ਨੇ, ਸਲੂਟ ਹੈ ਗ੍ਰਿਫਤ ਦੇ ਲੋਕਾਂ ਨੂੰ, ਗ੍ਰਿਫਤ ਦੇ ਸੰਗਤ ਨੂੰ ਕਿ ਉਹ ਐਡੇ ਵੱਡੇ ਪ੍ਰਬੰਧ ਕਰ ਰਹੇ ਨੇ, ਬੜੀ ਦੇਰ ਤੋਂ ਲੱਗੇ ਨੇ, 6 ਮਹੀਨੇ ਲੱਗ ਜਾਂਦੇ ਨੇ ਤਕਰੀਬਨ। ਤੇ ਲਓ ਜੀ ਫਿਰ ਸ਼ਹੀਦਾਂ ਨੂੰ ਸਮਰਪਿਤ ਇੱਕ ਗੀਤ।
ਸਿਰਾਂ ਦੇ ਵੱਟੇ ਇਹ ਇਤਿਹਾਸ ਕਮਾਇਆ ਹੁੰਦੇ ਨੇ, ਸਿਰਾਂ ਦੇ ਵੱਟੇ ਇਹ ਇਤਿਹਾਸ ਕਮਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ। ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਨੇ, ਪ੍ਰਗਟ ਕੱਖਾਂ ਵਾਂਗੂ ਉਹ ਕੌਮਾਂ ਰੁੜ ਜਾਂਦੀਆਂ ਨੇ। ਚੜ੍ਹਦੀ ਕਲਾ ਚ ਸਿੱਖ ਕੌਮ ਸਦਾ ਹੱਸਦੀ ਵੱਸਦੀ ਰਹੇ, ਆਪਣੇ ਸ਼ਹੀਦਾਂ ਬਾਰੇ ਇਹ ਬੱਚਿਆਂ ਨੂੰ ਦੱਸਦੀ ਰਹੇ। ਕੌਮ ਦੇ ਸਿਰ ਤੇ ਇਹ ਤਾਂ ਕੌਮ ਦੇ ਸਿਰ ਤੇ ਇਹ ਤਾਂ ਤਾਜ ਸਜਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ, ਸ਼ਹੀਦ ਜਾਗਦੀਆਂ ਕੌਮਾਂ ਦਾ ਸਰਮਾਇਆ ਹੁੰਦੇ ਨੇ।
ਸ਼ਹੀਦ ਕੌਮ ਦੀਆਂ ਦਾ ਸਰਮਾਇਆ ਹੁੰਦੇ ਨੇ। ਦੋਸਤੋ, ਗੀਤ ਸੁਣ ਰਹੇ ਸੀ ਸ਼ਹੀਦਾਂ ਦੇ ਨਾਲ ਸੰਬੰਧਿਤ, ਤੇ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜ ਰਹੇ ਨੇ, ਔਰ ਬਿੱਟੂ ਬੱਪਾ ਰਹਿ ਮਲਡੂਰੇ ਤੋਂ, ਕਿਆ ਬਾਤ ਹੈ, ਆ ਰਹੇ ਨੇ ਜੀ, ਆਓ ਆਓ, ਗੁੱਡ ਮਾਰਨਿੰਗ। ਕਹਿੰਦੇ ਔਨ ਦਾ ਵੇ ਟੂ ਗ੍ਰਿਫਤ ਗੇਮਸ ਵਿਦ ਫਰੈਂਡਸ ਐਂਡ ਫੈਮਿਲੀ। ਆਜੋ ਜੀ ਆਜੋ, ਸਵਾਗਤ ਹੈ ਤੁਹਾਡਾ। ਤੇ ਸੱਤੀ ਸਿੰਘ ਕੌਫ ਸਰਵਰ ਵਾਲਿਓ, ਕੀ ਹਾਲ ਚਾਲ ਹੈ? ਠੀਕ ਠਾਕ ਹੈ? ਤੁਹਾਡੇ ਚਾਚਾ ਜੀ ਅੱਜ ਮੇਰੇ ਨਾਲ ਹੀ ਬੈਠੇ ਆ, ਕਿੰਨੀ ਖਾ ਰਹੇ ਆ ਤੇ ਚਾਹ ਵੀ ਪੀ ਰਹੇ, ਮੈਨੂੰ ਵੀ ਲਿਆ ਤੀ। ਪ੍ਰੋਬਲਮ ਇੱਕ ਇਹ ਆਈ ਹੈ ਵੀ ਲੈਣ ਤਾਂ ਭਟੂਰੇ ਗਏ ਸੀ, ਆ ਗਏ ਪਿੰਨੀਆਂ ਲੈ ਕੇ, ਤੇ ਕਹਿੰਦੇ ਹਜੇ ਸ਼ੁਰੂ ਨੀ ਹੋਏ ਭਟੂਰੇ। ਚਲੋ ਦੂਜੀ ਰੇਟ ਫੇਰ ਪਾਣਗੇ, ਦੂਜੀ ਰੇਟ ਤੇ ਜਾਣਗੇ ਤਾਂ ਲੈ ਕੇ ਆਉਣਗੇ, ਤਾਂ ਕੱਲ ਹੀ ਆ ਗਏ। ਤੇ ਹਰੀਸ਼ ਲਿਵਰਪੂਲ ਵਾਲਿਓ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਮਿਲਾਂਗੇ ਜੀ ਤੁਹਾਨੂੰ ਵੀ। ਗੁਰੂ ਸਿੰਘ ਵੀ ਆ ਗਏ ਨੇ ਪ੍ਰੋਗਰਾਮ ਵਿੱਚ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸੱਜਣਾ ਮਿੱਤਰਾਂ ਨੂੰ, ਸਤਿ ਸ੍ਰੀ ਅਕਾਲ ਜੀਆਂ ਨੂੰ। ਤੇ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਅੱਜ ਅਸੀਂ ਗ੍ਰਿਫਤ ਬੈਠੇ ਹਾਂ, ਸਟੂਡੀਓ ਜੇ ਬੈਠੇ ਹਾਂ, ਜਾਣੀ ਕਿ ਸਾਡੀ ਜਿਹੜੀ ਗੱਡੀ ਹੈ ਅਕਸਰ ਇਹੀ ਸਾਡੀ ਸਟੂਡੀਓ ਹੁੰਦੀ ਪਿਛਲੇ 6 ਸਾਲ ਤੋਂ। ਅਮਰੀਕ ਸਿੰਘ ਫਲੋਰਾ ਉਹ ਵੀ ਸਾਡੇ ਨਾਲ ਜੁੜਦੇ ਨੇ, ਤੇ ਆਪਾਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਥੋੜੀ ਦੇਰ ਤੱਕ ਪ੍ਰੋਗਰਾਮ ਚ ਲੈਣਾ ਹੈ, ਤੇ ਉਹ ਸਿਡਨੀ ਤੋਂ ਹੀ ਰਿਪੋਰਟ ਸਾਨੂੰ ਦੇਣਗੇ। ਤੇ ਮਿੰਟੂ ਬਰਾੜ ਭਾਜੀ ਵੀ ਸਾਡੇ ਨਾਲ ਜੁੜਦੇ ਨੇ, ਸਾਡੇ ਨਾਲ ਹੀ ਬੈਠੇ ਨੇ, ਗੱਲਾਂ ਬਾਤਾਂ ਆਪਾਂ ਕਰਾਂਗੇ ਬੜੇ ਅਹਿਮ ਮੁੱਦਿਆਂ ਤੇ। ਸੋ ਪ੍ਰੋਗਰਾਮ ਦੇ ਵਿੱਚ ਅੱਜ ਗੀਤ ਸੰਗੀਤ ਵੀ ਹੋਊਗਾ, ਤਾਂ ਨਾਲ ਦੀ ਨਾਲ ਚਿੰਤਨ ਤਾਂ ਅਸੀਂ ਕਰਨਾ ਹੀ ਕਰਨਾ ਹੈ। ਖ਼ਬਰਾਂ ਜਿਹੜੀਆਂ ਨੇ ਉਹ ਵੀ ਉੱਥੇ ਵੀ ਆਪਾਂ ਝਾਤੀ ਮਾਰਨੀ ਹੈ ਕਿ ਸਾਡੇ ਆਸ ਪਾਸ ਕੀ ਹੋ ਰਿਹਾ। ਆਸਟ੍ਰੇਲੀਆ ਦੇ ਵਿੱਚ ਵੀ ਇਲੈਕਸ਼ਨ ਆ ਰਹੀਆਂ ਨੇ, ਫੈਡਰਲ ਇਲੈਕਸ਼ਨ ਹੈ ਅਗਲੇ ਸਾਲ ਹੋਣੀਆਂ ਨੇ 2019 ਦੇ ਵਿੱਚ, ਤੇ ਇਸ ਦੇ ਵਿੱਚ ਦੋਨੋਂ ਪਾਰਟੀਆਂ ਨੇ, ਲਿਬਰਲ ਪਾਰਟੀ ਔਰ ਲੇਬਰ ਪਾਰਟੀ, ਇਹਨਾਂ ਨੇ ਅਹਿਦ ਕੀਤੀ ਹੈ ਜੁਆਇੰਟ ਕਿ ਜਿਹੜੀ ਬਾਹਰਲੀ ਇੰਟਰਫੇਰੈਂਸ ਹੈ ਉਸ ਨੂੰ ਰੋਕਿਆ ਜਾਵੇ, ਕਿਉਂਕਿ ਹੁਣ ਉਹ ਟਾਈਮ ਨਹੀਂ ਰਿਹਾ ਕਿ ਜਦੋਂ ਦੇਸ਼ ਦੀ ਇਲੈਕਸ਼ਨ ਚ ਕਿਸੇ ਨੂੰ ਇੰਟਰਸਟ ਨਹੀਂ ਸੀ ਹੁੰਦਾ। ਹੁਣ ਜਿਸ ਤਰ੍ਹਾਂ ਅਮਰੀਕਾ ਕਰਦਾ ਰਿਹਾ ਪਿਛਲੇ 30-40-50 ਸਾਲ ਤੋਂ, ਦੂਸਰੇ ਦੇਸ਼ਾਂ ਦੀ ਇਲੈਕਸ਼ਨ ਦੇ ਵਿੱਚ ਉਹ ਪ੍ਰਭਾਵਿਤ ਕਰਦਾ ਰਿਹਾ, ਹੁਣ ਇਹੀ ਕੰਮ ਦੂਸਰੇ ਦੇਸ਼ ਵੀ ਕਰ ਰਹੇ ਨੇ, ਇੰਡੀਆ ਵੀ ਕਰ ਰਿਹਾ, ਇਜ਼ਰਾਈਲ ਵੀ ਕਰ ਰਿਹਾ, ਚਾਈਨਾ ਵੀ ਕਰ ਰਿਹਾ, ਰਸ਼ੀਆ ਵੀ ਕਰ ਰਿਹਾ। ਇਹ ਜਿਹੜਾ ਵਰਤਾਰਾ ਆ, ਇਹ ਪਿਛਲੇ ਜਿਹੜੀਆਂ ਅਮਰੀਕਾ ਦੀਆਂ ਇਲੈਕਸ਼ਨ ਸੀਗੀਆਂ ਉਹਦੇ ਵਿੱਚ ਇਹ ਭਲੀ ਭੰਤੀ ਦੇਖਣ ਨੂੰ ਮਿਲਿਆ, ਤੇ ਹਜੇ ਤੱਕ ਵੀ ਇਨਵੈਸਟੀਗੇਸ਼ਨ ਚੱਲ ਰਹੀਆਂ ਨੇ ਕਿ ਡੋਨਲਡ ਟਰੰਪ ਜਿਹੜਾ ਆ ਉਹ ਰਸ਼ੀਆ ਦੀ ਇੰਟਰਫੇਰੈਂਸ ਕਾਰਨ ਜਿੱਤਿਆ ਆ, ਤੇ ਡੈਮੋਕ੍ਰੇਟ ਨੂੰ ਬੜੀ ਭਾਰੀ ਹਾਰ ਹੋਈ ਹੈ ਕਲਿੰਟਨ ਪਰਿਵਾਰ ਨੂੰ, ਔਰ ਉਹ ਦੋਸ਼ ਲਾ ਰਹੇ ਨੇ ਕਿ ਰਸ਼ੀਆ ਦਾ ਸਿੱਧਾ ਹੱਥ ਸੀਗਾ ਇੰਟਰਫੇਰੈਂਸ ਦਾ, ਤੇ ਇਸ ਦੀ ਇਨਵੈਸਟੀਗੇਸ਼ਨ ਵੀ ਚੱਲਦੀ ਹੈ। ਸੋ ਉਸ ਘਟਨਾਕ੍ਰਮ ਨੂੰ ਮੱਦੇਨਜ਼ਰ ਰੱਖਦੇ ਹੋਏ ਹੁਣ ਆਸਟ੍ਰੇਲੀਆ ਦੀਆਂ ਦੋਨੋਂ ਪਾਰਟੀਆਂ ਨੇ ਇਹ ਅਹਿਦ ਕੀਤਾ ਹੈ ਕਿ ਜੁਆਇੰਟਲੀ ਉਹ ਬਾਹਰਲੀ ਜਿਹੜੀ ਇੰਟਰਫੇਰੈਂਸ ਹੈ ਉਸ ਨੂੰ ਘਟਾਉਣਗੇ, ਰੋਕਣਗੇ, ਤੇ ਆਪਣੇ ਜਿਹੜੇ ਸਿਸਟਮ ਹੈ ਉਹ ਬਣਾਉਣਗੇ ਤਾਂ ਕਿ ਜਿਹੜੀਆਂ ਇਲੈਕਸ਼ਨਸ ਹੈ ਆਸਟ੍ਰੇਲੀਆ ਦੀਆਂ ਹੀ ਵੋਟਾਂ ਪ੍ਰਭਾਵਿਤ ਕਰ ਸਕਣ। ਵੋਟਾਂ ਤਾਂ ਆਸਟ੍ਰੇਲੀਆ ਦੀਆਂ ਪੈਣੀਆਂ, ਪਰ ਬਾਹਰਲਾ ਕਈ ਵਾਰੀ ਜਿਹੜਾ ਪ੍ਰਚਾਰ ਹੁੰਦਾ ਆ ਉਹ ਇਲੈਕਸ਼ਨ ਦੇ ਜਿਹੜੇ ਰਿਜ਼ਲਟ ਹੈ ਉਹ ਬਦਲ ਦਿੰਦਾ ਹੈ। ਪੈਂਦਾ ਫਰਕ ਜ਼ਰੂਰ ਪੈਂਦਾ, ਤੇ ਇਸ ਦੇ ਸਬੂਤ ਵੀ ਹਨ, ਤੇ ਹੋਣਾ ਏਦਾਂ ਚਾਹੀਦਾ ਨਹੀਂ ਪਰ ਹੁੰਦਾ ਹੈ। ਚਲੋ ਇਹ ਥੋੜੀ ਖਬਰ ਸੀ ਜਿਹੜੀ ਮੈਂ ਸੋਚਿਆ ਤੁਹਾਡੇ ਨਾਲ ਸ਼ੇਅਰ ਕਰ ਲਾਂ। ਹੋਰ ਕਈ ਖਬਰਾਂ ਨੇ ਜਿਹੜੀਆਂ ਆਪਾਂ ਕਰਨੀਆਂ ਨੇ, ਆਪਾਂ ਡਿਵੈਲਪਮੈਂਟ ਦੀ ਗੱਲ ਵੀ ਕਰਨੀ ਆਸਟ੍ਰੇਲੀਆ ਦੀ, ਪਰ ਉਹ ਜਦੋਂ ਮਿੰਟੂ ਬਾਜੀ ਹੋਣੀ ਸਾਡੇ ਨਾਲ ਜੁਆਇਨ ਕਰਨਗੇ ਤਾਂ ਉਦੋਂ ਕਰਾਂਗੇ। ਤੇ ਅਗਲਾ ਗੀਤ ਵੀ ਤਿਆਰ ਕਰ ਰਹੇ ਨੇ ਸਰਬਜੀਤ, ਜੋ ਮੇਰੇ ਨਾਲ ਅੱਜ ਪਟਿਆਲੇ ਤੋਂ ਮੇਰਾ ਸਹਿਯੋਗ ਦੇ ਰਹੇ ਨੇ, ਤੇ ਬਹੁਤ ਸਾਰੇ ਸੱਜਣ ਤੁਰੇ ਹੋਏ ਨੇ। ਮੈਂ ਇੱਕ ਵਾਰੀ ਫਿਰ ਉਹਨਾਂ ਨੂੰ ਦੱਸਦਾ ਕਿ ਉਹ ਡਰਾਈਵ ਕਰ ਰਹੇ ਨੇ ਤਾਂ ਜਰਾ ਧਿਆਨ ਨਾਲ ਆਉਣਾ, ਡਬਲ ਡੀਮੈਰਿਟ ਪੁਆਇੰਟ ਜਿਹੜੇ ਨੇ ਉਹ ਲਾਗੂ ਹੋਏ ਹੋਏ ਨੇ, ਤੇ ਅਕਸਰ ਜਿਹੜੇ ਵਿਕਟੋਰੀਆ ਤੋਂ ਆਉਂਦੇ ਨੇ ਇਧਰੋਂ ਮੈਲਬਰਨ ਤੋਂ ਸ਼ੈਪਟਨ ਤੋਂ, ਜਦੋਂ ਉਹ ਫਿਨਲੇ ਟੱਪਦੇ ਨੇ ਜਿਹੜਾ ਕਿ ਬਾਰਡਰ ਹੈ ਨਿਊ ਸਾਊਥ ਵੇਲਸ ਦਾ, ਤੇ ਨਾਲ ਹੀ ਮੂਹਰੇ ਬਾਰਡਰ ਤੇ ਸਵਾਗਤ ਕਰਨ ਨੂੰ ਬੱਤੀਆਂ ਲੱਗੀਆਂ ਹੁੰਦੀਆਂ, ਤੇ ਇਸ ਕਰਕੇ ਤੁਸੀਂ ਥੋੜਾ ਜਿਹਾ ਖਿਆਲ ਰੱਖਣਾ ਕਿ ਬਹੁਤ ਵੱਡੀ ਇਨਕਮ ਬਣਾਉਣੀ ਹੈ, ਅੱਜ ਪੁਲਿਸ ਰੈਡੀ ਬੈਠੀ ਹੈ। ਸੋ ਏਦਾਂ ਨਾ ਹੋਵੇ ਕਿ ਤੁਹਾਡੀਆਂ ਜਿਹੜੀਆਂ ਖੇਡਾਂ ਨੇ $400-500 ਦਾ ਬਜਟ ਵੱਧ ਜਾਵੇ ਫਾਈਨਾਂ ਦੇ ਵਿੱਚ, ਤੇ ਫਿਰ ਜਿਹੜੀ ਤਕਲੀਫ਼ ਹੈ, ਜਿਹੜੀ ਹਰੈਸਮੈਂਟ ਹੈ, ਆਪਣੇ ਆਪ ਨੂੰ ਹਰੈਸਮੈਂਟ ਹੈ ਜਾਂ ਮੈਨੂੰ ਫਾਈਨ ਹੋ ਗਿਆ ਜੀ, ਏਦਾਂ ਹੋ ਗਿਆ, ਏਦਾਂ ਹੋ ਗਿਆ, ਉਸ ਤੋਂ ਥੋੜ੍ਹਾ ਬਚਾ ਕਰੋ। ਤੇ ਸੱਜਣ ਮਿੱਤਰ ਪਹੁੰਚ ਰਹੇ ਨੇ, ਬਹੁਤ ਸਾਰੇ ਸਰੋਤੇ ਵੀ ਆ ਰਹੇ ਨੇ, ਦੇਖ ਰਹੇ ਨੇ ਅਸੀਂ। ਤੀਰਥ ਸਿੰਘ ਅਟਵਾਲ ਵੀ ਆ ਗਏ ਨੇ, ਤੇ ਨਹੀਂ ਤੀਰਥ ਸਿੰਘ ਜੀ ਅਟਵਾਲ ਨੀ, ਤੀਰਥ ਸਿੰਘ ਨਿੱਜਰ, ਹਾਂਜੀ। ਤੇ ਹੋਰ ਸੱਜਣ ਪ੍ਰਧਾਨ ਮਾਵੀ ਸਾਹਿਬ ਵੀ ਇੱਥੇ ਨੇ, ਵਾਲੰਟੀਅਰ ਬਹੁਤ ਸੱਜਣ ਮਿੱਤਰ ਆ ਰਹੇ ਨੇ। ਤੇ ਖਾਲਸਾ ਛਾਉਣੀ ਵਾਲੇ ਵੀ, ਲਾਲੀ ਮੰਜੀ ਤੇ ਲਾਲੀ ਹੁਣੀ ਵੀ ਖੜੇ ਨੇ, ਉਹ ਵੀ ਜਾਇਜ਼ਾ ਲੈ ਰਹੇ ਨੇ। ਸੋ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਬਾਅਦ ਫਿਰ ਅਸੀਂ ਹਾਜ਼ਰ ਹੁੰਦੇ ਹਾਂ ਜੀ ਗੱਲਾਂ ਬਾਤਾਂ ਲੈ ਕੇ।
ਜਾਨਾ ਜੀ
ਦੱਸੋ ਮਿੱਤਰੋ, ਪ੍ਰੋਗਰਾਮ ਗ੍ਰਿਫ ਤੋਂ ਚੱਲ ਰਿਹਾ ਜੀ ਆਇਆਂ ਨੂੰ ਤੁਹਾਡਾ ਇੱਕ ਵਾਰੀ ਫੇਰ ਪ੍ਰੋਗਰਾਮ ਦੇ ਵਿੱਚ, ਤੇ ਹੁਣ ਮੇਰੇ ਨਾਲ ਮਿੰਟੂ ਬਰਾੜ ਭਾਜੀ ਵੀ ਆ ਗਏ ਨੇ ਤੇ ਆਪਾਂ ਗੱਲਾਂ ਬਾਤਾਂ ਅੱਜ ਕਰ ਰਹੇ ਹਾਂ। ਮਿੰਟੂ ਜੀ ਸਵਾਗਤ ਹੈ ਗ੍ਰਿਫ ਤੋਂ ਤੁਹਾਡਾ।
ਸਤਿ ਸ੍ਰੀ ਅਕਾਲ ਸਿੱਧੂ ਸਾਹਿਬ ਤੇ ਸਾਰੇ ਅਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਗ੍ਰਿਫ ਤੋਂ ਸਤਿ ਸ੍ਰੀ ਅਕਾਲ। ਥੋੜੀ ਜੀ ਗਿੱਲੀ ਅੱਜ, ਸਲਾਬੀ ਜੀ ਆ, ਸੋ ਕਬੂਲ ਕਰਿਓ। ਪਰ ਮੈਂ ਨਾ ਇੱਥੇ ਥੋੜਾ ਜਿਹਾ ਮਹਿਸੂਸ ਕਰ ਰਿਹਾ ਸੀ, ਕੀ ਕਹਿੰਦੇ ਨੇ ਨਾ, ਅਨਕੰਫਰਟੇਬਲ ਫੀਲ ਮਹਿਸੂਸ ਕਰ ਰਿਹਾ ਸੀ।
ਤੁਸੀਂ ਵੀ ਕਰ ਲੈਂਦੇ?
ਹਾਂ, ਉਹ ਕਾਰਨ ਕੀ ਸੀ ਵੀ ਪਹਿਲਾਂ ਤਾਂ ਸਲਾਬ ਤਾਂ ਊਂ ਪਈ ਪਈ ਸੀ, ਮੀਂਹ ਪਈ ਜਾਂਦਾ ਸੀ, ਰਹਿੰਦੀ ਖੁੰਦੀ ਤੁਸੀਂ ਗੱਡੀ ਆ ਜੇ ਥਾਂ ਤੇ ਆ ਕੇ ਲਾ ਲਈ ਵੀ ਮੂਹਰੇ ਨਾ ਆਈਸਕ੍ਰੀਮ ਵਾਲੀ ਮਸ਼ਹੂਰੀ ਲੱਗੀ ਪਈ ਸੀ, ਵੱਡੀ ਗੱਡੀ ਖੜੀ ਸੀ ਤੇ ਉਹਨੂੰ ਦੇਖਦੇ ਕਿ ਮੈਨੂੰ ਪਾਲਾ ਚੜੀ ਜਾਂਦਾ ਸੀ, ਤੇ ਮੈਨੂੰ ਉਹਨਾਂ ਤੇ ਤਰਸ ਵੀ ਆ ਰਿਹਾ ਸੀ ਵੀ ਅੱਜ ਇਹਨਾਂ ਦਾ ਮੀਂਹ ਚ ਬਿਜ਼ਨਸ ਕਿਵੇਂ ਚੱਲੂ।
ਨਹੀਂ ਚੱਲਦਾ, ਤੁਹਾਨੂੰ ਪਤਾ ਜਿਆਦਾ ਆਈਸਕ੍ਰੀਮ ਠੰਡ ਵਾਲੇ ਦਿਨ ਖਾਂਦੇ ਆ, ਮੀਂਹ ਵਾਲੇ ਦਿਨ
ਉਹ ਫਿਰ ਸਿਆਣੇ
ਨੂੰ ਪਤਾ,
ਸਿਆਣੇ ਲੋਕ ਖਾਂਦੇ ਹੋਣੇ, ਅਸੀਂ ਤਾਂ ਕਮਲੇ ਗਰਮੀ ਵਾਲੇ ਦਿਨ ਆਈਸਕ੍ਰੀਮ ਖਾਂਦੇ ਆ,
ਸਾਨੂੰ ਆਉਂਦੀ ਨੀ ਨਾ ਖਾਣੀ ਆ।
ਇਹੀ ਪ੍ਰੋਬਲਮ ਆ।
ਹਾਂ ਚਲੋ, ਆਪਾਂ ਪ੍ਰੋਗਰਾਮ ਅੱਗੇ ਤੋਰਦੇ ਆ। ਬਹੁਤ ਸਾਰੇ ਸੱਜਣ ਮਿੱਤਰ ਤੁਰੇ ਹੋਏ, ਜਿਦਾਂ ਮੈਂ ਪਹਿਲਾਂ ਵੀ ਦੱਸਿਆ ਸੀ, ਫੋਟੋਆਂ ਵੀ ਆ ਰਹੀਆਂ ਨੇ, ਕਿਆ ਬਾਤ ਹੈ ਜੀ। ਆਹ ਕੁਲਜੀਤ ਸਿੰਘ ਗਰੇਵਾਲ, ਉਹਨਾਂ ਨੇ ਮੈਸੇਜ ਭੇਜਤਾ ਆ ਕੈਨਬਰਾ ਤੋਂ, ਤੇ ਕਹਿੰਦੇ ਆ ਰਹੇ ਆ ਜੀ ਅਸੀਂ ਵੀ ਫੈਮਿਲੀ ਦੇ ਨਾਲ, ਤੇ ਮੀਂਹ ਪੈਂਦਾ ਆ ਰਿਹਾ ਰਸਤੇ ਦੇ ਵਿੱਚ, ਮੈਨੂੰ ਸਕਰੀਨ ਤੋਂ ਦਿਖਾਈ ਦੇ ਰਿਹਾ, ਤੇ ਨਾਲ ਫੋਟੋ ਵੀ ਆ ਚਾਹ ਦੀ। ਅੱਛਾ, ਚਾਹ ਪੀਂਦੇ ਜਾਂ ਕਾਫੀ ਪੀ ਰਹੇ ਆ, ਕਰਿਓ ਸ਼ੇਅਰ। ਸਰਬਜੀਤ ਜੀ, ਪਵਨ ਸੰਧੂ ਵੀ, ਹਾਂਜੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਪਵਨਦੀਪ ਕੌਰ ਸੰਧੂ ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਭਾਜੀ ਪਲੀਜ਼ ਪਲੇ ਕੇ ਐਸ ਮੱਖਣ ਸੌਂਗ ਭਿੰਡਰਾਂ ਵਾਲੇ, ਜਰੂਰ ਕਰਾਂਗੇ। ਸਰਬਜੀਤ ਜੀ ਕਰਿਓ, ਕਿਉਂ ਗੀਤ ਆਪਾਂ ਲਾਈਏ ਫਿਰ ਸੰਤਾਂ ਦਾ। ਤਾਂ ਜਸਵੀਰ ਜਸ ਸਿਰਨੀ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਭਾਜੀ ਮੇਰੇ ਕੋਲੋਂ ਨਹੀਂ ਹੈ ਹੁਣ ਐਤਕੀ ਗ੍ਰਿਫਤ ਆ, ਹੁਣ ਮੇਰੀਆਂ ਪਿੰਨੀਆਂ ਲੈ ਆਇਓ। ਬਈ ਆਹ ਕੰਮ ਨੀ ਕਰਨਾ ਅਸੀਂ, ਇਹ ਜਿਹੜਾ ਨਾ ਏਦਾਂ ਹੁੰਦਾ ਨਾ ਵੀ ਜੇਬ ਚ ਪਾ ਲਿਆ ਜਾਂ ਕਿੱਦਾਂ।
ਦੇਖੋ ਡੋਲੂ ਵਾਲਾ ਕਲਚਰ ਇੱਥੇ ਆਪਾਂ ਨਹੀਂ ਖੜਾ ਕਰਨਾ, ਜਿਹੜਾ ਆਪਣੇ ਪਿੰਡ ਹੁੰਦਾ ਸੀ ਵੀ ਪਹਿਲਾਂ ਘਰ ਜਾਂਦੇ ਸੀ ਜਦੋਂ ਲੰਗਰ ਲੱਗਦਾ ਸੀ, ਜਾਂ ਉੱਥੇ ਚੌਲ ਨੀ ਬਣਦੇ ਹੁੰਦੇ ਸੀ, ਕੱਢਦੇ ਹੁੰਦੇ ਸੀ ਉਹਨੂੰ ਸਪੈਸ਼ਲ ਮੀਂਹ ਪੈਣ ਦੇ ਉੱਤੇ ਜੱਗ ਕੱਢਦੇ ਸੀ, ਤੇ ਫਿਰ ਡੋਲੂ ਘਰੇ ਵੀ ਲਿਆਉਂਦੇ ਸੀ। ਸੋ ਆਪਾਂ ਘਰੇ ਵਾਲਾ ਕਲਚਰ ਨੀ ਪੈਦਾ ਕਰਨਾ, ਆਸਟ੍ਰੇਲੀਆ ਚ ਆਓ ਖਾਓ ਐਸ਼ ਆਓ, ਕੋਈ ਫਰਕ ਨੀ ਪੈਂਦਾ, ਪਰ ਘਰੇ ਨਾ ਲਿਜਾਓ।
ਹਾਂਜੀ, ਉਹ ਇਸ ਕਰਕੇ ਅਸੀਂ ਚੰਗੇ ਵੀ ਨੀ ਲੱਗਦੇ, ਪਿੰਨੀਆਂ ਤੁਹਾਨੂੰ ਉਦਾਂ ਅਸੀਂ ਬਣਾ ਕੇ ਦੇ ਦਾਂਗੇ, ਪਰ ਚਲੋ ਤੁਸੀਂ ਹੁਣ ਆਉਣਾ ਪੈਣਾ, ਇਸ ਕਰਕੇ ਨਾ ਅਗਲੀ ਵਾਰੀ ਜਰੂਰ ਪਲਾਨ ਰੱਖਿਓ ਆਪਣਾ। ਨਿਸ਼ਾਨ ਅਮਰਕੋਟ ਆ ਰਹੇ ਨੇ ਜੀ, ਤੇ ਕੁਲਦੀਪ ਔਲਕੁਣੀ ਵੀ ਨਾਲ ਆ ਰਹੇ, ਸਾਰੇ ਸੱਜਣ ਮਿੱਤਰ ਤੁਰੇ ਹੋਏ ਆ ਉਧਰੋਂ, ਤੇ ਤੁਹਾਡਾ ਸਵਾਗਤ ਹੈ ਜੀ ਸਾਰਿਆਂ ਦਾ। ਆਪਾਂ ਗੀਤ ਸੰਗੀਤ ਨਾਲ ਨਾਲ ਜਾਰੀ ਰੱਖਾਂਗੇ। ਸੋ ਬਹੁਤ ਸਾਰੇ ਸੱਜਣ ਮਿੱਤਰ ਆ ਰਹੇ ਨੇ, ਦੇਖ ਰਹੇ ਹਾਂ ਕਿ ਆਪਣਾ ਸੈਟਿੰਗਸ ਕਰ ਰਹੇ ਨੇ, ਹਾਲਾਂਕਿ ਹਲਕੀ ਹਲਕੀ ਬੂੰਦਾਂ ਦੇ ਬੇਮਲੂਮੀ ਜੀ ਹੋ ਰਹੀ ਆ। ਮੈਚ ਚੱਲ ਰਹੇ ਨੇ, ਫੁੱਟਬਾਲ ਦੇ ਮੈਚ ਚੱਲ ਰਹੇ ਨੇ, ਕਬੱਡੀ ਥੋੜੀ ਲੇਟ ਸ਼ੁਰੂ ਹੋਏਗੀ, ਪਰ ਜਿਸ ਹਿਸਾਬ ਨਾਲ ਦੱਸਦੇ ਨੇ ਕਿ 1:30-2 ਵਜੇ ਤੱਕ ਤਕਰੀਬਨ ਕਲੀਅਰ ਹੋਣ ਦੀ ਉਮੀਦ ਹੈ, ਤੇ ਕੱਲ ਦਾ ਦਿਨ ਤਾਂ ਬਹੁਤ ਵਧੀਆ ਰਹੇਗਾ। ਸੋ
ਦੇਖੋ ਸੁਬਹਾ ਸੁਬਹਾ ਦਾ ਜਿਹੜਾ ਮੌਸਮ, ਮੈਂ ਤਕਰੀਬਨ ਪਿਛਲੇ 10 ਸਾਲਾਂ ਦਾ ਜੇ ਗ੍ਰਿਫਤ ਦਾ ਅਨੁਭਵ ਦੱਸਾਂ ਤੇ 1 ਸਾਲ ਬਰਸਾਤ ਹੋਈ ਸੀ, ਤੇ ਨਹੀਂ ਤਾਂ ਬਾਕੀ ਨਾ ਸੁਬਹਾ ਤਰੇਲ ਤੇ ਕੋਹਰਾ ਪਿਆ ਹੁੰਦਾ ਹੁੰਦੀ, ਤੇ ਬੜੀ ਕਰਾਰੀ ਧੁੱਪ ਨਿਕਲਦੀ ਸੀ, ਤੇ ਪਰ ਉਹ ਠੰਡੀ ਠੰਡ ਹੁੰਦੀ ਸੀ ਉਸ ਧੁੱਪ ਦੇ ਵਿੱਚ ਵੀ। ਪਰ ਅੱਜ ਠੰਡ ਜਿਹੜੀ ਘੱਟ ਆ ਤੇ ਥੋੜਾ ਜਿਹਾ ਸਿੱਲਾ ਮੌਸਮ ਤੇ ਗਿੱਲ ਹੈਗੀ ਆ, ਪਰ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਇੱਕ ਬੜਾ ਸਵਾਦ ਆ, ਤੇ ਜਿਹੜੀ ਚੀਜ਼ ਨੂੰ ਅਸੀਂ ਤਰਜੀਹ ਦਿੰਦੇ ਹਾਂ ਵੀ ਠੰਡ ਦੇ ਵਿੱਚ ਵਧੀਆ ਬੰਦੇ ਨੂੰ ਖਾਣ ਪੀਣ ਮੇਜ਼ਬਾਨੀ ਦਾ ਹੋਰ ਸਵਾਦ ਆਉਂਦਾ, ਤਾਂ ਉਹ ਚੀਜ਼ ਜ਼ਰੂਰ ਅੱਜ ਵਧੀਆ ਰਹੂਗੀ, ਕਿਉਂਕਿ ਇਹ ਜੀ ਠੰਡ ਦੇ ਵਿੱਚ ਤੇ ਬਰਸਾਤ ਚ ਜਿਹੜੇ ਭਟੂਰੇ ਬੜੇ ਹੋਰ ਸਵਾਦ ਲੱਗਣਗੇ।
ਦੇਖੋ ਕੁਦਰਤ ਦੇ ਜਿਹੜੇ ਰੰਗ ਹੈ
ਜੀ,
ਉਹ ਜ਼ਰੂਰੀ ਜੀ। ਦੇਖੋ ਅਸੀਂ ਕੰਪਲੇਂਟ ਕਰਦੇ ਰਹਿੰਦੇ, ਲਓ ਜੀ ਮੀਂਹ ਪੈ ਗਿਆ, ਦਿਨ ਐ ਹੁੰਦਾ, ਦਿਨ ਉਹ ਹੁੰਦਾ, ਇਹ ਸਾਰੇ ਕਹਿੰਦੇ ਕਿ ਬਲਿਹਾਰੀ ਕੁਦਰਤ ਵਸਿਆ,
ਬਿਲਕੁਲ
ਤੇਰਾ ਅੰਤ ਨਜਾਈ ਲੱਗਿਆ।
ਬਿਲਕੁਲ,
ਹੁਣ ਜਦੋਂ ਅਸੀਂ ਧੁੱਪ ਚ ਇੰਜੋਏ ਕਰਦੇ ਜਿੱਦਾਂ ਸਾਨੂੰ ਸੂਟ ਕਰਦਾ ਆ, ਅਸੀਂ ਉਦਾਂ ਕਰਦੇ ਹਾਂ, ਪਰ ਜੇ ਹੁਣ ਪਰਮਾਤਮਾ ਨੇ ਭਾਣਾ ਚਾਹਿਆ ਵੀ ਅੱਜ ਵੀ ਤੁਹਾਨੂੰ ਥੋੜਾ ਥੋੜਾ ਗਿੱਲਾ ਮਾਹੌਲ ਦੇਣਾ ਆ, ਠੀਕ ਹੈ ਨਾ, ਹੁਣ ਜਿਹੜੀ ਸਾਡੀ ਸਿਰੜ ਹੈ ਉਹ ਤਾਂ ਅੱਜੇ ਪਰਖ ਹੋਣੀ ਹੈ ਨਾ।
ਬਿਲਕੁਲ ਬਿਲਕੁਲ,
ਠੀਕ ਹੈ ਨਾ, ਸ਼ਹੀਦਾਂ ਦੇ ਨਾਂ ਤੇ ਅਸੀਂ ਟੂਰਨਾਮੈਂਟ ਕਰਾ ਰਹੇ ਹਾਂ, ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਤੇ ਫਿਰ ਅਸੀਂ ਕੰਪਲੇਂਟ ਕਰੀ ਜਾਈਏ, ਵਿੰਝ ਕਰੀ ਜਾਈਏ, ਉਹ ਲਓ ਜੀ ਮੀਂਹ ਪੈ ਗਿਆ ਜੀ, ਉਹ ਹੋ ਗਿਆ, ਤੇ ਅਸੀਂ ਮਨਾ ਰਹੇ ਹਾਂ ਸ਼ਹੀਦੀ ਦਿਨ, ਠੀਕ ਹੈ, ਤੇ ਡਰਦੇ ਹਾਂ ਅਸੀਂ ਕਿਣੀ ਡਿੱਗਣ ਤੋਂ ਆਪਣੇ ਉੱਤੇ, ਹੈ ਨਾ। ਹੁਣ ਉਹ ਦੇਖੋ ਗਰਚਾ ਸਾਹਿਬ ਤੁਸੀਂ ਦੇਖੇ ਸੀ, ਹੈ ਨਾ, ਸਾਰੀ ਟੀਮਾਂ ਦੇਖੀਆਂ, ਪਲੇਅਰ ਦੇਖੇ, ਕਿੱਦਾਂ ਉਹ ਮੀਂਹ ਚ ਵੀ ਖੇਡ ਰਹੇ ਨੇ, ਫਿਰ ਸੋ ਵਟ, ਜਿਨ੍ਹਾਂ ਨੇ ਸਿੰਘਾਂ ਨੇ ਵਰਦੀਆਂ ਗੋਲੀਆਂ ਦੇ ਵਿੱਚ ਸ਼ਹੀਦੀਆਂ ਦਿੱਤੀਆਂ ਨੇ,
ਇਹ ਤਾਂ ਕਣੀਆਂ ਹੀ ਆ,
ਇਹ ਤਾਂ ਕਣੀਆਂ ਹੀ ਆ, ਫਿਰ ਕੀ ਆ, ਮਤਲਬ ਕੱਪੜੇ ਭੱਜ ਜਾਣਗੇ ਵੱਧ ਤੋਂ ਵੱਧ, ਉਹ ਚ ਕੀ ਹੋਏਗਾ, ਹੈ ਨਾ। ਅਸੀਂ ਇੰਨਾ ਡਰਦੇ ਹਾਂ, ਇੰਨੀ ਕੁ ਸਾਡੀ ਕਮਜ਼ੋਰ ਮਤਲਬ ਮਾਨਸਿਕਤਾ ਜਾਂ ਸਿੱਖੀ ਆ ਸਾਡੇ ਅੰਦਰ, ਉਹ ਇਹ ਕੋਈ ਮਾਇਨਾ ਨਹੀਂ ਰੱਖਦੀਆਂ ਗੱਲਾਂ। ਤੁਸੀਂ ਆਓ, ਆ ਕੇ ਇੱਥੇ ਦੇਖੋ, ਬੜੇ ਪ੍ਰਬੰਧ ਪੁਖਤਾ ਕੀਤੇ ਹੋਏ ਨੇ ਤੇ ਕੋਈ ਨੀ, ਮੈਚ ਦੋ ਘੰਟੇ ਤਿੰਨ ਘੰਟੇ ਲੇਟ ਸ਼ੁਰੂ ਹੋ ਜਾਣਗੇ।
ਨਾਲੇ ਜਿਹੜਾ ਇਹ ਜੇ ਇੱਕ ਦਿਨ ਹੁੰਦਾ ਨਾ ਜਿਹੜੇ ਤਿਥ ਤਿਉਹਾਰ ਮਨਾਏ ਜਾਂਦੇ ਆ, ਉਹ ਇੱਕ ਬਹਾਨੇ ਹੁੰਦੇ ਆ, ਉਹਦੇ ਨਾਲ ਦੋ ਕੰਮ ਹੋ ਜਾਂਦਾ। ਇੱਕ ਤਾਂ ਅਸੀਂ ਜਿਹੜੇ ਅਸੀਂ ਨੀ ਚਾਹੁੰਦੇ ਸਾਡੇ ਜਿਹੜੀਆਂ ਲਸਾਨੀ ਸ਼ਹੀਦੀਆਂ ਹੋਈਆਂ ਵੀ ਉਹਨਾਂ ਨੂੰ ਅਸੀਂ ਜਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਭੁੱਲਣ, ਉਹਨਾਂ ਨੂੰ ਯਾਦ ਕਰਨ ਲਈ ਜੇ ਇੱਕ ਉਪਰਾਲੇ ਕੀਤੇ ਗਏ ਆ ਤੇ ਇਹਨਾਂ ਉਪਰਾਲਿਆਂ ਚ ਹਿੱਸਾ ਲੈਣਾ ਬਣਦਾ ਹੀ ਆ ਜੀ। ਮੀਂਹ ਜਾਵੇ, ਹਨੇਰੀ ਜਾਵੇ, ਤੂਫਾਨ ਆਵੇ, ਸਾਨੂੰ ਉਸ ਉਪਰਾਲੇ ਦਾ ਹਿੱਸਾ ਬਣਨਾ ਚਾਹੀਦਾ। ਨੰਬਰ ਦੋ ਇਹ ਆ ਵੀ ਜਦੋਂ ਇਹ ਇੱਕ ਮੇਲੇ ਜਾਂ ਦੇਣ ਲੱਗਦਾ ਉਦੋਂ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉਹ ਖੇਡਾਂ ਹੀ ਸਭ ਤੋਂ ਵੀ ਖੇਡ ਹੋ ਰਹੀ ਆ ਤਾਂ ਹੀ ਇਹ ਟੂਰਨਾਮੈਂਟ ਆ। ਖੇਡ ਦੇ ਨਾਲ ਨਾਲ ਤੁਸੀਂ ਮੇਲ ਮਿਲਾਪ ਕਰਦੇ ਹੋ, ਇੱਕ ਦੂਜੇ ਕੋਲੇ ਬੈਠਦੇ ਉੱਠਦੇ ਹੋ, ਖਾਣੇ ਪੀਨੇ ਹੋ, ਚਿੰਤਨ ਕਰਦੇ ਹੋ, ਬੜੀ ਦੂਰੋਂ ਦੂਰੋਂ ਕਈ ਵਾਰੀ ਸੱਜਣ ਮਿੱਤਰ ਇੱਕ ਦੂਜੇ ਨੂੰ ਮਿਲਦੇ ਆ, ਉਹ ਵੀ ਤਾਂ ਇੱਕ ਮਾਇਨੇ ਰੱਖਦੀ ਹੈ ਨਾ ਗੱਲ।
ਮਿੰਟੂ ਜੀ, ਮੈਨੂੰ ਯਾਦ ਹੈ ਜਦੋਂ ਕਫ ਸਾਹਿਬ ਨੂੰ ਗੇਮਾਂ ਹੋਈਆਂ ਸੀ 2015 ਚ, ਕਿੰਨੇ ਸੱਜਣ ਮਿੱਤਰ ਦੂਰੋਂ ਆਏ ਸੀ, ਮੀਂਹ ਪੈ ਗਿਆ ਬਹੁਤ ਜ਼ਿਆਦਾ, ਇੱਕ ਡੇਢ ਦਿਨ ਮੀਂਹ ਹੀ ਪੈਂਦਾ ਰਿਹਾ
ਜੀ ਜੀ।
ਪਰ ਜਿਹੜੇ ਲੋਕ ਨੇ ਉਹ ਪਤਾ ਕੀ ਯਾਦ ਕਰਦੇ ਨੇ
ਜੀ,
ਤੇ ਯਾਰ ਗੇਮਾਂ ਦੇ ਵਿੱਚ ਨਾ ਬੜੀ ਆਓ ਭਗਤ ਹੋਈ ਉੱਤੇ, ਖਾਣ ਪੀਣ ਨੂੰ ਬੜਾ ਸੀਗਾ, ਕੋਈ ਮਤਲਬ ਪ੍ਰੋਬਲਮ ਹੀ ਨਹੀਂ ਆਈ ਹੈ ਨਾ। ਹੁਣ ਉਹਨਾਂ ਖੇਡਾਂ ਨੇ ਹਾਲਾਂਕਿ ਉਹ ਪੂਰੀਆਂ ਹੋਈਆਂ ਨੀ, ਕਈ ਟਰਾਫੀਆਂ ਵੀ ਸਾਡੀਆਂ ਅਜੇ ਤੱਕ ਏਦਾਂ ਹੀ ਪਈਆਂ, ਪੈਲਟ ਦੇ ਨੀ ਹੋਈਆਂ, ਪਰ ਉਹ ਜਿਹੜੇ ਪ੍ਰਬੰਧ ਨੇ ਉਹ ਮੇਲ ਜੋਲ ਨੇ, ਉਹ ਇੱਕ ਨਵੇਂ ਪਿਰਤ ਪਈ ਸੀਗੀ ਤਾਂ ਉਹਦੀ ਜਿਹੜੀ ਰਿਫੋਰਮ ਚੱਲੀ ਆ ਉਦੋਂ, ਉਹ ਦੇਖ ਲਓ ਅੱਜ ਕਿੱਥੇ ਤੱਕ ਪਹੁੰਚੀ ਆ। ਹਾਲਾਂਕਿ ਉਹ ਸਿਰੇ ਨਹੀਂ ਚੜੀਆਂ ਗੇਮਾਂ, ਜੇ ਦੇਖਿਆ ਜਾਵੇ ਤਾਂ ਖੇਡਾਂ ਦੇ ਤੌਰ ਤੇ ਉਹ ਸਿਰੇ ਨਹੀਂ ਚੜੀਆਂ, ਪਲੇਅਰਾਂ ਵਾਸਤੇ ਕੰਪਲੀਟ ਨਹੀਂ ਸੀ, ਪਰ ਉਹ ਜਿਹੜੇ ਦਰਸ਼ਕ ਨੇ, ਪ੍ਰਬੰਧਕ ਨੇ, ਉਹ ਸਾਰੇ ਸੈਟਿਸਫਾਈਡ ਨੇ, ਕਿਉਂਕਿ ਸਾਰਿਆਂ ਨੇ ਇੰਜੋਏ ਕੀਤਾ, ਖਾਧਾ ਪੀਤਾ, ਦੇਖੇ, ਘੁੰਮੇ ਫਿਰੇ, ਸਪੋਰਟ ਵੀ ਹੋਈ ਵੈਸੇ। ਪਰ ਇਹ ਗੱਲਾਂ ਮੈਨੂੰ ਲੱਗਦਾ ਕਿ ਸਾਨੂੰ ਥੋੜੀਆਂ ਬਹੁਤ ਜ਼ਿਆਦਾ ਇੱਥੇ ਐਮਫਸਾਈਜ਼ ਨਹੀਂ ਕਰਨਾ।
ਦੇਖੋ, ਕਮਿਊਨਿਟੀ ਭਾਈਚਾਰੇ ਦੀਆਂ ਖੇਡਾਂ ਇਹ, ਇਹ ਕੋਈ ਵੱਡਾ ਲੈਵਲ ਦਾ ਕੰਪੀਟੀਸ਼ਨ ਨਹੀਂ ਹੈ ਵੀ ਜਿਹਦੇ ਨਾਲ ਕੀ ਤੁਹਾਡੀਆਂ ਇਹ ਹੋਊਗਾ ਵੀ ਤੁਹਾਡਾ ਰੈਂਕਿੰਗ ਪਲੇਅਰ ਦੀ ਡਿੱਗ ਪੂਗੀ ਜਾਂ ਉਹਦੇ ਨਾਲ ਉਹਨੂੰ ਜੋਬ ਨਹੀਂ ਮਿਲਣੀ ਜਾਂ ਉਹ ਅੱਗੇ ਨਹੀਂ ਵੱਧ ਸਕਣਾ। ਇੱਕ ਖੇਡਾਂ ਦਾ ਇੱਕ ਜ਼ਰੀਆ ਇਕੱਠੇ ਹੋਣ ਦਾ, ਤੇ ਇੱਕ ਜਦੋਂ ਤੁਸੀਂ, ਕਿਉਂਕਿ ਇੱਕੋ ਚੀਜ਼ ਦੋ ਦਿਨ ਇੱਦਾਂ ਵੀ ਤੁਸੀਂ ਦੋ ਦਿਨ ਗੱਲਾਂ ਵੀ ਨਹੀਂ ਮਾਰ ਸਕਦੇ, ਦੋ ਦੋ ਦਿਨ ਤੁਸੀਂ ਖਾ ਪੀ ਵੀ ਨਹੀਂ ਸਕਦੇ, ਸੋ ਸਾਰਾ ਕੁਛ ਇੱਕ ਪੂਰਾ ਪੈਕੇਜ ਬਣਾਉਣ ਲਈ ਹੁੰਦੀਆਂ ਇਹ ਗੱਲਾਂ। ਸੋ ਐਤਕੀ ਆ ਜਿਹੜਾ ਆਪਾਂ ਨੂੰ ਵਾਹਿਗੁਰੂ ਨੇ ਜਿਹੜਾ ਟਾਈਮ ਦਿੱਤਾ ਵੀ ਅਸੀਂ ਇੱਕ ਦੂਜੇ ਕੋਲੇ ਬੈਠੀਏ, ਹੱਸੀਏ, ਖੇਡੀਏ, ਗੱਲਾਂ ਮਾਰੀਏ ਤੇ ਜਿਹੜਾ ਮੌਸਮ ਦਾ ਇੰਜੋਏ ਕਰੀਏ, ਤੇ ਫਿਰ ਇਸ ਨੂੰ ਮਾਨੀਏ ਅਸੀਂ ਕਿਉਂ ਕੰਪਲੇਂਟ ਕਰੀਏ
ਜੀ। ਸੋ ਮਿੰਟੂ ਭਾਜੀ, ਸਾਡੇ ਨਾਲ ਕਈ ਸੱਜਣ ਹੋਰ ਵੀ ਜੁੜੇ ਸਨ, ਉਹਨਾਂ ਦੇ ਆਪਾਂ ਮੈਸੇਜ ਥੋੜੀ ਦੇਰ ਬਾਅਦ ਲੈਣੇ ਆ, ਤੇ ਕੁਛ ਖਬਰਾਂ ਵੀ ਆਪਾਂ ਲੈਣੀਆਂ। ਉਧਰ ਅਮਰੀਕ ਭਾਜੀ ਵੀ ਸਾਡੇ ਨਾਲ ਜੁਆਇਨ ਕਰ ਰਹੇ ਨੇ ਛੇਤੀ ਹੀ। ਖਬਰਾਂ ਦੇ ਵਿੱਚ ਪਹਿਲਾਂ ਆਪਾਂ ਫੇਸਬੁੱਕ ਦੀ ਗੱਲ ਕਰ ਲਈਏ, ਇੰਟਰਨੈਸ਼ਨਲ ਖਬਰਾਂ ਦੇ ਵਿੱਚ ਖਬਰ ਇਹ ਬਣੀ ਆ, ਵੈਸੇ ਤਾਂ ਖਬਰ ਤਾਂ ਇਹ ਕੱਲ ਦੀ ਆ ਕਿ ਫੇਸਬੁੱਕ ਦਾ ਡਾਟਾ ਮੁੜ ਕੇ ਦੁਆਰਾ ਚੋਰੀ ਹੋ ਗਿਆ ਤੇ ਉੱਠਿਆ ਭਰੋਸਾ। ਤੁਹਾਡਾ ਕੀ ਖਿਆਲ ਹੈ, ਪਹਿਲਾਂ ਭਰੋਸਾ ਸੀ ਫੇਸਬੁੱਕ ਤੇ?
ਦੇਖੋ ਉਹ ਨੀ, ਮੈਨੂੰ ਤਾਂ ਸਰਦੂਲ ਸਿਕੰਦਰ ਦਾ ਗੀਤ ਚੇਤੇ ਆ ਰਿਹਾ ਵੀ ਕਹਿੰਦੇ ਉਂਝ ਗਿਰਦੀ ਚੁੱਕ ਲੈਂਦੇ ਜੇ ਨਜ਼ਰਾਂ ਚੋਂ ਗਿਰ ਗਈ ਕੀ ਕਰੀਏ। ਹੁਣ ਜਿਹੜਾ ਦੂਜੀ ਅਰਥ ਨਾ, ਨਜ਼ਰਾਂ ਚੋਂ ਗਿਰਦੀ ਜਾ ਰਹੀ ਹੈ ਫੇਸਬੁੱਕ, ਵੈਸੇ ਤਾਂ ਛੱਡੀ ਤਾਂ ਕਿੱਥੇ ਜਾਂਦੀ ਹੈ ਜੀ ਕਰੀ,
ਨਾਲੇ ਕਹਿੰਦੇ
ਬਸ ਬਸ ਗੱਲ ਇਹ ਆ ਜਾਂਦੀ ਆ ਵੀ ਅਸੀਂ ਤਾਂ ਫੇਸਬੁੱਕ ਨੂੰ ਤੋਂ ਕਿਤੇ ਏਦਾਂ ਨੀ ਡਰੇ, ਕਿਉਂਕਿ ਸਾਡਾ ਕੁਛ ਇਹੋ ਜਿਹਾ ਹੈ ਹੀ ਨੀ ਜਿਹੜਾ ਲੁਕੋਇਆ ਜਾਂ ਚੋਰੀ ਹੋ ਸਕਦਾ। ਚੋਰੀ ਹੋਣ ਵਾਲੀ ਸਾਡੇ ਕੋਲੇ ਕੋਈ ਚੀਜ਼ ਨੀ ਹੈਗੀ, ਤੇ ਉਹ ਕਹਿੰਦੇ ਨੀ ਹੁੰਦੇ, ਲੋਕ ਤਾਂ ਕਹਿੰਦੇ ਨੇ ਵਿਦਿਆ ਇੱਕ ਇਹੋ ਜਿਹੀ ਚੀਜ਼ ਆ ਜਿਹੜੀ ਚੋਰੀ ਨੀ ਹੁੰਦੀ, ਸਾਡੇ ਕੋਲ ਤਾਂ ਉਹ ਵੀ ਹੈ ਨੀ, ਫਿਰ ਸਾਨੂੰ ਫਿਕਰ ਸੰਸਾ ਕਿਸ ਚੀਜ਼ ਦਾ। ਸੋ ਇਸ ਕਰਕੇ ਆਮ ਬੰਦਿਆਂ ਲਈ ਇਹ ਕੋਈ ਖਬਰ ਨੀ ਹੈ, ਇਹ ਖਬਰ ਇੱਕ ਵੱਡੇ ਪੱਧਰ ਦੇ ਉੱਤੇ ਨਾ, ਕਿ ਇਹ ਵੀ ਇੱਕ ਬਹੁਤ ਵੱਡੀ ਪੋਲਿਟਿਕਸ ਆ। ਪੋਲਿਟਿਕਸ ਇਹ ਆ ਵੀ ਇਹਨਾਂ ਨੇ ਦੇਖਿਆ ਵੀ ਜਿਹੜਾ ਫੇਸਬੁੱਕ ਦਾ ਜਿਹੜਾ ਇੱਕ ਕਹਿ ਸਕਦੇ ਹਾਂ ਪ੍ਰਭੂਸੱਤਾ ਬਹੁਤ ਵੱਡੇ ਪੱਧਰ ਤੇ ਕਾਇਮ ਹੋ ਰਹੀ ਸੀ, ਵੱਡੇ ਵੱਡੇ ਇਲੈਕਸ਼ਨਾਂ ਨੂੰ ਪ੍ਰਭਾਵਿਤ ਕਰ ਰਹੀ ਸੀ, ਤਾਂ ਹੁਣ ਉਹ ਫੇਸਬੁੱਕ ਦੀ ਨੂੰ ਉਹਦੀ ਔਕਾਤ ਚ ਰੱਖਣ ਲਈ, ਉਹਨੂੰ ਦਿਖਾਉਣ ਲਈ ਇਹ ਜੇ ਕੁਛ ਡਰਾਮੇ ਕੀਤੇ ਜਾ ਰਹੇ ਆ।
ਹੁਣ ਇਹਨੂੰ ਕਰਨ ਦੇ ਦੇਖੋ ਇੱਕ ਟਿਪੀਕਲ ਸਟੰਟ ਹੈ ਜਿਹੜੀ ਅਮਰੀਕਾ ਦੀ ਸੈਨੇਟ ਕਮੇਟੀ ਬਹਿੰਦੀ ਆ, ਸੈਨੇਟ ਬਹਿੰਦੀ ਆ, ਪਾਰਲੀਮੈਂਟ ਬਹਿੰਦੀ ਆ, ਜਦੋਂ ਕੋਈ ਪ੍ਰਾਈਵੇਟ ਅਦਾਰਾ, ਕੋਈ ਪ੍ਰਾਈਵੇਟ ਕੰਪਨੀ ਮਤਲਬ ਰੇਂਜ ਤੋਂ ਬਾਹਰ ਹੋ ਜਾਂਦੀ ਆ। ਹੁਣ ਦੇਖੋ ਪਿੱਛੇ ਜੇ ਮੈਂ ਸ਼ਾਇਦ ਪਿਛਲੇ ਹਫਤੇ ਦੀ ਖਬਰ ਸੀ ਕਿ ਜਿਹੜੀ ਐਪਲ ਕੰਪਨੀ ਆ ਜਿਹਦੇ ਮਤਲਬ ਐਪਲ ਦੇ ਫੋਨ ਬਣਦੇ ਨੇ, ਉਹ ਦੁਨੀਆਂ ਦੀ ਪਹਿਲੀ ਟ੍ਰਿਲੀਅਨ ਡਾਲਰ ਕੰਪਨੀ ਬਣ ਗਈ, ਜਾਣੀ ਕਿ ਟ੍ਰਿਲੀਅਨ ਡਾਲਰ। ਕਈ ਦੇਸ਼ ਇਹੋ ਜਿਹੇ ਨੇ ਜਿਹਨਾਂ ਦਾ ਬਜਟ ਵੀ ਮਤਲਬ ਹਜੇ ਬਿਲੀਅਨਾਂ ਚ ਹੀ ਹੈ,
ਟੋਟਲ ਉਹਨਾਂ ਦੀ ਕੀਮਤ ਹੀ ਟ੍ਰਿਲੀਅਨ
ਹੈ, ਤੇ ਉਹ ਕੰਪਨੀ ਕੱਲੀ ਦੀ ਟ੍ਰਿਲੀਅਨ ਹੋ ਗਈ ਹੈ, ਠੀਕ ਹੈ। ਹੁਣ ਉਹਦਾ ਜਿਹੜੀ ਤਾਕਤ ਹੈ, ਉਹਦਾ ਜਿਹੜਾ ਸਰਮਾਇਆ, ਉਹਦੀ ਜਿਹੜੀ ਮੈਨ ਪਾਵਰ ਹੈ, ਉਹ ਕਈ ਦੇਸ਼ਾਂ ਨਾਲੋਂ ਵੱਡੀ ਹੈ, ਤੇ ਖਾਸ ਕਰਕੇ ਜਿਹੜੇ ਵੱਡੇ ਦੇਸ਼ ਨੇ ਅਮਰੀਕਾ, ਆਸਟ੍ਰੇਲੀਆ ਵਰਗੇ ਦੇਸ਼ ਨੇ, ਇਹਨਾਂ ਦੇ ਜਿਹੜੀਆਂ ਕੰਪਨੀਆਂ ਜਦੋਂ ਬਹੁਤ ਜ਼ਿਆਦਾ ਆਊਟ ਗਰੋ ਕਰ ਦਿੰਦੀਆਂ ਤਾਂ ਉਹ ਸੱਤਾ ਨੂੰ ਖਤਰਾ ਹੋਣ ਲੱਗ
ਜਾਂਦਾ,
ਉਹ ਖਤਰਾ ਹੋਣ ਲੱਗ ਜਾਂਦਾ. ਉਹ ਫਿਰ ਕੀ ਕਰਦੇ ਨੇ ਜਿਹੜੇ ਪੋਲੀਟੀਸ਼ੀਅਨ ਨੇ ਜਾਂ ਜਿਹੜੀ ਸੈਨੇਟ ਹੁੰਦੀਆਂ ਨੇ, ਉਹ ਇਹਨਾਂ ਦੇ ਜਿਹੜੀਆਂ ਏਜੰਸੀਜ਼ ਹੁੰਦੀਆਂ ਇਹਨਾਂ ਨੂੰ ਏਦਾਂ ਉਲਝਾ ਵਗੈਰਾ ਕਰਕੇ ਉਹਨਾਂ ਜਿਹੜੇ ਮਾਲਕ ਨੇ ਉਹਨਾਂ ਨੂੰ ਔਕਾਤ ਵਿੱਚ ਰੱਖਣ ਦੇ ਲਈ ਉਹਨਾਂ ਦੀ ਪੇਸ਼ੀਆਂ ਕਰਵਾਉਂਦੇ ਨੇ ਤੇ ਉਹਨਾਂ ਨੂੰ ਸਵਾਲ ਪੁੱਛਦੇ ਨੇ, ਉਹਨਾਂ ਨੂੰ ਜਵਾਬ ਦੇ ਵੇ, ਉਹਨੂੰ ਸਰ ਸਰ ਕਹਾਉਂਦੇ ਨੇ ਉਹਨਾਂ ਤੋਂ, ਤਾਂ ਕਿ ਉਹ ਤਾਂ ਤੇ ਰੱਖਿਆ ਜਾਵੇ ਉਹਨਾਂ ਨੂੰ, ਐਨ ਕਰੇੜਾ ਉਹਨਾਂ ਦੇ ਚੂੜੀ ਉਹਨਾਂ ਦੀ ਕੱਸ ਕੇ ਰੱਖਦੇ ਨੇ.
ਇੱਕ ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ ਆ, ਤੁਸੀਂ ਨੋਟ ਕਰਿਆ ਹੋਣਾ, ਪਿਛਲੇ ਦਿਨ ਡਾਟਾ ਇੱਕ ਹੋਰ ਡਾਟਾ ਦਿਖਾਇਆ ਗਿਆ ਸੀ ਜਿਹਦੇ ਚ ਇਹ ਕਿਹਾ ਸੀ ਵੀ ਜਿਹੜਾ ਅਮੈਰੀਕਨ ਆ ਨਾ ਉਹ ਫੇਸਬੁੱਕ ਘੱਟ ਯੂਜ਼ ਕਰਦੇ ਆ ਤੇ ਖੁਦ ਦੀ ਕੰਪਨੀ ਆ ਤੇ ਖੁਦ ਘੱਟ ਯੂਜ਼ ਕਰਦੇ ਆ. ਇਹ ਵੀ ਤਾਂ ਇੱਕ ਬਹੁਤ ਵੱਡੀ ਇਹਦੇ ਪਿੱਛੇ ਵੀ ਇੱਕ ਸੋਚ ਹੋ ਸਕਦੀ ਆ, ਸਾਜਿਸ਼ ਹੋ ਸਕਦੀ ਆ. ਪਰ ਦੇਖੋ ਸਿੱਧੂ ਸਾਹਿਬ ਹੈਗੀਆਂ ਨਾ ਉੱਚੀਆਂ ਨੇ ਗੱਲਾਂ,
ਉੱਚੀਆਂ ਨੇ ਗੱਲਾਂ, ਮੇਰੇ ਵਾਲੇ
ਦੀਆਂ ਗੱਲਾਂ ਇਹ ਮੂਸੇ ਵਾਲੀ ਗੱਲ ਆ,
ਉੱਤੋਂ ਉੱਤੋਂ ਜਾਣ ਨਹੀਂ ਫਲਾਈ ਕਰਦੀ,
ਆਪਣੇ ਫਲਾਈ ਕਰਦੀਆਂ ਤੇ. ਪਰ ਮੈਨੂੰ ਮਾੜੀ ਜਿਹੀ ਇੱਕ ਗੱਲ ਦੱਸਿਓ, ਇਸ ਦੌਰਾਨ ਇੱਕ ਜਗਾਸਾ ਜਾਗੀ ਵੀ ਲੱਖ ਚ ਤਾਂ 5 ਬਿੰਦੀਆਂ ਹੁੰਦੀਆਂ, ਜਿਹੜੀ ਟ੍ਰਿਲੀਅਨ ਚ ਬਿੰਦੀਆਂ ਕਿੰਨੀਆਂ ਹੁੰਦੀਆਂ?
ਮੈਂ ਤਾਂ ਆਪ ਪਿਛਲੀ ਵਾਰੀ ਭੁਲੇਖਾ ਗਾ ਗਿਆ ਸੀ, ਮੈਂ ਤਾਂ ਲੱਖਾਂ ਚ ਭੁਲੇਖਾ ਗਾਏ ਨਾ, ਤੁਸੀਂ ਮੈਂ ਤਾਂ ਟ੍ਰਿਲੀਅਨ ਦੀ ਗੱਲਾਂ ਕਰੀ ਜਾਂਦੇ.
ਯਾਰ ਸਾਡੇ ਸਰੋਤਿਆਂ ਨੂੰ ਬੇਨਤੀ ਆ ਵੀ ਸਾਨੂੰ ਹੋਰ ਨੀ ਵੀ ਅਸੀਂ ਨਾ ਮਿਲੀਅਨੇਅਰ ਹੋਣਾ ਚਾਹੁੰਦੇ ਹਾਂ, ਨਾ ਅਸੀਂ ਬਿਲੀਅਨੇਅਰ ਹੋਣਾ ਚਾਹੁੰਦੇ ਹਾਂ, ਨਾ ਟ੍ਰਿਲੀਅਨੇਅਰ ਹੋਣਾ ਚਾਹੁੰਦੇ ਹਾਂ. ਪਰ ਸਾਡਾ ਜਿਹੜਾ ਇੱਕ ਰੱਬ ਨੇ ਖੋਪੜ ਦਿੱਤਾ, ਉਸ ਖੋਪੜ ਸਾਨੂੰ ਇਹ ਤਾਂ ਪਤਾ ਹੋਵੇ ਉਹ ਚ ਜੀਰਮਾਂ ਕਿੰਨੀਆਂ ਲੱਗ.
ਗੱਲ ਇਹ ਹੈ ਵੀ ਦੋ ਪਹਿਲੂ ਇਸ ਗੱਲ ਦੇ
ਜੀ,
ਤੇ ਜਾਂ ਤਾਂ ਸਾਡੀ ਔਕਾਤ ਹੀ ਹਜੇ ਥੋੜੀਆਂ ਬਿੰਦੀਆਂ, ਦੂਜੀ ਗੱਲ ਇਹ ਵੀ ਉਸ ਵੇਲੇ ਅਸੀਂ ਬੇਪਰਵਾਹੀ ਇੰਨੇ, ਸਾਨੂੰ ਪਤਾ ਹੀ ਕੋਈ ਨੀ,
ਅਸੀਂ ਅਸਰੀ ਨੀ ਮੰਨਦੇ ਨਾ ਬਿੰਦੀਆਂ ਦਾ. ਪਰ ਫੇਰ ਵੀ ਕੋਈ ਨੀ,
ਮੈਂ ਆਪਣੇ ਅਕਾਊਂਟੈਂਟ ਨੂੰ ਪੁੱਛ ਕੇ ਦੱਸੂਗਾ,
ਗਿਆਨ ਚ ਵਾਧਾ ਹੋ ਜਾਏ, ਕੋਈ ਅਸਰ ਨੀ. ਬਹੁਤ ਸਾਰੇ ਅਕਾਊਂਟੈਂਟ ਸੱਜਣ ਵੀ ਸੁਣ ਰਹੇ ਆ, ਉਹਨਾਂ ਨੂੰ ਕਹੋ ਵੀ ਸਾਨੂੰ ਇਹ
ਨੀ, ਮੈਂ ਆਪਣਾ ਰੱਖਿਆ ਹੋਇਆ ਨਾ ਅਕਾਊਂਟੈਂਟ, ਹੁਣ ਤੁਸੀਂ ਅੰਦਾਜ਼ਾ ਲਾ ਲਓ ਮੈਂ ਕਿੰਨਾ ਬੇਪਰਵਾਹ.
ਸੋ ਆਪਾਂ ਬੇਨਤੀ ਕਰਦੇ ਸਰੋਤਿਆਂ ਨੂੰ ਵੀ ਜੀਰਮਾਂ ਦੱਸਿਓ ਭਾਈ ਵੀ ਕਿੰਨੀਆਂ ਜੀਰਮਾਂ ਹੁੰਦੀਆਂ ਟ੍ਰਿਲੀਅਨ ਚ. ਇਹ ਵੀ ਅੱਜ ਦੇ ਇੱਕ ਮੇਰੀ ਜਗਿਆਸਾ ਜਾਗੀ ਆ, ਕਹਿੰਦੇ ਜਦੋਂ ਜਗਿਆਸਾ ਜਾਗੀ ਹੋਵੇ ਜੇ ਉਹਦੀ ਉਹਨੂੰ ਸ਼ਾਂਤ ਕਰ ਲਈਏ ਤਾਂ ਬੰਦਾ ਭੁੱਲਦਾ ਨੀ ਸਾਰੀ.
ਨਾਲੇ ਏਦਾਂ ਲਿਖ ਕੇ ਭੇਜੋ, ਜੀਰੋਆਂ ਨਾ ਲਿਖ ਕੇ ਭੇਜੋ, ਨੰਬਰ ਲਿਖ ਕੇ ਭੇਜੋ ਕਿੰਨੀ,
ਫਿਰ ਸਾਡੇ
ਉਹ ਜੀਰੋ ਵੀ ਨੀ ਗਿਣ ਹੋਣੀਆਂ
ਟ੍ਰਿਲੀਅਨ ਚ ਕਿੰਨੀਆਂ.
ਤੇ ਚਲੋ ਇਹ ਤਾਂ ਸੀ ਇੱਕ ਖਬਰ ਜਿੱਥੇ ਭਰੋਸਾ ਉੱਠ ਗਿਆ ਫੇਸਬੁੱਕ ਦਾ. ਤਾਂ ਦੂਜੀ ਖਬਰ ਸੀਗੀ ਜਿਹੜਾ ਹੁਣ
ਮੋਦੀ ਸਾਹਿਬ,
ਮੋਦੀ ਨੂੰ, ਮੋਦੀ ਦੇ ਬਿਆਨਾਂ ਤੇ ਵੀ ਮੈਨੂੰ ਲੱਗਦਾ ਭਰੋਸਾ ਉੱਠ ਹੀ ਜਾ ਰਿਹਾ. ਉਹਨੇ ਬਿਆਨ ਨੀ ਦਿੱਤਾ, ਖਬਰ ਆਈ ਆ ਵੀ ਰਾਜੀਵ ਗਾਂਧੀ ਵਾਂਗ ਮੋਦੀ ਨੂੰ ਮਾਰਨ ਦੀ ਸਾਜਿਸ਼, ਰੋਡ ਸ਼ੋਅ ਦੌਰਾਨ ਮਾਓਵਾਦੀਆਂ ਦੀ ਨਿਸ਼ਾਨਾ ਬਣਾਉਣ ਦੀ ਸੀ ਯੋਜਨਾ, ਇਹ ਯੋਜਨਾ ਮਤਲਬ ਫੜੀ ਗਈ ਆ. ਮਤਲਬ
ਇਹ ਦੇਖੋ ਜੀ, ਮੋਦੀ ਨੇ ਪਹਿਲੀ ਵਾਰ ਨੀ ਇਹ ਪਤਾ ਚੱਲਿਆ, ਮੋਦੀ ਨੇ ਪਹਿਲਾਂ ਗੁਜਰਾਤ ਦੇ ਵਿੱਚ ਵੀ ਮੁੱਖ ਮੰਤਰੀ ਰਹਿੰਦੇ ਵੀ ਪਤਾ ਚੱਲਿਆ ਸੀ, ਤੇ ਉਦੋਂ ਉਹਨੂੰ ਫੇਰ ਕੁਝ ਇੱਕ ਦਿਨ ਲੈਕਚਰਾਂ ਜੇ ਦੇ ਵਿੱਚ ਇਹ ਗੱਲਾਂ ਕਰਨੀਆਂ ਸੌਖੀਆਂ ਲੱਗਦੀਆਂ ਸੀ. ਭਾਈ ਔਰ ਬਹਿਣੋ, ਅਗਰ ਮੋਦੀ ਕੋ ਕਿਸੀ ਨੇ ਮਾਰ ਦਿਆ ਤੋ ਕਿਆ ਮੇਰੇ ਕੀ ਇਹ ਕੰਮ ਨਹੀਂ ਬੋਲੇਂਗੇ?
ਬੋਲੇਂਗੇ,
ਹਾਂ. ਸੋ ਉਹ ਬੋਲੇਂਗੇ ਵਾਲੀ ਗੱਲ ਆ, ਤੇ ਉਹ ਹੁਣ ਇੱਕ ਪੱਤਾ ਚਲਾਇਆ ਉਹਨਾਂ ਨੇ. ਉਸ ਪੱਤੇ ਦੇ ਤਹਿਤ ਹੁਣ ਜਿਹੜੀਆਂ 2019 ਦੀਆਂ ਇਲੈਕਸ਼ਨਾਂ ਲਈ ਉਹ ਜਿਹੜੀ ਕਿਲੇ ਦੀ ਘੇਰਾਬੰਦੀ ਕਰ ਰਹੇ ਆ, ਜਾਂ ਇੱਕ ਜਿਹੜਾ ਉਹਨਾਂ ਦਾ ਮਾਸਟਰ ਮਾਇੰਡ ਅਮਿਤ ਸ਼ਾਹ ਜਿਹੜੇ ਕੰਮ ਦੇ ਉੱਤੇ ਉਹਨੂੰ ਲਾਇਆ ਗਿਆ, ਉਹ ਜਿਹੜੇ ਦੂਜੀਆਂ ਪਾਰਟੀਆਂ ਨਾਲੋਂ ਮੋਦੀ ਦਾ ਇੱਕ ਬੈਨੀਫਿਟ ਇਹ ਆ ਵੀ ਦੂਜੀਆਂ ਪਾਰਟੀਆਂ ਵਾਲੇ ਬੰਦਾ ਹਾਇਰ ਕਰਦੇ ਆ, ਜਿਵੇਂ ਪ੍ਰਸ਼ਾਂਤ ਨੂੰ, ਕਿਸ਼ੋਰ ਨੂੰ ਹਾਇਰ ਕੀਤਾ ਦੂਜੀਆਂ ਪਾਰਟੀਆਂ ਨੇ ਜਿੱਤਣ ਲਈ. ਇਹਨਾਂ ਕੋਲੇ ਅਮਿਤ ਸ਼ਾਹ ਇੱਕ ਰਣਨੀਤੀ ਘਾੜਾ ਆਪਦਾ ਕਰਦਾ ਹੈਗਾ, ਤੇ ਉਹ ਬੰਦੇ ਨੂੰ ਚਾਹੇ ਜਿਵੇਂ ਮਰਜ਼ੀ ਕੋਈ ਮਜ਼ਾਕ ਦਾ ਪਾਤਰ ਬਣਾਈ ਜਾਓ ਚਾਹੇ ਕੁਛ ਕਹੋ, ਪਰ ਉਹ ਬੰਦਾ ਵਾਕਈ ਸਿਆਸੀ ਆ, ਸਿਆਸਤ ਦੇ ਉਹਨੂੰ ਪੱਤੇ ਚੱਲਣੇ ਆਉਂਦੇ ਆ. ਤੇ ਇੱਕ ਸਭ ਤੋਂ ਵੱਡੀ ਗੱਲ ਉਹਦੀ ਇਹ ਦੇਖਣ ਚ ਮਿਲੀ ਆ ਵੀ ਉਹ ਟਿੱਕੇ ਨੀ ਬਹਿੰਦਾ. ਉਹ ਤੁਸੀਂ ਦੇਖੋ, ਕਦੇ ਵੀ ਦੇਖੋ, ਉਹ ਮੋਦੀ ਜੇ ਚੱਲ ਸੋ ਚੱਲ ਆ ਨਾ, ਮੋਦੀ ਨੇ ਕਦੇ ਛੁੱਟੀ ਨੀ ਲਈ, ਇਹ ਗੱਲਾਂ ਮੰਨਣੀਆਂ ਪੈਣੀਆਂ ਸਾਨੂੰ. ਮੋਦੀ ਨੇ ਜਿਉਂ 4 ਸਾਲ ਹੋ ਗਏ ਕਿਤੇ ਛੁੱਟੀ ਨੀ ਮਾਰੀ ਕਦੇ ਵੀ ਅੱਜ ਤੱਕ. ਰਾਹੁਲ ਗਾਂਧੀ ਹੁੰਦਾ ਹੁਣ ਨੂੰ ਕਿੰਨੇ ਵਾਰੀ ਜਾਂਦਾ, ਇਹ ਅਮਿਤ ਸ਼ਾਹ ਦੀ ਵੀ ਇਹੀ ਪੋਜੀਸ਼ਨ ਆ.
ਕੈਪਟਨ ਸਾਹਿਬ ਨੇ ਕਿਹੜੇ ਮਾਰੀ ਹੈ ਛੁੱਟੀ?
ਨਹੀਂ, ਕੈਪਟਨ ਸਾਹਿਬ ਤਾਂ ਰੋਜ਼ ਛੁੱਟੀ. ਤੇ ਉਹ ਹੁਣ ਅਮਿਤ ਸ਼ਾਹ ਦੀ ਪੋਜੀਸ਼ਨ ਇਹ ਆ ਵੀ ਉਹ ਹਰ ਰੋਜ਼ ਕਿਸੇ ਨਾ ਕਿਸੇ ਨੂੰ ਟੱਚ ਕਰਦਾ. ਟੱਚ ਬੇਸ ਜਿਹੜਾ ਹੁੰਦਾ ਨਾ ਉਹ ਬਹੁਤ ਜ਼ਿਆਦਾ ਪ੍ਰਭਾਵੀ ਹੁੰਦਾ, ਜਿਹੜਾ ਉੱਤੋਂ ਉੱਤੋਂ ਗੱਲਾਂ ਕਰੀ ਜਾਂਦੀਆਂ, ਫੋਨ ਕਰੀ ਜਾਣੇ. ਹੁਣ ਗ੍ਰਿਫਤ ਗੇਮਾਂ ਦੀ ਲਾ ਲਓ, ਜੇ ਗ੍ਰਿਫਤ ਗੇਮਾਂ ਦੇ ਵਿੱਚ ਅਸੀਂ ਫੋਨ ਤੇ ਜਾਂ ਰੇਡੀਓ ਤੇ ਜਾਂ ਫੇਸਬੁੱਕ ਤੇ ਦੇਖ ਕੇ ਉਹ ਗੱਲਾਂ ਨਹੀਂ ਬਣਦੀਆਂ, ਜਦੋਂ ਤੁਸੀਂ ਆ ਕੇ ਟੱਚ ਬੇਸ ਕਰਦੇ
ਹੋ,
ਹਾਂ, ਗਰਾਊਂਡ ਤੇ ਲਾ ਕੇ ਦੇਣੇ ਹੋ, ਉਦੋਂ ਜਾ ਕੇ ਪਤਾ ਲੱਗਦਾ. ਸੋ ਇਸ ਕਰਕੇ ਅਮਿਤ ਸ਼ਾਹ ਦੀ ਇੱਕ ਕੁਆਲਿਟੀ ਆ, ਤੇ ਉਹ ਰਣਨੀਤੀਆਂ ਘੜਦਾ. ਉਸ ਰਣਨੀਤੀਆਂ ਦੇ ਤਹਿਤ ਉਹਨੇ ਕੀ ਕੀਤਾ, ਇਹ ਵਿਕਟਮ ਪੱਤਾ ਜਿਹੜਾ ਹੁੰਦਾ ਅਕਸਰ ਸਿੰਪਤੀ ਲੈਣ ਵਾਲਾ ਪੱਤਾ, ਉਹ ਪੱਤਾ ਚੱਲਿਆ ਵੀ ਮੋਦੀ ਦੀ ਜਾਨ ਨੂੰ ਖਤਰਾ. ਦੇਖੋ ਮੋਦੀ ਦੀ ਜਾਨ ਨੂੰ ਖਤਰਾ, ਇਸ ਖਤਰਾ ਕਿਸੇ ਦੀ ਵੀ ਬੰਦੇ ਦੀ ਜਾਨ ਨੂੰ 24 ਘੰਟੇ ਆ. ਹੁਣ ਅਸੀਂ ਇੱਥੇ ਗੱਡੀ ਚ ਬੈਠੇ, ਗੱਡੀ ਚ ਬੈਠੇ ਵੀ ਸਾਨੂੰ ਕੀ ਪਤਾ ਵੀ ਸੇਫ ਆਂਗੇ ਅਸੀਂ, ਨਹੀਂ ਸੇਫ ਆ, ਕੁਛ ਵੀ ਹੋ ਸਕਦਾ, ਕਿਤੇ ਵੀ ਕੁਛ ਹੋ ਸਕਦਾ. ਸੋ ਇਹ ਤਾਂ ਇੱਕ ਐਵੇਂ ਫਾਲਤੂ ਦੀ ਗੱਲ ਹੁੰਦੀ ਆ ਵੀ ਮੈਨੂੰ ਮਾਰ ਦੇਣਗੇ. ਮਾਰਨਾ, ਮਰਨ ਮਰਾਉਣ ਪਰਮਾਤਮਾ ਦੇ ਹੱਥ ਆ, ਕਿਸੇ ਦੇ ਹੱਥ ਨੀ ਹੈ.
ਮਿੰਟੂ ਜੀ ਦੂਜੀ ਗੱਲ ਜਿਹੜੀ ਤੁਸੀਂ ਅਮਿਤ ਸ਼ਾਹ ਦੀ ਕੀਤੀ ਆ ਜਾਂ ਕਿੱਦਾਂ ਵੀ ਬੜਾ ਰਣਨੀਤੀ ਘਾੜਾ ਆ ਚੰਗਾ ਉਹਨਾਂ ਦਾ ਆਪਣਾ ਆ ਇਨ ਹਾਊਸ ਆ ਉਹ ਤੋਂ ਵੀ ਵੱਡੀ ਗੱਲ ਇਹ ਆ ਕਿ ਚਲੋ ਮੋਦੀ ਹੁਣ ਪ੍ਰਾਈਮ ਮਿਨਿਸਟਰ ਆ ਉਹਨਾਂ ਦੀ ਜਿਹੜੀ ਕੇਡਰ ਆ ਜਾਂ ਉਹਨਾਂ ਦੀ ਜਿਹੜੀ ਜਿੰਨੀ ਵੀ ਸੰਸਥਾ ਆ ਬੀਜੇਪੀ ਉਹ ਵੀ ਫਿਰ ਘਰ ਦੀ ਮੁਰਗੀ ਦਾਲ ਬਰਾਬਰ ਨੀ ਸਮਝਦੀ
ਜੀ
ਉਹ ਵੀ ਹੁਣ ਉਹਦੀ ਜਿਹੜਾ ਪੋਟੈਂਸ਼ੀਅਲ ਅਮਿਤ ਸ਼ਾਹ ਦਾ ਉਹਨੂੰ ਰੈਕੋਗਨਾਈਜ਼ ਕਰਦੇ ਨੇ ਉਹਨੂੰ ਮੰਨਦੇ ਨੇ ਹੁਣ ਇੱਦਾਂ ਹੁੰਦੇ ਘਰ ਦਾ ਬੰਦਾ ਹੁਣ ਉਹਨੂੰ ਪੁੱਛਦੇ ਨੀ ਮਤਲਬ ਕੌਡੀਆਂ ਭਾਅ ਜਾਣਦੇ ਆ ਬਾਹਰਲੇ ਬੰਦੇ ਨੂੰ ਹਰ ਪਰ ਇੱਕ ਬਿਊਟੀ ਇਹ ਆ ਵੀ ਘਰ ਦੇ ਬੰਦੇ ਦੀ ਅਹਿਮੀਅਤ ਜਾਣ ਕੇ ਪਛਾਣ ਕੇ ਉਹਨੂੰ ਮੰਨ ਲੈਣਾ ਇਹ ਇੱਕ ਸਕਸੈਸ ਦਾ ਕਾਰਨ ਹੈ ਔਰ ਕਿੰਨੀਆਂ ਸਟੇਟਾਂ ਦੇ ਵਿੱਚ ਦੇਖੋ ਰਾਜ ਕਰ ਰਹੀ ਹੈ ਬੀਜੇਪੀ ਮਤਲਬ ਇੱਕ ਨਾਮ ਮਾਤਰ ਪਾਰਟੀ ਦੇ ਰੂਪ ਵਿੱਚ ਉੱਭਰੀ ਸੀ
ਦੇਖੋ ਅਮਿਤ ਸ਼ਾਹ ਤੇ ਜਿਹੜੀ ਮੋਦੀ ਦੀ ਜੋੜੀ ਹੈ ਨਾ ਉਹ ਤਕਰੀਬਨ ਇੱਕ ਟੀਮ ਵਰਕ ਦੇ ਤੌਰ ਤੇ ਉੱਭਰ ਕੇ ਆਈ ਚਾਹੇ ਗੁਜਰਾਤ ਚ ਨਿਕਲੀ ਗੁਜਰਾਤ ਤੋਂ ਬਾਅਦ ਸੈਂਟਰ ਚ ਆਈ ਤੇ ਉਹਨਾਂ ਦੀ ਜਿਹੜੀ ਸਭ ਤੋਂ ਪਹਿਲੀ ਗੱਲ ਸੀ ਪਹਿਲੀ ਗੱਲ ਇਹ ਸੀ ਵੀ ਜਿਹੜੀ ਉਹ ਇੰਟਰਫੇਰੈਂਸ ਤੋਂ ਚੱਲਦੇ ਸੀ ਵੀ ਕੋਈ ਇੰਟਰਫੇਰੈਂਸ ਨੀ ਹੋਣਾ ਚਾਹੀਦਾ ਉਹ ਇੰਟਰਫੇਰੈਂਸ ਦੋਨਾਂ ਦੀ ਟਿਊਨਿੰਗ ਆ ਦੋਨਾਂ ਨੇ ਇੱਕ ਦੂਜੇ ਨੂੰ ਖੁੱਲ ਕੇ ਥਾਂ ਦਿੱਤਾ ਹੋਇਆ ਵੀ ਤੂੰ ਰਾਜ ਕਰ ਦੱਬ ਕੇ ਮੈਂ ਜਿਹੜੀ ਅੰਦਰੋਂ ਬਿਲਟ ਕਰਦਾ
ਬਾਦਲ ਤੇ ਟੌੜਾ ਸੀ
ਹਾਂ ਉਹੀ ਪਾਲਿਸੀ ਸੀ ਉਸ ਪਾਲਿਸੀ ਦੇ ਤਹਿਤ ਇਹਨਾਂ ਨੂੰ ਪਤਾ ਸੀ ਵੀ ਸਾਨੂੰ ਅਡਵਾਨੀ ਤੰਗ ਕਰ ਸਕਦਾ ਸਾਨੂੰ ਮੁਰਲੀ ਮਨੋਹਰ ਤੰਗ ਕਰ ਸਕਦਾ ਸਾਨੂੰ ਜਸਵੰਤ ਸਿੰਘ ਤੰਗ ਕਰ ਸਕਦਾ ਸਾਰਿਆਂ ਤੋਂ ਪਹਿਲਾ ਕੰਮ ਇਹਨਾਂ ਨੇ ਉਹਨਾਂ ਨੂੰ ਖੁੱਡੇ ਲੈਣ ਲਾਇਆ ਚਾਹੇ ਉਹਨਾਂ ਨੂੰ ਐਡਵਾਈਜ਼ਰੀ ਕਮੇਟੀ ਕਹਿਤਾ ਕੁਛ ਵੀ ਕਹਿ ਕੇ ਉਹਨਾਂ ਨੂੰ ਬਿਠਾਤਾ ਪਾਸੇ ਕਰਕੇ ਉਹਨਾਂ ਦੇ ਕੋਲੇ ਅਸਲ ਚ ਫੈਸਲਾ ਲੈਣ ਦੀ ਤਾਕਤ ਆ ਦੋਨਾਂ ਕੋਲੇ ਇਵੇਂ ਮੋਦੀ ਲੈ ਰਿਹਾ ਇਵੇਂ ਅਮਿਤ ਸ਼ਾਹ ਲੈ ਰਿਹਾ ਇਹ ਉਹ ਫੈਸਲੇ ਲੈਣ ਦੀ ਤਾਕਤ ਹੀ ਆ ਜਿਹੜੀ ਬੀਜੇਪੀ ਨੂੰ ਚੁੱਪ ਕਰਕੇ ਇਹਨਾਂ ਦੇ ਮਗਰ ਕਿਉਂ ਲੱਗਣਾ ਪੈ ਰਿਹਾ ਉਹ ਫੈਸਲਿਆਂ ਦੇ ਰਿਜ਼ਲਟ ਆ ਰਿਹਾ ਜੇ ਤਾਂ ਇਹ ਇੱਕ ਵੀ ਸਟੇਟ ਹਾਰ ਜਾਂਦੇ ਤਾਂ ਮੈਂ ਇਹੀ ਅਡਵਾਨੀ ਬਿਆਨ ਦਿੰਦਾ ਦਿਖਾਉਂਦਾ ਜਸਵੰਤ ਸਿੰਘ ਸ਼ਤਰੂਘਨ ਸਿੰਘ ਨਾਲ ਕੇ ਚੀਕਦੇ ਦਿਖਾਉਂਦਾ ਪਰ ਹੁਣ ਉਹ ਚੀਕਦੇ ਕਿਉਂ ਨੀ ਉਹਨਾਂ ਕੋਲ ਚੀਕਣ ਨੂੰ ਕੋਈ ਥਾਂ ਨੀ ਜਿੱਥੇ ਜਾਂਦੇ ਆ ਉੱਥੇ ਜਿੱਤ ਕੇ ਆ ਜਾਂਦੇ
ਡਾਟਾ ਜਿਹੜਾ ਨਾ ਅੰਕੜੇ ਬੋਲਦੇ ਨੇ
ਝੋਲੀ ਚ ਦਾਣੇ ਬੋਲਦੇ ਆ
ਚਲੋ ਆਪਾਂ ਗੱਲਾਂ ਬਾਤਾਂ ਜਾਰੀ ਰੱਖਦੇ ਆ ਇੱਕ ਖਬਰ ਕਰਨੀ ਆ ਆਪਾਂ ਅਮਰੀਕ ਭਾਜੀ ਨੂੰ ਵੀ ਨਾਲ ਲੈਣਾ ਆ ਤੇ ਫਿਰ ਆਪਾਂ ਸ਼ੇਅਰ ਕਰਦੇ ਆ ਕਿ ਪਰ ਉਹ ਤੋਂ ਪਹਿਲਾਂ ਆਪਾਂ ਇੱਕ ਗੀਤ ਸੁਣ ਲੈਂਦੇ ਆ ਪਰ ਨਾਲ ਦੀ ਨਾਲ ਆਪਣੇ ਸਰੋਤਿਆਂ ਨੂੰ ਦੱਸ ਦਿੰਦੇ
ਆ
ਨਜ਼ਰਾਂ ਚ ਡਿੱਗੀ ਵਾਲੇ ਨੀ ਸੁਣਾਉਣਾ ਫਰਮਾਇਸ਼ ਆਈ ਆਪਾਂ ਉਹ ਗੀਤ ਸੁਣਾਉਣਾ ਤੁਹਾਨੂੰ ਹੁਣ ਸਰਦੂਲ ਸਿਕੰਦਰ ਜਿੱਤੇ ਆਇਆ ਲੱਗਦਾ ਅੱਜ ਫੇਸਬੁੱਕ ਤੋਂ ਪ੍ਰਭਾਵਿਤ ਹੋ ਗਏ ਚਲੋ ਜੀ ਮਿਲਦੇ ਆ ਇੱਕ ਗੀਤ ਤੋਂ ਬਾਅਦ
ਹਰਮਨ ਰੇਡੀਓ ਨੂੰ ਤੁਸੀਂ ਕਈ ਤਰੀਕਿਆਂ ਦੇ ਨਾਲ ਸੁਣ ਸਕਦੇ ਹੋ ਐਪਲ ਐਪ ਸਟੋਰ ਤੋਂ ਤੁਸੀਂ ਆਈਫੋਨ ਆਈਪੈਡ ਅਤੇ ਆਈਪੋਡ ਟੱਚ ਲਈ ਹਰਮਨ ਰੇਡੀਓ ਸਰਚ ਕਰੋ ਐਂਡਰਾਇਡ ਪਲੇਟਫਾਰਮ ਤੇ ਤੁਸੀਂ ਗੂਗਲ ਪਲੇ ਸਟੋਰ ਤੋਂ ਫ੍ਰੀ ਡਾਊਨਲੋਡ ਕਰੋ ਬਲੈਕਬੇਰੀ ਨੋਕੀਆ ਅਤੇ ਵਿੰਡੋ ਮੋਬਾਈਲ ਲਈ ਤੁਸੀਂ ਟਿਊਨ ਇਨ ਐਪ ਡਾਊਨਲੋਡ ਕਰਕੇ ਹਰਮਨ ਰੇਡੀਓ ਸਰਚ ਕਰੋ ਹਰਮਨ ਰੇਡੀਓ .com ਤੇ ਵੀ ਤੁਸੀਂ ਸੁਣ ਸਕਦੇ ਹੋ ਕੋਈ ਵੀ ਵਾਈਫਾਈ ਰੇਡੀਓ ਸੈੱਟ ਤੇ ਵੀ ਸਾਡੇ ਚੈਨਲ ਉਪਲਬਧ ਹਨ ਕੁਛ ਭਾਈਚਾਰੇ ਦੇ ਨਾਲ ਜੁੜੀਆਂ ਹੋਈਆਂ ਸੂਚਨਾਵਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਦੇ ਆ ਇੱਕ ਜਿਹੜੀ ਸੂਚਨਾ ਉਹ ਆ ਰਹੀ ਹੈ ਜੀ ਗੁਰਦੁਆਰਾ ਸਾਹਿਬ ਕ੍ਰੇਗੀਵਨ ਸਾਹਿਬ ਤੋਂ ਸੋ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰਾ ਕ੍ਰੇਗੀਵਨ ਸਾਹਿਬ ਵਿਖੇ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸਮਰਪਿਤ ਜਿਹੜਾ ਸਮਾਗਮ ਹੈ ਜੀ ਉਹ ਆਰੰਭਿਆ ਜਾ ਰਿਹਾ ਸੋ ਅਖੰਡ ਪਾਠ ਸਾਹਿਬ ਦਾ ਆਰੰਭ ਹੋਣ ਜਾ ਰਿਹਾ 15 ਜੂਨ ਨੂੰ ਤੇ ਸ਼ਹੀਦੀ ਦਿਵਸ ਨੂੰ ਸਮਰਪਿਤ ਅਖੰਡ ਪਾਠ ਸਾਹਿਬ ਜਿਹੜੇ ਆ ਇਹ ਆਰੰਭ ਕੀਤੇ ਜਾ ਰਹੇ ਨੇ ਸ਼ੁੱਕਰਵਾਰ 15 ਜੂਨ ਨੂੰ ਸੋ ਇਹਨਾਂ ਦੀ ਸਮਾਪਤੀ ਜਿਹੜੀ ਹੈ ਉਹ 17 ਜੂਨ ਨੂੰ ਹੋਣੀ ਹੈ 10 ਵਜੇ ਤੇ ਇਸ ਸੰਬੰਧ ਦੇ ਵਿੱਚ ਸਮਾਗਮ ਜਿਹੜੇ ਆ ਉਹ ਗੁਰਦੁਆਰਾ ਸਾਹਿਬ ਦੇ ਵਿੱਚ ਹੋਣਗੇ ਪਰ ਇਹਦੇ ਨਾਲ ਹੀ ਸੰਬੰਧਿਤ ਇੱਕ ਖਾਸ ਜਿਹੜੀ ਖ਼ਬਰ ਹੈ ਜੀ ਉਹ ਇਹ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ 16 ਜੂਨ ਨੂੰ ਅੰਮ੍ਰਿਤ ਸੰਚਾਰ ਜਿਹੜਾ ਆ ਉਹ ਹੋਣਾ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਸੋ 16 ਜੂਨ ਨੂੰ ਸ਼ਨੀਵਾਰ ਹੈ ਤੇ ਸ਼ਨੀਵਾਰ ਸਵੇਰੇ 9 ਵਜੇ ਗੁਰੂ ਘਰ ਦੇ ਵਿਚ ਅੰਮ੍ਰਿਤ ਸੰਚਾਰ ਹੋਣਾ ਸੋ ਆਪ ਜੀ ਨੂੰ ਖੰਡੇ ਬਾਟੇ ਦੀ ਪਹੁਲ ਲੈ ਕੇ ਗੁਰੂ ਵਾਲੇ ਬਣਨ ਦੇ ਲਈ ਜਿਹੜਾ ਇਹ ਮੌਕਾ ਆ ਉਹ ਬਖਸ਼ਿਆ ਜਾ ਰਿਹਾ ਸੋ ਤੁਸੀਂ ਲੋਕ ਜੇਕਰ ਆਪਣਾ ਮਨ ਬਣਾਇਆ ਕਿ ਤੁਸੀਂ ਅੰਮ੍ਰਿਤ ਸੰਚਾਰ ਕਰਨਾ ਤਾਂ ਤੁਸੀਂ 16 ਜੂਨ ਨੂੰ ਗੁਰੂ ਘਰ ਪਹੁੰਚ ਕੇ ਉੱਥੇ ਅੰਮ੍ਰਿਤ ਸੰਚਾਰ ਜਿਹੜਾ ਕਰ ਸਕਦੇ ਹੋ ਤੇ ਇਹਦੇ ਨਾਲ ਹੀ ਅਸੀਂ ਦੱਸਦੇ ਜਾਈਏ ਕਿ 16 ਜੂਨ ਨੂੰ ਗੁਰਦੁਆਰਾ ਸਾਹਿਬ ਵਿਖੇ ਰਹਿਣ ਸਭਾਈ ਕੀਰਤਨ ਜਿਹੜਾ ਜੀ ਉਹ ਵੀ ਹੋਣਾ ਸੋ ਸ਼ਾਮ 6 ਵਜੇ ਤੋਂ ਅੱਧੀ ਰਾਤ ਤੱਕ ਰਹਿਣ ਸਭਾਈ ਕੀਰਤਨ ਜਿਹੜਾ ਜੀ ਉਹ ਤੁਸੀਂ ਸਰਵਣ ਕਰ ਸਕਦੇ ਹੋ ਇਹ ਜਿਹੜੀਆਂ ਜਾਣਕਾਰੀਆਂ ਆ ਉਹ ਲੈ ਕੇ ਆਪਣੇ ਆਲੇ ਦੁਆਲੇ ਆਪਣੇ ਦੋਸਤਾਂ ਮਿੱਤਰਾਂ ਨੂੰ ਵੀ ਜ਼ਰੂਰ ਦਿਆ ਕਰੋ ਤਾਂ ਕਿ ਉਹ ਵੀ ਲਾਹਾ ਲੈ ਸਕਣ ਜੀ ਇਹਨਾਂ ਜਾਣਕਾਰੀਆਂ ਦਾ
ਸੂਰਬੀਰ ਬਹਾਦਰ ਜਰਨੈਲਾਂ ਮਹਾਂਪੁਰਸ਼ਾਂ ਤੇ ਮਾਣ ਕਰਦੀ ਹੈ ਤਖ਼ਤ ਕਿਸੇ ਨੂੰ ਮਾਣ ਹੈ ਨੈਪੋਲੀਅਨ ਤੇ, ਕਿਸੇ ਨੂੰ ਹਿਟਲਰ ਤੇ, ਕਿਸੇ ਨੂੰ ਮੋਸੋਲੀਨੀ ਤੇ, ਕਿਸੇ ਨੂੰ ਲੈਲਨ ਤੇ, ਤੇ ਕੋਈ ਮਾਣ ਕਰਦਾ ਮਾਊਸ ਦੇ ਤੁੰਗ ਤੇ, ਤੇ ਕੋਈ ਮਾਣ ਕਰਦੇ ਉਹ ਸੂਲੀ ਚੜਨ ਵਾਲੇ ਮਨਸੂਰ ਤੇ, ਇੱਕ ਪੰਥ ਨੂੰ ਵੀ ਮਾਣ ਹੈ ਜਿਹਦੇ ਉੱਤੇ ਉਹ ਜਿਹਦੇ ਵਰਗਾ 20ਵੀਂ ਸਦੀ ਦੇ ਵਿੱਚ ਦੂਜਾ ਦਿਸਦਾ ਹੀ ਕੋਈ ਨੀ, ਜਿਹਦੇ ਬਾਰੇ ਪੰਜਾਬੀ ਦਾ ਸ਼ਾਇਰ ਕਹਿੰਦਾ ਉਹ ਲੰਡਨ ਵਿੱਚ ਅਡਵਾਇਰ ਨੂੰ ਮਾਰ ਕੇ ਤੇ ਸੂਰਮਤਾਈ ਦਾ ਊਧਮ ਸਿੰਘ ਅੰਤ ਕਰ ਗਿਆ, ਲਛਮਣ ਸਿੰਘ ਨੇ ਲਹੂ ਦੇ ਨਾਲ ਧੋਤੇ ਜਿਹੜੇ ਜ਼ੁਲਮ ਨਰੈਣੂ ਮਹੰਤ ਕਰ ਗਿਆ, ਕੌਮ ਲਈ ਕੁਰਬਾਨੀ ਕੋਈ ਕਰੂ ਬਿਰਲਾ ਉਹ ਜੋ ਜਰਨੈਲ ਸਿੰਘ ਭਿੰਡਰਾਂ ਦਾ ਸੰਤ ਕਰ ਗਿਆ, ਸੰਤ ਸਿਪਾਹੀ ਸੂਰਬੀਰ ਬਚਨ ਕੇ ਬਲੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮੁਖੀ ਦਮਦਮੀ ਟਕਸਾਲ ਜਿਨ੍ਹਾਂ ਦੇ ਬਾਰੇ ਉਰਦੂ ਦਾ ਸ਼ਾਇਰ ਕਹਿੰਦਾ ਕਹਿੰਦਾ ਜੀ ਖੁਦਾ ਤੁਮ ਕੋ ਨਹੀਂ ਕਹਤੇ ਮਗਰ ਖੁਦਾ ਕੀ ਸ਼ਾਨ ਤੁਮ ਹੋ, ਇੱਕ ਪੰਜਾਬੀ ਦਾ ਸ਼ਾਇਰ ਕਹਿੰਦਾ ਬੜਾ ਔਖਾ ਹੈ ਹੀਰੇ ਵਿੱਚ ਸ਼ੇਕ ਪਾਉਣਾ ਪਰ ਚੌਰੀ ਫੇਰ ਵੀ ਜੁਗਤ ਨਾਲ ਪਾ ਜਾਵੇ, ਰਹਿੰਦੀ ਦੁਨੀਆਂ ਤੱਕ ਰਹਿੰਦਾ ਹੋਏ ਨਾ ਉਸਦਾ ਜਿੰਦ ਕੌਮ ਦੇ ਲੇਖੇ ਜੋ ਲਾ ਜਾਵੇ, ਭਗਤ ਸੂਰਮਾ ਦਾਨ ਕਰਨ ਵਾਲਾ ਆਪਣੀ ਕੁੱਲ ਦਾ ਨਾਂ ਰੁਸ਼ਨਾ ਜਾਵੇ, ਮੋਰਾ ਵਾਲੀਆ ਉਸਦੇ ਚੰਨ ਚੁੰਮੇ ਹੋਏ ਭਿੰਡਰਾਂ ਵਾਲਾ ਜੇ ਮੁੜ ਕੇ ਆ ਜਾਵੇ, ਸੂਰਬੀਰ ਸਿਰ ਲੱਥ ਗੜ ਗੱਜ ਜੋ ਦੇ ਇੱਕ ਮਰਦੇ ਮੁਜ਼ਾਹਿਦ ਦੀ ਹੋਏ ਥੋੜ ਹੈ ਅੱਜ, ਮੋਰਾ ਵਾਲੀਆ ਤੇ ਕੇਸ ਮੱਖਣ ਸੱਚ ਕਹਿੰਦੇ ਭਿੰਡਰਾਂ ਵਾਲਿਆ ਸੰਤਾਂ ਦੀ ਲੋੜ ਹੈ ਅੱਜ, ਲੋੜ ਹੈ ਅੱਜ, ਲੋੜ ਹੈ ਅੱਜ, ਓਏ ਲੋੜ ਹੈ ਅੱਜ।
ਜੇ ਕੌਮ
ਚੋਥੂਰਾ ਭੇਜੀ ਮਰਦ ਦਲੇਰ ਮਾਲਕਾ ਕਹਿਣ ਕਰਨ ਦਾ ਪੂਰਾ ਇੱਕ ਤਾਣ ਕੇ ਤੋਪਾਂ ਅੱਗੇ ਖੜ ਜਾਵੇ ਜੋਥੂਰਾ
ਸਵਾਗਤ ਕਰਦੇ ਆ ਇੱਕ ਵਾਰੀ ਫੇਰ ਆਵਾਜ਼ ਥੋੜੀ ਥੋੜੀ ਭਾਰੀ ਆ ਮੇਰੀ ਉਹ ਕਿਉਂਕਿ ਮੈਂ ਭਟੂਰਾ ਖਾ ਲਿਆ ਤੇ ਮਿੰਟੂ ਭਾਜੀ ਨੇ ਭਟੂਰੇ ਗੀਤ ਦੇ ਤਰ੍ਹਾਂ ਲਿਆ ਕੇ ਖਿਲਾ ਵੀ ਦਿੱਤੇ ਮਿੰਟੂ ਭਾਜੀ ਆਨੰਦ ਆ ਗਿਆ
ਦੇਖੋ ਇੱਕੇਦਮ ਜਦੋਂ ਮਿਸ਼ਨ ਭਟੂਰਾ ਸ਼ੁਰੂ ਹੋ ਗਿਆ ਫੇਰ ਸਾਨੂੰ ਰੇਡੀਓ ਤੋਂ ਥੋੜੀ ਜਿਹੀ ਵਕਫਾ ਲੈਣਾ ਪਿਆ ਮਾਫ਼ੀ ਚਾਹੁੰਦੇ ਹਾਂ ਉਹਦੇ ਲਈ ਪਰ ਸਾਰੇ ਸਰੋਤਿਆਂ ਨੂੰ ਜਿਹੜੇ ਸੁਣ ਰਹੇ ਆ ਤੇ ਰਾਹ ਚ ਆ ਰਹੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਆ ਵੀ ਥੋੜਾ ਹਿੰਮਤ ਨਾਲ ਆ ਜਾਓ ਕਿਉਂਕਿ ਭਟੂਰੇ ਆ ਜਿਹੜੇ ਠੰਡ ਜੀ ਜਿਆਦਾ ਸਵਾਦ ਲੱਗਦੇ ਹੁਣ ਠੰਡ ਵੀ ਕਿਆ ਕਣੀਆਂ ਵੀ ਪੈ ਰਹੀਆਂ
ਚਾਹ ਵੀ 100 ਮੀਲ ਵਾਲੀ ਆ
100 ਮੀਲ ਵਾਲੀ ਚਾਹ ਭਟੂਰਿਆਂ ਦੇ ਨਾਲ ਪੂਰਾ ਐਨ ਪਿਆਜ਼ ਪੂਜ ਅਚਾਰ ਅਚੂਰ ਪਾ ਕੇ ਦਿੰਦੇ ਆ ਤੇ ਮਜ਼ਾ ਆ ਗਿਆ ਖਾਣ ਦਾ ਜੀ ਤੇ ਹੁਣ ਤੁਸੀਂ ਐਂ ਨਾ ਕਰਿਓ ਵੀ ਸਾਨੂੰ ਕਹੋ ਵੀ ਸਾਡਾ ਜੀ ਲਲਚਾਉਂਦੇ ਆ ਜੀ ਨੀ ਲਲਚਾ ਆਓ ਤੇ ਆਨੰਦ ਮਾਣੋ
ਹੁਣ ਤਾਂ ਮੈਨੂੰ ਮੰਜਾ ਦੇ ਦਿਓ ਹਾਂਜੀ ਉਧਰ ਐਤਕੀ ਅਮਰੀਕ ਭਾਜੀ ਵੀ ਮੈਨੂੰ ਲੱਗਦਾ ਰਜਾਈ ਨੇ ਨੀ ਉਹਨਾਂ ਨੂੰ ਛੱਡਿਆ ਆ ਨੀ ਹੋਇਆ ਉਹਨਾਂ ਦੇ ਉਹਨਾਂ ਨੂੰ ਪੁੱਛੀਏ ਵੀ ਕੀ ਹਾਲ ਚਾਲ ਹੈ ਸਿਡਨੀ ਦਾ ਸਤਿ ਸ੍ਰੀ ਅਕਾਲ ਭਾਜੀ
ਜੀ ਅਮਦੀਪ ਸਿਡਨੀ ਦੇ ਵਿਚ ਬਿਲਕੁਲ ਵੈਦਰ ਜਿੱਦਾਂ ਤੁਸੀਂ ਮਹਿਸੂਸ ਕਰ ਰਹੇ ਉਹਦੇ ਨਾਲ ਥੋੜਾ ਜਿਹਾ ਜਿਆਦਾ ਠੰਡਾ ਵੀ ਆ ਤੇ ਬਾਰਿਸ਼ ਵੀ ਹੋ ਰਹੀ ਹੈ ਤੇ ਕੱਲ ਰਾਤ ਦੀ ਤੇ ਸਿੱਲਾ ਸਿੱਲਾ ਮੌਸਮ ਆ ਤੇ ਕਾਫੀ ਦੇਰ ਤੱਕ ਮੇਰੇ ਖਿਆਲ ਚ ਸਿੱਲਾ ਸਿੱਲਾ ਰਹੇਗਾ ਕੱਲ ਵੈਸੇ ਦਿਨ ਨੂੰ ਵੀ ਇੱਥੇ ਬਾਰਿਸ਼ ਹੋਈ ਸੀ ਤੇ ਬਾਰਿਸ਼ ਦੀ ਲੋੜ ਵੀ ਕਾਫੀ ਹੈ ਸਿਡਨੀ ਦੇ ਵਿਚ ਤੇ ਮੈਂ ਮਿਸ ਕਰ ਰਿਹਾ ਕਿ ਇਸ ਸੰਦਰਭ ਦੇ ਵਿਚ ਕੇ ਜਿਹੜੀਆਂ ਗ੍ਰਿਫਤ ਗੇਮਸ ਹੋ ਰਹੀਆਂ ਉੱਥੇ ਨਹੀਂ ਆ ਹੋਇਆ ਇਹਦਾ ਮੇਨ ਰੀਜ਼ਨ ਇਹ ਹੈ ਕਿ ਅਕੋਮੋਡੇਸ਼ਨ ਨਹੀਂ ਮਿਲੀ ਕਿਤੇ ਵੀ ਨਾ ਗ੍ਰਿਫਟ ਸੀ ਨਾ ਇਹਦੇ ਆਲੇ ਦੁਆਲੇ ਜਿੰਨੇ ਵੀ ਟਾਊਨ ਸੀ ਦੋ ਘੰਟੇ ਦੇ ਵਕਫੇ ਦੇ ਨਾਲ ਜਿੰਨੇ ਵੀ ਟਾਊਨ ਨੇ ਉਹਨਾਂ ਚ ਕਿਤੇ ਵੀ ਅਕੋਮੋਡੇਸ਼ਨ ਨਹੀਂ ਅਵੇਲੇਬਲ ਆ ਕਿਉਂਕਿ ਇਹ ਜਿਹੜਾ ਮੇਲਾ ਹੋ ਰਿਹਾ ਖੇਡ ਮੇਲਾ ਹੋ ਰਿਹਾ ਇਹਦੀ ਪ੍ਰਸਿੱਧੀ ਯਾਨੀ ਇੰਪੋਰਟੈਂਸ ਬਹੁਤ ਜ਼ਿਆਦਾ ਵੱਧ ਗਈ ਹੈ ਸਾਡੀ ਸੋਸਾਇਟੀ ਦੇ ਵਿਚ ਇਸ ਕਰਕੇ ਦੇਖੋ ਇਸ ਥਾਂ ਤੇ ਅਕੋਮੋਡੇਸ਼ਨ ਨਹੀਂ ਮਿਲ ਰਹੀ ਹੈ ਜੀ ਅਮਦੀਪ
ਜੀ ਆਪਾਂ ਗੱਲ ਕਰਦੇ ਆ ਪ੍ਰਸਿੱਧੀ ਦੀ ਜਾਂ ਇਹਦੀ ਅਹਿਮੀਅਤ ਦੀ ਇਸ ਇਲਾਕੇ ਜਿਹੜੀ ਕੌਂਸਲ ਆ ਬੜੀ ਸਹਿਯੋਗ ਦੇ ਰਹੀ ਆ ਪੈਸੇ ਵੀ ਦੇ ਰਹੇ ਨੇ ਨਾਲ ਦੀ ਨਾਲ ਅਪੀਲਾਂ ਵੀ ਕਰ ਰਹੇ ਨੇ ਤੇ ਸਾਰਾ ਪ੍ਰਬੰਧ ਜਿਹੜਾ ਪੁਖਤਾ ਸਰਕਾਰ ਕਰ ਰਹੀ ਆ ਕੌਂਸਲ ਕਰ ਰਹੀ ਆ ਤੇ ਇੱਥੋਂ ਤੱਕ ਕਿ ਮਲਟੀਕਲਚਰ ਮਿਨਿਸਟਰ ਆਏ ਸੀ 2 ਹਫ਼ਤੇ ਪਹਿਲਾਂ ਸਾਡੇ ਉੱਥੇ ਏਰੀਏ ਦੇ ਵਿੱਚ ਉਹਨਾਂ ਨਾਲ ਗੱਲਾਂ ਬਾਤਾਂ ਹੋਈਆਂ ਉਹ ਵੀ ਬੜੇ ਪ੍ਰਭਾਵਿਤ ਸੀ ਤੇ ਸਪੋਰਟ ਕਰ ਰਹੇ ਨੇ ਤੇ ਅਮਰੀਕ ਜੀ ABC ਰੇਡੀਓ ਜਿਹੜਾ ਕਿ ਇੰਡੀਆ ਦੇ ਆਕਾਸ਼ਵਾਣੀ ਮੰਗਰ ਇੱਥੇ ਦਾ ਗਵਰਨਮੈਂਟ ਰੇਡੀਓ ਹੈ ਉਹਨਾਂ ਨੇ ਵੀ 2 ਇੰਟਰਵਿਊ ਸਾਡੀਆਂ ਕੀਤੀਆਂ ਨੇ ਕਿ ਜਾਣਨ ਵਾਸਤੇ ਸਿੱਖ ਖੇਡਾਂ ਦੇ ਵਿੱਚ ਇੰਟਰਸਟ ਹੈ ਤੇ ਫਿਰ ਵੀ ਕਰਨਗੇ ਬਹੁਤ ਸਾਰਾ ਅੰਤਰਰਾਸ਼ਟਰੀ ਮੀਡੀਆ ਵੀ ਪਹੁੰਚ ਚੁੱਕਾ ਆ ਇੱਥੇ ਅਸੀਂ ਵੀ ਆ ਰਹੇ ਹਾਂ ਲਾਈਵ ਚੱਲ ਰਿਹਾ ਇੱਥੇ ਔਨ ਦਾ ਗਰਾਊਂਡਸ ਤੋਂ ਤੇ ਅਹਿਮੀਅਤ ਤਾਂ ਹੈਗੀ ਆ ਤੇ ਆਪਾਂ ਨਾ ਮੌਸਮ ਤਾਂ ਜਾਣ ਲਿਆ ਸਿਡਨੀ ਦਾ ਇੱਥੇ ਦਾ ਵੀ ਮੀਂਹ ਹਟਿਆ ਹੋਇਆ ਹੁਣ ਲੋਕ ਆ ਰਹੇ ਨੇ ਉਦਾਂ ਬੱਦਲਬਾਈ ਘਣੀ ਆ ਪਰ ਕੋਈ ਐਡੀ ਗੱਲ ਨਹੀਂ ਮੀਂਹ ਨਹੀਂ ਪੈ ਰਿਹਾ ਤੇ ਆਪਾਂ ਥੋੜੇ ਸੁਨੇਹੇ ਲੈ ਲਈਏ ਅਮਰੀਕ ਜੀ ਪਹਿਲਾਂ ਸੱਜਣਾ ਮਿੱਤਰਾਂ ਨੂੰ ਜੋੜ ਲਈਏ ਕਿਉਂਕਿ ਬਹੁਤ ਸਾਰੇ
ਜੀ ਜੀ ਅਮਨਦੀਪ ਮੈਂ ਸੁਨੇਹੇ ਰਹਿਣ ਤੋਂ ਪਹਿਲਾਂ ਇਹ ਗੱਲ ਕਰਨੀ ਚਾਹਾਂਗਾ ਕਿ ਜਿੱਥੋਂ ਤੱਕ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦਾ ਸਵਾਲ ਹੈ ABC ਦਾ ਸਵਾਲ ਹੈ ਇਹ ਜਿਹੜੇ ABC ਦੇ ਕਵਰੇਜ ਹੁੰਦੇ ਆ ਨਾ ਇਹ ਕਵਰੇਜ ਬੜੀ ਵਧੀਆ ਹੁੰਦੀ ਆ ਤੇ ਇਹ ਇੰਪੋਰਟੈਂਸ ਜਿਹੜੀ ਸੋਸਾਇਟੀ ਦੇ ਵਿੱਚ ਹੁੰਦੀ ਆ ਚਾਹੇ ਉਹ ਜਿਹੜੇ ਇਸ਼ੂ ਹੁੰਦੇ ਹਨ ਜਿਹੜੇ ਕਿ ਸਾਡੇ ਸਮਾਜ ਚ ਕਾਫੀ ਮਹੱਤਤਾ ਰੱਖਦੇ ਹਨ ਉਹਨਾਂ ਬਾਰੇ ਹੁੰਦੀ ਆ ਤੇ ਇਹ ਆਮ ਤੌਰ ਤੇ ਜਿਹੜੀ ਫਿਲਿੰਗ ਅਪ ਨਹੀਂ ਕਰਦੇ ਜਿੱਦਾਂ ਸੰਗੀਤ ਲਾ ਦਿਓ ਏਦਾਂ ਦੀਆਂ ਗੱਲਾਂ ਕਰੋ ABC ਅਗਰ ABC ਤੇ ਇਸ ਮੇਲੇ ਨੂੰ ਬ੍ਰੌਡਕਾਸਟ ਕੀਤਾ ਜਾ ਰਿਹਾ ਹੈ ਜਾਂ ਇਹਦੇ ਪ੍ਰਬੰਧਕਾਂ ਦੀ ਇੰਟਰਵਿਊ ਕੀਤੀ ਜਾ ਰਹੀ ਹੈ ਤਾਂ ਇਹਦੇ ਤੋਂ ਤਾਂ ਇਹੀ ਲੱਗੇਗਾ ਕਿ ਅਮਨਦੀਪ ਇਹਦੀ ਕਾਫੀ ਇੰਪੋਰਟੈਂਸ ਹੈ ਇਸ ਮੇਲੇ ਦੀ।
ਬਿਲਕੁਲ ਬਿਲਕੁਲ। ਔਰ ਸੁਨੇਹਾ ਦੇ ਵਿਚ ਜਸਵੰਤ ਸਿੰਘ ਕੈਨਵਰਾ ਵਾਲੇ ਹੁਣ ਮੈਲਬਰਨ ਪਹੁੰਚ ਕੇ ਕਹਿੰਦੇ ਦਾਸ ਹਾਜ਼ਰਾ ਜੀ, ਕਿੱਥੇ ਹੋ ਦਾਸ ਜੀ, ਆ ਜਾਓ ਪਹੁੰਚੋ, ਇੰਤਜ਼ਾਰ ਹੈ ਤੁਹਾਡਾ। ਕੁਲਾਲ ਸਿੰਘ ਸਾਡੇ ਨਾਲ ਜੁੜੇ ਨੇ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਕਹਿੰਦੇ ਕੈਲੀਫੋਰਨੀਆ ਤੋਂ ਵਾਸ਼ਿੰਗਟਨ ਜਾ ਰਹੇ ਹਾਂ ਜੀ, ਕਿਆ ਬਾਤ ਹੈ, ਤੇ ਨਾਲੇ ਗ੍ਰਿਫਤ ਗੇਮਾਂ ਦਾ ਆਨੰਦ ਮਹਿਸੂਸ ਕਰ ਰਹੇ ਹਾਂ ਜੀ ਤੁਹਾਡੀਆਂ ਗੱਲਾਂ ਦੇ ਰਾਹੀਂ। ਆਹ ਬਸ ਤੁਸੀਂ ਆਨੰਦ ਲਓ ਤੇ ਅਸੀਂ ਵੀ ਆਨੰਦ ਲੈ ਰਹੇ ਹਾਂ ਭਟੂਰਿਆਂ ਦਾ, ਤੇ ਨਾਲ ਹੁਣ ਰੌਣਕਾਂ ਵੀ ਦੇਖ ਰਿਹਾ, ਕੁੜਤੇ ਪਜਾਮੇ ਵੀ ਪਾਏ ਹੋਏ ਨੇ, ਪੱਗਾਂ ਵੀ ਬੰਨੀਆਂ ਹੋਈਆਂ, ਜੈਕਟਾਂ ਪਾਈਆਂ ਹੋਈਆਂ, ਦਸਤਾਰਾਂ ਦੁਮਾਲੇ ਸਜਾਏ ਹੋਏ ਨੇ। ਤੇ ਪਾਲਾ ਬੈਂਸ ਕੋਬਰਮ ਵਾਲੇ ਜੀ ਕੀ ਹਾਲ ਚਾਲ ਹੈ, ਤੇ ਕਹਿੰਦੇ ਕੋਬਰਮ ਤੋਂ ਚੁੱਪ ਚਪੀਤੇ ਚਲੇ ਗਏ, ਦੱਸਿਆ ਨੀ ਤੁਸੀਂ, ਚਲੋ ਖੈਰ ਕੱਲ ਮਿਲਾਂਗੇ, ਪ੍ਰੋਗਰਾਮ ਵਧੀਆ ਜੀ। ਤਾਇਆ ਜੀ ਦਾ ਕਹਿੰਦੇ ਖਿਆਲ ਰੱਖਿਓ, ਪਿੰਨੀਆਂ ਜਿਆਦਾ ਨਾ ਖਾ ਲੈਣ, ਕੱਲ ਉਹਨਾਂ ਨੇ ਪਿੰਨੀਆਂ ਜਿਆਦਾ ਪਿੰਨੀਆਂ ਤਿੰਨ ਖਾ ਲਈਆਂ ਸੀ ਗਿਆਨੀ ਜੀ ਨੇ, ਉਹਦੇ ਬਾਰੇ ਕਹਿ ਰਹੇ ਨੇ। ਹਾਂਜੀ ਆਪਣੇ ਮਨਜੀਤ ਆਏ ਨੇ, ਮਨੀ ਸਿੱਧੂ ਬਲਗੁਲਗੇ ਵਾਲੇ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦਾ ਥੋੜਾ ਹੱਥ ਵੀ ਦਿਆ ਕਰੋ ਜੀ। ਇੱਕ ਵਾਰੀ ਇੱਕ ਕਿਸਾਨ ਘਰ ਵਿੱਚ ਪਏ ਵਾਧੂ ਲੋਹੇ ਤੋਂ ਕਹੀ ਬਣਾਉਣ ਦੇ ਲਈ ਲੁਹਾਰ ਕੋਲ ਚਲਾ ਗਿਆ, ਲੁਹਾਰ ਕਿਤੇ ਬਾਹਰ ਗਿਆ ਸੀ, ਉਸਦੀ ਥਾਂ ਤੇ ਕੰਮ ਵਿੱਚ ਕੱਚ ਘਰੜ ਉਸਦਾ ਮੁੰਡਾ ਕਹੀ ਬਣਾਉਣ ਲੱਗ ਪਿਆ, ਤੇ ਉਹ ਚਾਹੇ ਪੂਰਾ ਨੀ ਹੈਗਾ ਜੀ ਮੇਰੇ ਕੋਲ ਮੈਸੇਜ ਪਹੁੰਚਿਆ, ਚਲੋ ਮੈਂ ਉਧਰੋਂ ਦੂਜੇ ਪਾਸੇ ਉਹਨੂੰ ਕੱਢਦਾ ਮੈਸੇਜ। ਹਾਂਜੀ ਮਨਜੀਤ ਸਿੱਧੂ ਦਾ, ਹਾਂਜੀ ਈਮੇਲ ਰਾਹੀਂ ਖੋਲਦਾ ਜੀ, ਤੇ ਕਹਿੰਦੇ ਉਹ ਬਣਾਉਣ ਲੱਗ ਪਿਆ ਤੇ ਲੋਹੇ ਨੂੰ ਆਰਨ ਵਿੱਚ ਤਪਾ ਕੇ ਲਗਾ ਕੇ ਪੁੱਠੀਆਂ ਸਿੱਧੀਆਂ ਸੱਟਾਂ, ਕਹਿੰਦਾ ਵੀ ਕਹੀ ਤਾਂ ਨੀ ਬਣਨੀ, ਕਸੀਆ ਬਣਾ ਦਾਂਗੇ। ਤੇ ਕਿਸਾਨ ਨੇ ਸੋਚਿਆ ਕਿ ਚਲੋ ਕੁਛ ਤਾਂ ਬਣੂ, ਹਾਂ ਵਿੱਚ ਸਿਰ ਹਿਲਾ ਦਿੱਤਾ ਕਿਸਾਨ ਨੇ, ਫਿਰ ਲੋਹੇ ਨੂੰ ਆਇਰਨ ਵਿੱਚ ਪਾਇਆ ਤੇ ਫਿਰ ਪੁੱਠੀਆਂ ਸਿੱਧੀਆਂ ਸੱਟਾਂ ਮਾਰੀਆਂ, ਸਿਰ ਜਿਹਾ ਮਾਰ ਕੇ ਕਹਿੰਦਾ ਵੀ ਬਣਦਾ ਕਸੀਆ ਵੀ ਨੀ, ਕਥੋਲੀ ਬਣ ਜੂ, ਫਸਿਆ ਬੰਦਾ ਕੀ ਨੀ ਕਰਦਾ। ਫਿਰ ਹਾਂ ਵਿੱਚ ਹਾਂ ਮਿਲਾ ਦਿੱਤੀ ਤੇ ਗੱਲ ਮੁੱਕਦੀ ਇਹ ਹੈ ਕਿ ਕਸੌਲੀ ਤੋਂ ਖੁਰਪਾ ਤੇ ਖੁਰਪੇ ਤੋਂ ਖੁਰਚਣੀ ਤੇ ਆ ਕੇ ਕਹਿੰਦਾ ਹੁਣ ਤਾਂ ਕਹਿੰਦਾ ਛਾ ਛਾ ਛੂ ਛੂ ਹੀ ਬਣੂਗਾ। ਤਾਂ ਨਿਰਣੇ ਕਾਲਜੇ ਬੈਠੇ ਕਿਸਾਨ ਨੂੰ ਦੁਪਹਿਰਾ ਹੋ ਚੱਲਿਆ ਸੀ, ਅੱਕ ਕੇ ਕਹਿੰਦਾ ਭਰਾਵਾ ਆਹੀ ਬਣਾ ਦੇ, ਘਰੇ ਕੁਛ ਤਾਂ ਲੈ ਕੇ ਜਾਵਾਂ। ਮਾਂ ਦੇ ਪੁੱਤ ਨੇ ਲੋਹੇ ਨੂੰ ਪੂਰਾ ਗਰਮ ਕਰਕੇ ਕਠਾਲੀ ਵਿੱਚ ਪਾਣੀ ਵਿੱਚ ਡਪੋ ਦਿੱਤਾ, ਆਵਾਜ਼ ਆਈ ਛਾ ਛਾ ਛੂ ਛੂ, ਕਹਿੰਦਾ ਆ ਚੱਕ ਬਣ ਗਿਆ ਛਾ ਛਾ ਛੂ ਛੂ। ਉਹੀ ਗੱਲ ਅੱਜ ਕੱਲ ਰਾਜਨੀਤਿਕ ਪਾਰਟੀਆਂ ਦਾ ਹੋਇਆ ਪਿਆ, ਜੇ ਸਾਡੀ ਸਰਕਾਰ ਆਹੀ ਬਣਾ ਦਿਆਂਗੇ ਆਹ ਬਣਾ ਦਿਆਂਗੇ, ਪਰ ਬਣਾਉਣਾ ਇਹਨਾਂ ਨੇ ਆਖਿਰ ਵਿੱਚ ਛਾਂ ਛਾਂ ਛੂ ਛੂ ਹੀ ਹੁੰਦਾ, ਹੋਰ ਕੁਛ ਨੀ ਬਣਾਉਣਾ ਹੁੰਦਾ। ਸੋ ਬਹੁਤ ਬਹੁਤ ਧੰਨਵਾਦ ਜੀ। ਤੇ ਪੰਧੇਰ ਹੁਣੀ ਵੀ ਜੁੜੇ ਨੇ ਸਾਡੇ ਨਾਲ, ਗੁਰਦਿੰਦਰ ਸਿੰਘ ਪੰਧੇਰ, ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਨਾ ਇੰਤਜ਼ਾਰ ਕਰੋ ਇਨਕਾ ਕੇ ਇਹ ਨਾ ਇਹ ਥੋੜਾ ਜਿਹਾ ਮੈਨੂੰ ਇੰਗਲਿਸ਼ ਚ ਸ਼ੇਅਰ ਲਿਖਿਆ ਹੋਇਆ, ਪੰਜਾਬੀ ਚ ਲਿਖ ਕੇ ਭੇਜੋ। ਕਹਿੰਦੇ ਮੈਂ ਫੇਸਬੁੱਕ ਯੂਜ਼ ਨੀ ਕਰਦਾ ਸਰ, ਕਹਿੰਦੇ ਵਟ ਆਈ ਐਮ ਲੂਜ਼ਿੰਗ ਔਰ ਮਿਸਿੰਗ ਨਥਿੰਗ ਪਲੀਜ਼ ਟੈਲ ਮੀ। ਕੁਛ ਨੀ ਕਰਦੇ ਜੀ ਤੁਸੀਂ, ਲੂਜ਼ ਗੇਨ ਹੀ ਕਰ ਰਹੇ ਹੋਗੇ ਆਪਣਾ ਕੀਮਤੀ ਸਮਾਂ।
ਅਮਰਜੀਤ ਸਿੰਘ ਭਾਜੀ, ਇਹਨਾਂ ਦਾ ਨਾਮ ਕੀ ਆ?
ਗੁਰਜਿੰਦਰ ਸਿੰਘ ਪੰਧੇਰ।
ਅੱਛਾ ਤੁਸੀਂ ਇਹ ਤੋਂ ਪਹਿਲਾਂ ਗਏ, ਤੁਸੀਂ ਅਗਲੇ ਮੈਸੇਜ ਪੜੋ, ਮੈਂ ਇਹਨਾਂ ਨੂੰ ਬਹੁਤ ਜ਼ਿਆਦਾ ਵਧਾਈ ਦਵਾਂਗਾ ਕਿ ਫੇਸਬੁੱਕ ਨਹੀਂ ਯੂਜ਼ ਕਰਦੇ ਤੇ ਦੂਜੀਆਂ ਐਪਸ ਨਹੀਂ ਯੂਜ਼ ਕਰਦੇ, ਬੜੇ ਭਾਗਿਆਸ਼ਾਲੀ ਆ ਇਹ, ਤੇ ਇਹਨਾਂ ਤੋਂ ਤਾਂ ਲੋਕ ਛੁਟਕਾਰਾ ਪਾਉਣਾ ਚਾਹੁੰਦੇ ਆ, ਪਰ ਇਹ ਆਪੇ ਨਹੀਂ ਕਰਦੇ। ਇਹ ਤੋਂ ਹੋਰ ਕਿਸਮਤ ਕੀ ਹੋ ਸਕਦੀ ਆ?
ਚੰਗੀ ਲਿਖਾ ਕੇ ਆਏ ਹੋਏ ਲੋਕ ਸਰਕਾਰਾਂ ਪਾਉਣ ਨੂੰ ਮਿਲਦੇ ਤੇ ਪਹਿਲੇ ਹੀ ਮਤਲਬ ਅਵਤਾਰ ਰੂਪ ਧਾਰ ਕੇ। ਤੇ ਅਮਰਜੀਤ ਸਿੰਘ ਭਾਜੀ ਮਰਿੰਡਾ ਮੋਟਰ ਵਾਲੇ ਜੁੜੇ ਨੇ ਤੇ ਕਹਿੰਦੇ ਡਬਲ ਡੀ ਮੈਰਿਟ ਬਾਰੇ ਵੀ ਦੱਸ ਦਿਓ। ਹਾਂਜੀ ਮੈਂ ਦੱਸ ਦਿੱਤਾ ਜੀ ਸਾਰਿਆਂ ਨੂੰ, ਇੱਕ ਵਾਰੀ ਫੇਰ ਦੱਸ ਦਿੰਦੇ, ਰਿਮਾਇੰਡ ਕਰਾ ਦਿੰਦੇ ਆ ਕਿ ਡਬਲ ਡੀ ਮੈਰਿਟ ਪੁਆਇੰਟ ਲਾਗੂ ਹੋਏ ਨੇ। ਅਗਰ ਤੁਸੀਂ ਕੋਈ ਵੀ ਡਰਾਈਵਿੰਗ ਦੇ ਵਿੱਚ ਕੁਤਾਹੀ ਕਰਦੇ ਫੜੇ ਗਏ ਡਰਾਈਵਿੰਗ ਜਾਂ ਸੀਟ ਬੈਲਟ ਜਾਂ ਸਪੀਡਿੰਗ ਦੇ ਵਿੱਚ, ਤਾਂ ਡਬਲ ਪੁਆਇੰਟ ਕੱਟ ਹੋਣੇ, ਡਬਲ ਹੀ ਫਾਈਨ ਹੋਣਾ, ਸੋ ਇਹ ਖਿਆਲ ਰੱਖਿਓ ਜੀ। ਜਗਵੀਰ ਸਿੱਖੋਂ ਜੀ ਮੈਲਬਨ ਵਾਲੇ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ, ਕਿਸੇ ਕਾਰਨਾਂ ਕਰਕੇ ਗੇਮਾਂ ਵਿੱਚ ਨਹੀਂ ਪਹੁੰਚ ਰਹੇ ਪਰ ਮਨ ਬੜਾ ਕਰ ਰਿਹਾ ਸੀ ਪਹਿਲੀ ਵਾਰੀ ਗ੍ਰਿਫਤ ਗੇਮਾਂ ਦੇਖਣ ਦਾ, ਪਰ ਹਰਮਨ ਰੇਡੀਓ ਧੰਨਵਾਦ ਕਿ ਪਲ ਪਲ ਦੀ ਜਾਣਕਾਰੀ ਦੇ ਰਿਹਾ, ਦਿਲੋਂ ਧੰਨਵਾਦ, ਗਾਣਾ ਸੁਣਨਾ ਚਾਹੁੰਦੇ ਨੇ ਜ਼ਰੂਰ ਸੁਣਾਵਾਂਗੇ ਜੀ, ਤੇ ਪਰ ਚਲੋ ਕੋਈ ਨੀ ਅਗਲੀ ਵਾਰੀ ਸਹੀ ਦਾ ਜੀ। ਤਾਂ ਮੈਸੇਜ ਸਾਡੇ ਨਾਲ ਬਰਿੰਦਰ ਐਲਬਰੀ ਵਾਲੇ ਵੀ ਭੇਜ ਰਹੇ ਨੇ, ਜੀਰੋਆਂ ਜੀ ਪਤਾ ਨੀ ਕਿੰਨੀਆਂ ਹੁੰਦੀਆਂ, 12 ਕਹਿੰਦੇ ਹੁੰਦੀਆਂ ਟ੍ਰਿਲੀਅਨਾਂ ਚ, ਚਲੋ ਬਹੁਤ ਵਧੀਆ ਜੀ। ਤੇ ਪਾਲਾ ਕਹਿ ਰਹੇ ਨੇ ਕਿ ਭਾਜੀ ਕੋਈ ਨੀ, ਅਜੇ ਇੰਨੀਆਂ ਬਿੰਦੀਆਂ ਨਾਲ ਹੀ ਤਾਰੋ ਜਿੰਨੀਆਂ ਆਪਣੇ ਕੋਲ ਹੈ ਉਨੀ ਹੈਗੀਆਂ ਨੇ। ਠੀਕ ਹੈ ਜੀ। ਕੋਮਲਪ੍ਰੀਤ ਜੋਸ਼ੀ ਵੀ ਸਾਡੇ ਨਾਲ ਪ੍ਰੋਗਰਾਮ ਜੁੜੇ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਛੱਡੋ ਪਰੇ ਜੀ ਬਿੰਦੀਆਂ ਨੂੰ, ਬਿੰਦੀਆਂ ਦਾ ਮੋਦੀ ਜੀ ਵੀ ਭੁੱਲ ਜਾਓ, ਜਾਂਦਾ ਹਾਂਜੀ ਬਿੰਦੀਆਂ ਦਾ ਮੋਦੀ ਜੀ ਵੀ ਭੁੱਲ ਜਾਂਦਾ ਆ ਸਪੀਚ ਦਿੰਦੇ ਦਿੰਦੇ 600 million ਨੂੰ 600 crore ਪੜ ਗਿਆ ਗੋਇੰਗ ਗ੍ਰੇਟ ਜੀ। ਅਮਰਦੀਪ ਕੌਰ ਜੀ ਵੀ ਆ ਗਏ ਨੇ ਹਾਂਜੀ ਮੈਲਬਨ ਵਾਲੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਇਸ ਵਾਰ ਕਹਿੰਦੇ ਸ਼ਹੀਦੀ ਖੇਡ ਮੇਲਾ ਆ ਕੇ ਅੱਖੀ ਨਹੀਂ ਦੇਖ ਹੋਣਾ ਪਰ ਤੁਹਾਡੇ ਤੋਂ ਹੀ ਅੱਖੀ ਡਿੱਠਾ ਹਾਲ ਸੁਣਾਂਗੇ। ਕੱਲ ਨਿਊਜ਼ੀਲੈਂਡ ਤੋਂ ਪਰਮਿੰਦਰ ਸਿੰਘ ਪਾਪਾ ਟੋਟੋਏ ਵਿਸ਼ੇਸ਼ ਤੌਰ ਤੇ ਗ੍ਰਿਫਿਥ ਦੀਆਂ ਖੇਡਾਂ ਵਿਚ ਹਾਜ਼ਰੀ ਭਰਨ ਲਈ ਵਾਇਆ ਮੈਲਬਨ ਹੋ ਕੇ ਪਹੁੰਚ ਰਹੇ ਨੇ। ਸੋ ਕੱਲ ਉਹਨਾਂ ਦਾ ਮਿਲਣਾ ਜਿਹੜਾ ਉਸ ਭਾਗ ਭਰਿਆ ਸੀ। ਮੈਂ ਤੇ ਅਮਨ ਕੰਗ ਨੇ ਪਿਛਲੀ ਵਾਰ ਵਾਲੀ ਤੁਹਾਡੀ ਸੰਗਤ ਨੂੰ ਵੀ ਬਹੁਤ ਯਾਦ ਕੀਤਾ। ਇਹੋ ਜਿਹੇ ਮੌਕੇ ਭੁੱਲ ਤੇ ਅਨਮੋਲ ਹੁੰਦੇ ਨੇ। ਇਸ ਵਾਰ ਰੇਡੀਓ ਦੇ ਜ਼ਰੀਏ ਹੀ ਖੇਡਾਂ ਦੀ ਉਤਸੁਕਤਾ ਬਣੀ ਰਹੇਗੀ। ਪ੍ਰੋਗਰਾਮ ਦਾ ਆਨੰਦ ਮਾਣਦੇ ਹਾਂ। ਬਹੁਤ ਬਹੁਤ ਧੰਨਵਾਦ ਜੀ ਤੇ ਨਿਊਜ਼ੀਲੈਂਡ ਵਾਲਿਆਂ ਦਾ ਵੀ ਸਵਾਗਤ ਹੈ ਜੀ। ਪਰਮਿੰਦਰ ਪਾਪਾ ਟੋਟੋ ਦਾ ਇੰਤਜ਼ਾਰ ਕਰ ਰਹੇ ਹਾਂ ਅਸੀਂ। ਸਤਨਾਮ ਗਿੱਲ ਮੈਲਬਨ ਵਾਲੇ ਕਹਿ ਰਹੇ ਨੇ ਪੰਜਾਬੀਓ ਮੀਂਹ ਪਾਉਣ ਲਈ ਛਬੀਲਾਂ ਦੇ ਲੰਗਰਾਂ ਤੇ ਖਰਚਾ ਬੰਦ ਕਰਕੇ ਰੁੱਖ ਲਗਾ ਕੇ ਪੰਜਾਬ ਨੂੰ ਹਰਿਆ ਭਰਿਆ ਬਣਾਓ। ਮੀਂਹ ਵੀ ਪੈਣੇ ਸ਼ੁਰੂ ਹੋ ਜਾਣਗੇ ਤੇ ਪਾਣੀ ਵੀ ਦੂਸ਼ਿਤ ਹੋਣੋਂ ਮੁੱਕਣੋਂ ਬਚ ਜਾਵੇਗਾ। ਅਮਰੀਕ ਜੀ ਇੱਥੇ ਥੋੜੀ ਮੈਂ ਗੱਲ ਕਰਨਾ ਚਾਹਾਂਗਾ।
ਜੀ ਜੀ
ਜਿਹੜੀਆਂ ਛਬੀਲਾਂ ਹੈ ਲੰਗਰ ਹੈ ਨਾ ਉਹ ਮੀਂਹ ਪਾਉਣ ਲਈ ਨੀ ਲੱਗਦੇ ਮਤਲਬ ਸਤਨਾਮ ਗਿੱਲ ਜੀ ਮੈਂ ਤੁਹਾਡੇ ਨਾਲ ਮਤਲਬ ਜਿਹੜਾ ਤੁਸੀਂ ਮੈਸੇਜ ਕਿਸੇ ਦਾ ਹੀ ਗਾਹ ਫੋਰਵਰਡ ਕੀਤਾ ਪਰ ਇਹੋ ਜਿਹੜੇ ਨਾਸਤਿਕ ਟਾਈਪ ਬੰਦੇ ਨੇ ਨਾ ਜਿਹੜੇ ਏਦਾਂ ਦੇ ਮੈਸੇਜ ਮਤਲਬ ਲਿਖਦੇ ਨੇ ਲੋਕਾਂ ਨੂੰ ਨਾ ਗੁਮਰਾਹ ਕਰਦੇ ਨੇ। ਹੁਣ ਸਾਡੇ ਵਰਗੇ ਉਹ ਐਵੇਂ ਸ਼ੇਅਰ ਕਰ ਦਿੰਦੇ ਨੇ ਕਈ ਵਾਰੀ ਪਰ ਉਹ ਤਹਿ ਤੱਕ ਨੀ ਜਾਂਦੇ ਨੇ। ਜਿਹੜੇ ਛਬੀਲ ਹੈ ਉਹ ਉਦੋਂ ਵੀ ਲੱਗਦੀ ਹੁੰਦੀ ਸੀ ਜਦੋਂ ਦਰਖਤ ਬਹੁਤ ਹੁੰਦੇ ਹੁੰਦੇ ਤੇ ਉਦੋਂ ਲੰਗਰ ਉਦੋਂ ਦਾ ਚੱਲਦਾ ਆ ਬਾਬੇ ਨਾਨਕ ਦੇ ਵੇਲੇ ਦਾ ਜਦੋਂ ਕੁਦਰਤ ਬੜੀ ਨੀਟ ਐਂਡ ਕਲੀਨ ਹੁੰਦੀ ਸੀ। ਸੋ ਲੰਗਰ ਦਾ ਜਾਂ ਛਬੀਲ ਦਾ ਉਹਨੂੰ ਇਹਨਾਂ ਨੂੰ ਹਟਾਉਣ ਦੇ ਨਾਲ ਮੀਂਹ ਨੀ ਪੈਣ ਲੱਗ ਜਾਣੇ। ਸੋ ਇਹ ਵੀ ਚੱਲਣ ਦਾ ਉਹ ਤਾਂ ਰੁੱਖ ਵੀ ਲਾਓ। ਮੇਰੇ ਕਹਿਣ ਦਾ ਮਤਲਬ ਇਹ ਲੰਗਰ ਵੀ ਚੱਲਣ ਦਿਓ ਛਬੀਲਾਂ ਵੀ ਚੱਲਣ ਦਿਓ ਇਹ ਉਦੋਂ ਦੀਆਂ ਚੱਲਦੀਆਂ ਨੇ ਜਦੋਂ ਰੁੱਖ ਵੀ ਹੁੰਦੇ ਸੀ ਤੇ ਰੁੱਖ ਵੀ ਲਾਓ। ਰੁੱਖ ਲਾਉਣਾ ਕੱਲਾ ਸਿੱਖਾਂ ਦਾ ਕੰਮ ਨਹੀਂ ਹੈਗਾ, ਰੁੱਖ ਲਾਉਣਾ ਕੱਲਾ ਹਿੰਦੂਆਂ ਦਾ ਕੰਮ ਨਹੀਂ, ਰੁੱਖ ਲਾਉਣਾ ਸਾਰਿਆਂ ਦੇ ਕੰਮ ਹੈ। ਜਿਹੜੇ ਸ਼ਹਿਰ ਦੇ ਬੰਦੇ ਬੈਠੇ ਨੇ ਜਿਹੜੇ ਦਫ਼ਤਰਾਂ 'ਚ ਬੈਠੇ ਇਹੋ ਜਿਹੇ ਫੋਟੋਸ਼ਾਪ ਤੇ ਮੈਸੇਜ ਬਣਾ ਬਣਾ ਕੇ ਭੇਜਦੇ ਨੇ ਉਹਨਾਂ ਦਾ ਵੀ ਫਰਜ਼ ਬਣਦਾ ਕਿ ਕੱਲਾ ਉਹਨਾਂ ਦਾ ਮੈਸੇਜ ਭਰਨਾ ਹੀ। ਸੋ ਇਹ ਜਿਹੜੀਆਂ ਗੱਲਾਂ ਨੇ ਕਿ ਮਤਲਬ ਕੋਈ ਮੇਲ ਨੀ ਖਾਂਦੀ ਲੰਗਰ ਛਬੀਲਾਂ ਦਾ ਮੀਂਹ ਪੈਣ ਨਾਲ ਜਾਂ ਉਹਨਾਂ ਨੂੰ ਹਟਾਉਣ ਦਾ ਨਾਲ ਰੁੱਖਾਂ ਦੇ ਨਾਲ ਕੋਈ ਮੇਲ ਨੀ ਹੈਗਾ। ਇਹ ਉਦੋਂ ਦੇ ਜੁਗਾ ਜੁਗੰਤਰਾਂ ਦੇ ਚੱਲੀ ਜਾਂਦੇ ਨੇ ਜੀ। ਸੋ ਮੈਂ ਇਹਦੇ ਨਾਲ ਬਹੁਤਾ ਸਹਿਮਤ ਨਹੀਂ। ਸੋ ਤੁਸੀਂ ਵੀ ਥੋੜਾ ਸੋਚ ਸਮਝ ਕੇ ਗਾਹ ਮੈਸੇਜ ਜਿਹੜਾ ਫਾਰਵਰਡ ਕਰਿਆ ਕਰੋ ਕਿਉਂਕਿ ਇਹੋ ਜਿਹੜੇ ਨਾਸਤਿਕਤਾ ਭਰੇ ਮੈਸੇਜ ਹੈ ਡਿਮੋਰਲਾਈਜ਼ਿੰਗ ਮੈਸੇਜਿਸ ਹੈ ਜਿਨ੍ਹਾਂ ਦਾ ਕੋਈ ਥਾਂ ਸਿਰਾ ਨਹੀਂ ਉਹਨਾਂ ਤੋਂ ਥੋੜਾ ਜਿਹਾ ਗਰੇਜ਼ ਕਰਿਆ ਕਰੋ। ਹਰਵਿੰਦਰ ਸਿੱਧੂ ਜੀ ਵੀ ਜੁੜੇ ਨੇ। ਠੀਕ ਹੈ ਜੀ ਆਓ ਜੀ ਕੀ ਹਾਲ ਚਾਲ ਹੈ ਕਹਿੰਦੇ ਮਿਲਦੇ ਹਾਂ ਕੱਲ ਨੂੰ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਗੁਰਸ਼ਾਨ ਕੰਦੋਲਾ ਭਾਜੀ ਵੀ ਆ ਗਏ ਨੇ ਮਿਲੀਅਨ ਬਿਲੀਅਨ ਟ੍ਰਿਲੀਅਨ ਸਤਿ ਸ੍ਰੀ ਅਕਾਲ ਟੂ ਆਰਮਨ ਰੇਡੀਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹਾਂਜੀ ਇੱਕ ਮਿਲੀਅਨ ਚ ਹੁੰਦੀਆਂ ਜੀ ਮਿੰਟੋ ਜੀ 6
ਜੀਰੋਆਂ।
ਪਹਿਲਾਂ ਤਾਂ ਧੰਨਵਾਦ ਕੰਦੋਲਾ ਸਾਹਿਬ ਸਾਡੇ ਗਿਆਨ ਚ ਵਾਧਾ ਕਰਨ ਲਈ।
ਤੇ 6 ਜੀਰੋ ਹੁੰਦੀਆਂ ਮਿਲੀਅਨ ਚ, 1 ਬਿਲੀਅਨ ਚ ਹੁੰਦੀਆਂ 9 ਜੀਰੋ।
ਅੱਛਾ ਜੀ।
ਤੇ 12 ਹੁੰਦੀਆਂ ਟ੍ਰਿਲੀਅਨ ਚ,
ਟ੍ਰਿਲੀਅਨ ਜਾਨੀ ਕਿ 3 3 ਕਰਕੇ ਵਾਧੀਆਂ। ਠੀਕ ਹੈ ਜੀ
3 3
ਜਿਹੜਾ 1 ਮਿਲੀਅਨ ਹੁੰਦਾ ਉਹ 10 ਲੱਖ ਹੁੰਦਾ।
ਠੀਕ ਹੈ
ਹੁਣ ਨੀ ਭੁੱਲਦੇ,
ਹੁਣ ਨੀ ਭੁੱਲਦੇ ਆਪਣੇ ਕੋਲ ਕਦੇ ਆਉਣਾ ਨੀ, ਸਾਨੂੰ ਕੋਈ ਟੈਨਸ਼ਨ ਦੀ ਲੋੜ ਨੀ। ਠੀਕ ਹੈ ਤੇ ਪ੍ਰੋਗਰਾਮ ਕਹਿੰਦੇ ਵਧੀਆ ਚੱਲ ਰਿਹਾ ਤਾਂ ਜਗਤਾਰ ਭਾਜੀ ਨੇ ਮੈਸੇਜ ਬੜਾ ਖੂਬਸੂਰਤ ਭੇਜਿਆ, ਬੱਦਲ ਹੋਏ ਪਏ ਨੇ ਉੱਥੇ ਵੀ ਹਾਂਗਕਾਂਗ ਚ। ਕਹਿੰਦੇ ਮੁਸ਼ਕਲਾਂ ਵੱਲੋਂ ਮੂੰਹ ਮੋੜ ਲੈਣਾ ਮੁਸ਼ਕਲਾਂ ਦੇ ਹੱਲਾਂ ਤੋਂ ਦੂਰ ਜਾਣਾ ਹੁੰਦਾ ਹੈ, ਮੁਸ਼ਕਲਾਂ ਨੂੰ ਸਾਹਮਣੇ ਹੋ ਕੇ ਟੱਕਰਨਾ ਹੀ ਉਹਨਾਂ ਦਾ ਹੱਲ ਹੁੰਦਾ ਹੈ। ਬਿਲਕੁਲ ਸਹੀ, 100% ਸਹੀ। ਤੇ ਸਤਨਾਮ ਗਿੱਲ ਜੀ ਕਹਿ ਰਹੇ ਨੇ ਕੱਲ ਨੂੰ ਮਿਲਦੇ ਹਾਂ ਜੀ। ਹਾਂਜੀ ਆਓ ਮਿਲਦੇ ਹਾਂ। ਤੇ ਪਰਮਜੀਤ ਸਿੰਘ ਬ੍ਰਿਸਬਨ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਵਧੀਆ ਚੱਲ ਰਿਹਾ ਪ੍ਰੋਗਰਾਮ। ਤੇ ਕਹਿੰਦੇ ਸਿੱਧੂ ਸਾਹਿਬ ਜੀ ਕਿਉਂ ਕੀੜੇ ਉਠਾ ਰਹੇ ਹੋ, ਮੁਰਦਾ ਮੁਰਦਾ ਬਾਤ ਹੋਈ ਜਾਂਦੀ ਹੈ। ਹਾਂਜੀ ਰਵਿੰਦਰ ਸਿੰਘ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਤੇ ਕਹਿੰਦੇ ਧੰਨਵਾਦ ਜੀ ਗੇਮ ਦੀ ਅਪਡੇਟ ਲਈ। ਕੋਈ ਗੱਲ ਨਹੀਂ ਜੀ, ਅਸੀਂ ਪਹੁੰਚੇ ਹੋਏ ਹਾਂ ਤੇ ਕੋਸ਼ਿਸ਼ ਕਰ ਰਹੇ ਹਾਂ ਜੋ ਇੱਥੇ ਅੱਖੀ ਡਿੱਟਾ ਹਾਲ ਹੈ ਉਹ ਦੇਖ। ਤੇ ਆਪਾਂ ਅਮਰੀਕ ਜੀ ਮਾੜਾ ਮਿੰਟੂ ਭਾਜੀ ਬਾਹਰ ਘੁੰਮ ਕੇ ਆਏ ਨੇ, ਇਹਨਾਂ ਨੂੰ ਪੁੱਛ ਲਈਏ ਵੀ ਬਾਹਰ ਕੀ ਸੀਨ ਹੈ ਸਟੂਡੀਓ ਤੋਂ, ਉਦਾਂ ਤਾਂ ਮੈਨੂੰ ਦਿਸੀ ਯਾਰ।
ਮੈਂ ਇੱਕ ਇੱਕ ਗੱਲ ਕੁਈਨਸ ਬਰਥਡੇ ਤੇ ਵੀ ਕਹਿਣੀ ਚਾਹਾਂਗਾ।
ਕੁਈਨਸ ਬਰਥਡੇ ਵੀ ਹੈ, ਉਹਦਾ ਚੇਤਾ ਹੀ ਭੁੱਲ ਗਿਆ।
ਜਿਹੜੀ ਸਾਨੂੰ ਛੁੱਟੀ ਹੁੰਦੀ ਹੈ ਨਾ, ਇਹਦੇ ਇੱਕ ਮੁਹਾਵਰਾ ਬੜਾ ਢੁਕਮਾਇਆ ਅਮਦੀਪ ਮੇਰੇ ਖਿਆਲ ਤੇ, ਮੈਨੂੰ ਬੜਾ ਉਹ, ਮੈਂ ਕੱਲ ਇੰਗਲੈਂਡ ਫੋਨ ਕੀਤਾ ਇੱਥੇ, ਉੱਥੋਂ ਇੱਕ ਮੁਹਾਵਰਾ ਬਣਿਆ ਬਣਿਆ ਨੀ, ਮੁਹਾਵਰਾ ਤਾਂ ਹੈਗਾ ਹੀ ਪਹਿਲਾਂ, ਘਰ ਦਾ ਜੋਗੀ ਜੋਗੜਾ ਬਾਹਰ ਦਾ ਜੋਗੀ ਸਿੱਧ, ਇਹ ਮੁਹਾਵਰਾ ਆ। ਇਹਦੇ ਅਕੋਰਡਿੰਗਲੀ ਦੇਖੋ ਇੱਥੇ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਕਾਮਨਵੈਲਥ ਕੰਟਰੀ ਆ ਉਹਨਾਂ ਵਿੱਚ ਕੁਈਨਸ ਬਰਥਡੇ ਦੀ ਛੁੱਟੀ ਹੁੰਦੀ ਆ ਉਹਦੇ ਜਨਮ ਦਿਨ ਦੀ, ਲੇਕਿਨ ਜਿੱਥੇ ਦੀ ਇਹ ਰਾਣੀ ਇੰਗਲੈਂਡ ਰਹਿੰਦੀ ਆ ਇੰਗਲੈਂਡ ਚ ਇਹਦੀ ਛੁੱਟੀ ਨੀ ਹੁੰਦੀ ਕੁਈਨਸ ਬਰਥਡੇ ਚ।
ਅਮਰੀਕਾ ਦੇ ਲੋਕ ਘੱਟ ਫੇਸਬੁੱਕ ਯੂਜ ਕਰਦੇ ਨੇ, ਬਾਕੀ ਦੁਨੀਆਂ ਜ਼ਿਆਦਾ ਕਰਦੀ। ਆਹੋ ਨਹੀਂ ਇਹ ਤਾਂ ਠੀਕ ਆ, ਵਧੀਆ, ਇਹ ਵੀ ਵਧੀਆ ਇੰਟਰਸਟਿੰਗ ਆਬਜ਼ਰਵੇਸ਼ਨ ਦਿੱਤੀ ਆ। ਤਾਂ ਹੀ ਸਾਨੂੰ ਵੀ ਚੇਤਾ ਭੁੱਲ ਗਿਆ ਕਿ ਅੱਜ ਕੁਈਨ ਦਾ ਬਰਥਡੇ ਵੀ ਹੈ, ਜਿਹਦੇ ਕਰਕੇ ਛੁੱਟੀਆਂ ਲੌਂਗ ਵੀਕਐਂਡ ਚੱਲ ਰਿਹਾ। ਚਲੋ
ਤੁਸੀਂ ਸਿੱਧੂ ਸਾਹਿਬ ਬਾਹਰ ਦੀ ਪੁੱਛਦੇ ਸੀ ਵੀ ਬਾਹਰ ਦੀ ਰਿਪੋਰਟ ਕੀ ਆ, ਤਾਜ਼ਾ ਰਿਪੋਰਟ ਕੀ ਆ। ਪਹਿਲਾਂ ਤਾਂ ਮੈਂ ਦੱਸਦਾ ਵੀ ਤੁਹਾਨੂੰ ਮੈਂ ਬਾਹਰ ਗਿਆ ਸੀਗਾ, ਰਿਪੋਰਟ ਲੈਣ ਨੀ ਗਿਆ ਸੀ, ਮੈਂ ਤਾਂ ਭਟੂਰੇ ਥੱਲੇ ਕਰਨ ਗਿਆ ਸੀ, ਥੋੜੇ ਜ਼ਿਆਦੇ ਤਾਂ ਹੋ ਗਏ ਸੀ। ਸੋ ਮੈਂ ਇੱਕ ਵਾਰੀ ਥੋੜਾ ਜਿਹਾ ਰਿਲੈਕਸ ਹੋਇਆ ਸੀ ਵੀ ਚੱਲ ਇੰਨੇ ਨਾਲ ਕਿਤੇ। ਕਈ ਵਾਰੀ ਨਾ ਤੁਹਾਨੂੰ ਪਤਾ ਹੀ ਆ ਭਟੂਰਾ ਇੱਕ ਮੈਦੇ ਦੇ ਆਟੇ ਦਾ ਬਣਿਆ ਹੁੰਦਾ, ਜਦੋਂ ਇਕੱਠੇ ਦੋ ਖਾ ਲਓ ਨਾ ਤੇ ਉਹ ਬੰਦੇ ਨੂੰ ਅਹਿਸਾਸ ਕਰਾਉਂਦੇ ਆ ਵੀ ਅਸੀਂ ਖਾਧੇ ਆ।
ਮੈਨੂੰ ਲੱਗਦਾ ਦੂਜੀ ਸ਼ਿਫਟ ਦੀ ਤਿਆਰੀ ਤਾਂ ਨਹੀਂ ਚੱਲਦੀ।
ਨਹੀਂ ਫਿਰ ਦੂਜੀ ਸ਼ਿਫਟ ਲਈ ਬੇਸ ਬਣ ਰਿਹਾ ਸੀ। ਹੁਣ ਬਾਹਰ ਨਿਕਲ ਕੇ ਮਾੜਾ ਮੋਟਾ ਰਾਮਦੇਵ ਨੂੰ ਯਾਦ ਕੀਤਾ, ਇੱਕ ਦੋ ਬਾਹਾਂ ਜੀਆਂ ਲਾਈਆਂ ਇੱਧਰ ਉੱਧਰ, ਤੇ ਇੱਕ ਦੋ ਫਿਰ ਮਾੜੇ ਜੇ ਡਕਾਰ ਜੇ ਆਏ, ਤੇ ਫਿਰ ਹੁਣ ਸੈੱਟ ਆ, ਹੁਣ ਦੂਜੀ ਸ਼ਿਫਟ ਦੀ ਉਦੋਂ ਬਾਅਦ ਤਿਆਰੀ ਹੋਊਗੀ।
ਅੱਛਾ ਚਲੋ ਆਪਾਂ ਮੈਸੇਜ ਪੜ੍ਹਦੇ ਹਾਂ ਜੀ। ਜਗਦੀਪ ਸਿੰਘ ਹੋਣਾ ਨੇ ਫੋਟੋ ਭੇਜੀ ਖੰਡੇ ਦੀ, ਕਿਆ ਵਾ, ਇਹ ਵੀ ਡਰਾਈਵ ਕਰ ਰਹੇ ਨੇ, ਰੇਲਵੇ ਕਰਾਸਿੰਗ ਕੋਲ ਕਿਤੇ ਪਹੁੰਚ ਗਏ ਨੇ। ਆਓ ਜੀ ਪਹੁੰਚੋ। ਤੇ ਜਗਦੀਪ ਸੰਧੂ ਕੈਨਬਰਾ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਅਸੀਂ ਵੀ ਆ ਰਹੇ ਹਾਂ ਜੀ ਸ਼ਹੀਦੀ ਟੂਰਨਾਮੈਂਟ ਦਾ ਹਿੱਸਾ ਬਣਨ। ਹਾਂਜੀ ਹਾਂਜੀ ਆ ਜਾਓ ਆ ਜਾਓ ਆ ਜਾਓ। ਰਜਿੰਦਰ ਸਿੰਘ ਸਿੱਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਆ ਜਾਓ ਜੀ ਤੁਸੀਂ ਵੀ। ਕਹਿੰਦੇ ਰਾਜਨਦੀਪ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਜਿੰਦਰ ਸਿੱਧੂ ਬਲਦਾ ਸੂਰਜ ਰਹਿੰਦਾ ਸੀ ਹੈ ਕੋਈ ਮੇਰੇ ਵਰਗਾ, ਸੋਰੀ ਬਲਦਾ ਸੂਰਜ ਕਹਿੰਦਾ ਸੀ ਹੈ ਕੋਈ ਮੇਰੇ ਵਰਗਾ, ਨਿੱਕਾ ਜਿਹਾ ਇੱਕ ਦੀਵਾ ਬੋਲਿਆ ਸ਼ਾਮ ਪਈ ਤੇ ਦੇਖਾਂਗੇ। ਕਿਆ ਬਾਤ ਹੈ, ਸ਼ੇਅਰ ਦੇਖੋ ਸ਼ੇਅਰ। ਅਮਰੀਕ ਭਾਜੀ ਹਾਂਜੀ, ਮੈਨੂੰ ਲੱਗਦਾ ਉਹ ਬਿਜ਼ੀ ਹੋ ਗਏ ਉਧਰ। ਤੇ ਕਹਿੰਦੇ ਕਿ ਬਲਦਾ ਸੂਰਜ ਕਹਿੰਦਾ ਸੀ ਹੈ ਕੋਈ ਮੇਰੇ ਵਰਗਾ, ਨਿੱਕਾ ਜਿਹਾ ਇੱਕ ਦੀਵਾ ਬੋਲਿਆ ਸ਼ਾਮ ਪਈ ਤੇ ਦੇਖਾਂਗੇ। ਲਖਵਿੰਦਰ ਜੀ ਪਟਿਆਲੇ ਵਾਲਿਓ ਕੀ ਹਾਲ ਚਾਲ ਹੈ? ਹਾਂਜੀ ਅੱਜ ਮੌਸਮ ਬਹੁਤ ਵਧੀਆ ਪੰਜਾਬ ਚ, ਹਾਂਜੀ ਲੱਗਦਾ ਹੀ ਹੈ। ਤੇ ਹਾਂਜੀ ਤੇ ਸਤਨਾਮ ਗਿੱਲ ਜੀ, ਹਾਂਜੀ ਮਿਲ ਗਿਆ ਤੁਹਾਡਾ ਮੈਸੇਜ। ਸੋ ਦੋਸਤੋ ਪ੍ਰੋਗਰਾਮ ਆਪਾਂ ਅੱਗੇ ਜਾਰੀ ਰੱਖਦੇ ਹਾਂ। ਤੇ ਅਮਰੀਕ ਜੀ ਤੁਸੀਂ ਬਿਜ਼ੀ ਤਾਂ ਨਹੀਂ ਹੋ ਗਏ ਕਿਤੇ?
ਮੈਂ 10 ਮਿੰਟ ਬਾਅਦ ਜਾਣਾ, 10 ਮਿੰਟ ਗੱਲ ਕਰ ਲਓ।
ਹਾਂਜੀ ਹਾਂਜੀ, ਉਹ ਗੱਲ ਇਹ ਹੈ ਵੀ ਇੱਕ ਹੋਰ ਆਪਾਂ ਮਿੰਟੂ ਭਾਜੀ ਤੋਂ ਵੀ ਨਾਲ ਨਾਲ ਇਹਨਾਂ ਦੀ ਵੀ ਸਲਾਹ ਲਈ ਜਾਣੀ ਆ। ਇੱਕ ਨਾ ਜਿਹੜਾ ਜੀ ਐਸ ਟੀ ਦਾ ਰੌਲਾ ਪੈਂਦਾ ਸੀਗਾ, ਤੁਸੀਂ ਲਾਓ ਜੀ ਆ ਕੰਨ ਨੂੰ, ਤਾਂ ਉਹਦੇ ਵਿੱਚ ਨਾ ਹੁਣ ਜਿਹੜੀ ਉਹ ਸਕੀਮ ਆਈ ਆ ਨਵੀਂ, ਹਨਾ ਜੀ ਐਸ ਟੀ ਦੀ ਜਿਹੜੀ ਯੋਜਨਾ ਭੋਜ ਯੋਜਨਾ, ਉਹ ਤੇ ਕਾਫੀ ਮਤਲਬ ਕਿੰਤੂ ਪਰੰਤੂ ਹੋਈ ਆ। ਲਓ ਜੀ ਹੁਣ ਸਿੱਖਾਂ ਨੂੰ ਮੁੜ ਕੇ ਮੂੰਹ ਅੱਡਣੇ ਪੈ ਹੱਥ ਅੱਡਣੇ ਪੈਣਗੇ, ਮੂੰਹ ਨੀ ਹੱਥ ਅੱਡਣੇ ਪੈਣਗੇ, ਹਨਾ ਤੇ ਸਰਕਾਰ ਮੂਹਰੇ ਜੀ ਐਸ ਟੀ ਮੜਵਾਉਣ ਦੇ ਲਈ। ਆਪਾਂ ਇੱਥੇ ਕਈ ਵਾਰੀ ਪ੍ਰੋਗਰਾਮ ਵੀ ਕੀਤਾ ਆ, ਤਾਂ ਮੈਂ ਇਹੀ ਥੋੜਾ ਜਿਹਾ ਕਹਿਣਾ ਚਾਹਾਂਗਾ ਕਿ ਉਹਦੀ ਡਿਟੇਲ ਜਿਹੜੀ ਆ ਅਮਰੀਕ ਜੀ ਹੁਣ ਆ ਗਈ ਆਪਣੇ ਕੋਲ।
ਜੀ ਅਮਦੀਪ, ਉਹਦੀ ਡਿਟੇਲ ਵੀ ਆ ਗਈ ਤੇ ਕਾਫੀ ਵਿਵਾਦ ਵੀ ਬਣਿਆ ਹੋਇਆ ਹੈ, ਲੇਕਿਨ ਜੇ ਤੁਸੀਂ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਵੀ ਆਬਜ਼ਰਵੇਸ਼ਨ ਜੀ ਐਸ ਟੀ ਤੇ ਦਿੱਤੀ ਸੀ, ਜਿੱਥੋਂ ਤੱਕ ਚਰਚ ਦਾ ਸਵਾਲ ਹੁੰਦਾ ਹੈ, ਚਰਚ ਮਤਲਬ ਧਾਰਮਿਕ ਸਥਾਨ, ਧਾਰਮਿਕ ਜਿਹੜੇ ਸਥਾਨ ਹੈ ਉਹਨਾਂ ਦਾ ਸਵਾਲ ਹੁੰਦਾ, ਜਾਂ ਦੂਜੀਆਂ ਇੰਸਟੀਟਿਊਸ਼ਨਸ ਹੁੰਦੀਆਂ, ਆਰਗੇਨਾਈਜੇਸ਼ਨ ਹੁੰਦੀਆਂ, ਇੰਡੀਵਿਜੁਅਲ ਹੁੰਦੇ ਆ ਜਾਂ ਗਰੁੱਪਸ ਆਫ ਪੀਪਲ ਹੁੰਦੇ ਆ, ਉਹਨਾਂ ਸਾਰਿਆਂ ਦਾ ਫਰਜ਼ ਇਹ ਬਣਦਾ ਕਿ ਆਪਣੇ ਦੇਸ਼ ਨੂੰ ਉੱਚਾ ਚੁੱਕਣ ਦੇ ਲਈ ਉਹਦੇ ਵਿੱਚ ਯੋਗਦਾਨ ਪਾਇਆ ਜਾਵੇ, ਟੈਕਸ ਦੇ ਥਰੂ ਯੋਗਦਾਨ ਪਾਇਆ ਜਾਵੇ। ਅਗਰ ਕਿਸੇ ਧਾਰਮਿਕ ਸਥਾਨ ਤੇ ਵੀ ਟੈਕਸ ਲੱਗਦਾ ਹੈ ਤੇ ਉਹ ਟੈਕਸ ਜਿਹੜਾ ਹੈ ਸਮਾਜ ਦੀ ਉਸਾਰੀ ਦੇ ਲਈ ਹੀ ਵਰਤਿਆ ਜਾਂਦਾ ਹੈ। ਇਕਨੋਮਿਕ ਕੋਨਸੈਪਟ ਜੇ ਤੁਸੀਂ ਦੇਖੋ ਤਾਂ ਜਦੋਂ ਜੀ ਐਸ ਟੀ ਇਕੱਠੀ ਕੀਤੀ ਜਾਂਦੀ ਹੈ ਤੇ ਉਹਦੀ ਡਿਸਟ੍ਰੀਬਿਊਸ਼ਨ ਜਿਹੜੀ ਹੁੰਦੀ ਹੈ ਉਹ ਜਿਹੜੇ ਗਰੀਬ ਸਟੇਟਸ ਹੁੰਦੇ ਹਨ ਉਹਨਾਂ ਦਾ ਪ੍ਰਪੋਰਸ਼ਨ ਜ਼ਿਆਦਾ ਹੁੰਦਾ ਆ, ਤੇ ਇੱਕ ਤਰ੍ਹਾਂ ਦੇ ਨਾਲ ਅਗਰ ਟੈਕਸ ਦੇ ਵੀ ਦਿੱਤਾ ਜਾਂਦਾ, ਜੀ ਐਸ ਟੀ ਦੇ ਵੀ ਦਿੱਤੀ ਜਾਂਦੀ ਆ, ਤਾਂ ਇਹਦੇ ਨਾਲ ਵੀ ਤੁਸੀਂ ਲੋਕਾਂ ਦੀ ਭਲਾਈ ਹੀ ਕਰ ਰਹੇ ਹੁੰਦੇ ਆ, ਇਕਨੋਮਿਕ ਪੁਆਇੰਟ ਆਫ ਵਿਊ ਨਾਲ ਇਹ ਵੀ ਬਣਦਾ ਆ। ਲੇਕਿਨ ਜਿੱਥੋਂ ਤੱਕ ਹੁਣ ਦੇਖੋ ਸਰਕਾਰ ਨੇ ਇਹ ਮਾਫ਼ ਵੀ ਕਰ ਦਿੱਤਾ, ਲੇਕਿਨ ਉਹ ਸਾਰੀਆਂ ਸੰਸਥਾਵਾਂ ਨੂੰ, ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਇੱਕ ਥਾਂ ਲਿਆਉਣ ਦੇ ਲਈ ਉਹਨਾਂ ਨੇ ਇਹਨੂੰ ਇੱਕ ਨਾਂ ਦਿੱਤਾ ਆ। ਇਹਦੀ ਬੜੀ ਬਹੁਤ ਜ਼ਿਆਦਾ ਕ੍ਰਿਟਿਸਿਜ਼ਮ ਹੋ ਰਹੀ ਆ, ਤੇ ਖਾਸ ਤੌਰ ਤੇ ਜਿਹੜਾ ਸਾਡਾ ਪ੍ਰਿੰਟ ਮੀਡੀਆ ਨੀ ਦੂਜਾ ਮੀਡੀਆ ਆ,
ਸੋਸ਼ਲ ਮੀਡੀਆ ਹੀ ਇਹ ਕੁਛ ਕਰ ਰਿਹਾ। ਮੈਂ ਤੁਹਾਨੂੰ ਥੋੜੀ ਜਿਹੀ ਸੇਵਾ ਭੋਜ ਯੋਜਨਾ ਦੇ ਬਾਰੇ ਦੱਸਦਾ ਕਿ ਅਸਲ ਦੇ ਵਿੱਚ ਉਹਦੀਆਂ ਜਿਹੜੀ ਗਾਈਡਲਾਈਨਸ ਜਿਹੜੀਆਂ ਇਸ਼ੂ ਹੋਈਆਂ ਨੇ ਜਿਹੜੀ ਚੈਰੀਟੇਬਲ ਰਿਲੀਜੀਅਸ ਇੰਸਟੀਟਿਊਸ਼ਨਸ ਵਾਸਤੇ ਯੂਨੀਅਨ ਮਿਨਿਸਟਰੀ ਆਫ ਕਲਚਰ ਵੱਲੋਂ ਇਹ ਹੋਈਆਂ ਨੇ ਤੇ ਗਾਈਡਲਾਈਨਸ ਨੇ, ਤੇ ਇਹਦਾ ਜਿਹੜਾ ਸਕੋਪ ਹੈ ਸਕੋਪ ਇਹ ਹੈ ਟੂ ਲੈਸਨ ਦਾ ਫਾਈਨੈਂਸ਼ੀਅਲ ਬਰਡਨ ਆਫ ਚੈਰੀਟੇਬਲ ਰਿਲੀਜੀਅਸ ਇੰਸਟੀਟਿਊਸ਼ਨ, ਯਾਨੀ ਕਿ ਉਹਨਾਂ ਦਾ ਜਿਹੜਾ ਉਹਨਾਂ ਤੇ ਬੋਝ ਘਟਾਉਣ ਦੇ ਲਈ ਇਹ ਜਿਹੜੀ ਸਕੀਮ ਲਿਆਂਦੀ ਗਈ ਹੈ, ਤੇ ਨਵੀਂ ਸਕੀਮ ਦਾ ਨਾਮ ਹੋਊਗਾ ਸੇਵਾ ਭੋਜ ਯੋਜਨਾ। ਕੋਈ ਮਾੜੀ ਗੱਲ ਨੀ, ਸੇਵਾ ਵੀ ਅੱਖਰ ਇਹਦੇ ਵਿੱਚ ਹੈ, ਭੋਜ ਦਾ ਮਤਲਬ ਹੁੰਦਾ ਹੈ ਭੋਜਨ, ਤੇ ਯੋਜਨਾ ਦਾ ਮਤਲਬ ਸਾਰਿਆਂ ਨੂੰ ਪਤਾ ਹੈ ਕਿ ਯੋਜਨਾ ਵੱਧ ਮੀਨਿੰਗ ਸਿਸਟਮ, ਯੋਜਨਾ ਦਾ ਮਤਲਬ ਹੁੰਦਾ ਸਿਸਟਮ ਹਨਾ ਪਲੈਨਿੰਗ। ਸੋ ਇਹਦੇ ਵਿੱਚ ਕੋਈ ਧਾਰਮਿਕ ਰੰਗਤ ਨੀ ਹੈਗੀ, ਸੇਵਾ ਸਿੱਖੀ ਵਰਡ ਵੀ ਹੈਗਾ ਆ ਹਨਾ, ਭੋਜ ਜਿਹੜਾ ਭੋਜਨ ਉਹ ਵੀ ਸਿੱਖੀ ਵਰਡ ਹੈਗਾ, ਕੋਈ ਐਡੀ ਗੱਲ ਨੀ। ਤੇ ਲੰਗਰ ਕਿਉਂ ਨੀ, ਹੁਣ ਇਹਦੇ ਵਿੱਚ ਇਹਦੀ ਜਿਹੜੀ ਟੋਟਲ ਕੋਸਟ ਹੈ ਜਿਹੜੀ ਕਿ ਟੈਕਸ ਪੇਅਰ ਨੂੰ ਜੀ ਐਸ ਟੀ ਦੇ ਵਜੋਂ ਮੋੜਨੀ ਪਏਗੀ, ਉਹ ਹੈਗੀ 325 ਕਰੋੜ, 325 ਕਰੋੜ ਹੈ। ਜੇ 18% ਲਾਈਏ ਤਾਂ ਲੰਗਰ 325 ਕਰੋੜ, ਇਕੱਲਾ ਲੰਗਰ ਨੂੰ ਨੀ ਮਿਲਣਾ, ਹੋਰ ਵੀ ਬਹੁਤ ਸਾਰੇ ਚੱਲਦੇ ਨੇ ਉਹਨਾਂ ਵਿੱਚ ਵੀ। ਸੋ ਇਹ ਸਿਰਫ 10% ਹੀ ਹੈ। ਸੋ ਇਹਦਾ ਮਤਲਬ 3000 ਕਰੋੜ ਤੋਂ ਉੱਤੇ ਦਾ ਜਿਹੜਾ ਭੋਜਨ ਹੈ ਉਹ ਐਜ਼ ਅ ਫ੍ਰੀ ਸਰਵਿਸ ਵੱਲੋਂ ਦਿੱਤਾ ਜਾ ਰਿਹਾ ਹੈ, ਠੀਕ ਹੈ। ਸੋ ਉਹਦੇ ਵਿੱਚੋਂ ਸਰਕਾਰ ਆਪਣਾ 10-12-15% ਜਿਹੜਾ ਆ ਉਹ ਵਾਪਸ ਉਹਨਾਂ ਨੂੰ ਦੇ ਰਹੀ ਹੈ, ਔਰ ਉਹ ਸਾਰੀਆਂ ਚੀਜ਼ਾਂ ਤੇ ਜੀ ਐਸ ਟੀ ਨਹੀਂ ਹੈ। ਹੁਣ ਜਿਹੜਾ ਦੇਖੋ ਇਹਦਾ ਜਿਹੜਾ ਕੋਸਟ ਹੈ, ਜਿੱਦਾਂ ਜਿੱਦਾਂ ਪਹਿਲਾਂ ਆਟੇ ਤੇ ਪ੍ਰਸ਼ਾਦ ਤੇ ਲੰਗਰ ਤੇ ਹਨਾ, ਉਹਦੀ ਜਿਹੜੀ ਪ੍ਰੈਪਰੇਸ਼ਨ ਦੇ ਲਈ ਜਿਹੜੀ ਸ਼ੂਗਰ, ਦਾਲਾਂ, ਰਾਈਸ ਜਿਹੜੀ ਤਾਂ ਅਨਬ੍ਰੈਂਡਡ ਸੀਗੀ, ਸਿੱਧੀਆਂ ਬੋਰੀਆਂ ਉੱਤੇ ਤਾਂ ਜੀ ਐਸ ਟੀ ਹੈ ਨਹੀਂ ਸੀ। ਜੇ ਕਿਸੇ ਨੇ ਮਤਲਬ ਆਟਾ ਜਿਹੜਾ ਬ੍ਰੈਂਡਡ ਆਟਾ ਲੈਣਾ ਆ, ਬ੍ਰੈਂਡਡ ਦਾਲਾਂ ਲੈਣੀਆਂ, ਉੱਤੇ ਜੀ ਐਸ ਟੀ ਸੀ, ਉਹ ਜੀ ਐਸ ਟੀ ਮੁੜ ਸਕਦੀ ਆ, ਹੁਣ ਇਹ ਵੀ ਹੋ ਗਿਆ। ਦੂਜੀ ਗੱਲ ਇਹ ਆ ਵੀ ਜਿਹੜਾ ਚੈਰੀਟੇਬਲ ਰਿਲੀਜੀਅਸ ਇੰਸਟੀਟਿਊਸ਼ਨ ਹੈ ਜਿਹੜੀਆਂ ਫ੍ਰੀ ਫੂਡ ਪ੍ਰੋਵਾਈਡ ਕਰਦੀਆਂ, ਠੀਕ ਹੈ, ਉਹ ਹੈਗੀਆਂ ਫੂਡ ਲੰਗਰ ਪ੍ਰਸ਼ਾਦ, ਕਮਿਊਨਿਟੀ ਕਿਚਨ, ਭੰਡਾਰਾ। ਹੁਣ ਇਹਦੀ ਮਿੰਟੂ ਭਾਜੀ, ਅਮਰੀਕ ਭਾਜੀ, ਕੰਡੀਸ਼ਨ ਇਹ ਹੈ ਵੀ ਉਹ ਵਿਦਾਊਟ ਐਨੀ ਡਿਸਕ੍ਰਿਮੀਨੇਸ਼ਨ ਟੂ ਦਾ ਪਬਲਿਕ ਔਰ ਡਿਵੋਟਿਸ, ਤੇ ਜੇ ਭੰਡਾਰਾ ਜਿਹੜਾ ਚੱਲ ਰਿਹਾ ਹੈ ਉਹ ਬਿਨਾਂ ਡਿਸਕ੍ਰਿਮੀਨੇਸ਼ਨ ਤੋਂ। ਇਹ ਮਤਲਬ ਡਿਸਕ੍ਰਿਮੀਨੇਸ਼ਨ ਜਿਹੜਾ ਵਿੱਚ ਇਹਨਾਂ ਨੇ ਪਾਇਆ ਆ ਉਹ ਇੱਦਾਂ ਨਹੀਂ ਹੈਗਾ ਵੀ ਜੇ ਅਮੀਰ ਬੰਦਿਆਂ ਦਾ ਭੋਜ ਹੈ ਉਹਦੇ ਵਿੱਚ ਦਲਿਤਾਂ ਨੂੰ ਨਹੀਂ ਜਾਣ ਦਿੱਤਾ ਜਾਂਦਾ ਜਾਂ ਜਾਤ ਪਾਤ ਦੇ ਉੱਤੇ ਆਧਾਰਿਤ ਹੈ, ਉਹ ਇਹਦੇ ਐਲੀਜੀਬਲ ਨਹੀਂ ਹੋਣ, ਜੇ ਕੰਪਲੇਂਟ ਹੋ ਜਾਵੇ ਜਾਂ ਕਿੱਦਾਂ ਹੈ ਉਹਨਾਂ ਨੂੰ ਉਹ ਨਹੀਂ ਮਿਲੇਗੀ। ਸੋ ਅਮਰੀਕਾ ਜੀ ਇਹ ਵੀ ਇੱਕ ਪੋਜ਼ਿਟਿਵ ਸਟੈਪ ਮੰਨਦਾ ਮੈਂ ਕਿ ਚਲੋ ਸਿੰਬੋਲਿਕ ਤੌਰ ਤੇ ਹਜੇ ਸ਼ੁਰੂ ਕਰੀਏ, ਪਰ ਇੱਕ ਤਰ੍ਹਾਂ ਨਾਲ ਇਹ ਬੜੀ ਮਤਲਬ ਚੰਗੀ ਗੱਲ ਹੈ ਕਿ ਇਕੁਐਲਿਟੀ ਲਈ। ਹੁਣ ਦੂਜੇ ਪਾਸੇ ਜਿਹੜੀ ਚੈਰੀਟੇਬਲ ਰਿਲੀਜੀਅਸ ਇੰਸਟੀਟਿਊਸ਼ਨ ਨੇ ਉਹਨਾਂ ਦੇ ਵਿੱਚ ਟੈਂਪਲਸ, ਗੁਰਦੁਆਰਾ, ਮੋਸਕ, ਚਰਚ, ਧਾਰਮਿਕ ਆਸ਼ਰਮ, ਦਰਗਾਹ, ਮੱਠ, ਮੋਨਸਟਰੀ ਜਿਹੜੇ ਜਾਣੀ ਕਿ ਬੁੱਧੀਆਂ ਦੀ ਹੈ ਹਨਾ, ਉਹ ਵੀ ਆ ਜਾਂਦੇ ਨੇ। ਸੋ ਉਹਨਾਂ ਦੀ ਕੰਡੀਸ਼ਨ ਮਿੰਟੂ ਭਾਜੀ ਇਹ ਹੈ ਕਿ ਉਹ ਪਿਛਲੇ 5 ਸਾਲ ਤੋਂ ਐਗਜਿਸਟ ਹੋਣੇ ਚਾਹੀਦੇ। ਇੱਦਾਂ ਨੀ ਬਈ ਆਪਾਂ ਦੋਨੇ ਗੁਰਦੁਆਰਾ ਅੱਜ ਬਣਾਇਆ ਤੇ ਰਜਿਸਟਰ ਕਰਾ ਲਿਆ, ਸਾਨੂੰ 5 ਸਾਲ ਇਹਨੂੰ ਚਲਾਉਂਦੇ ਹੋ ਜਾਣੇ ਚਾਹੀਦੇ ਤਾਂ ਅਸੀਂ ਐਲੀਜੀਬਲ ਹੈ। ਅਮਰੀਕ ਜੀ ਕੀ ਖਿਆਲ ਹੈ ਇਹਦੇ ਬਾਰੇ ਤੁਹਾਡਾ?
ਇਹ ਬਿਲਕੁਲ ਬਿਲਕੁਲ, ਜਿਹੜੀ ਸਰਕਾਰ ਨੇ ਅਮਨਦੀਪ ਯੋਜਨਾ ਬਣਾਈ ਆ ਤੇ ਦਰਖਾਸਤ ਦਿੱਤੀ ਆ ਜਿੰਨੀਆਂ ਵੀ ਫ੍ਰੀ ਫੂਡ ਸਰਵਿਸਿਸ ਦੇ ਰਹੇ ਆਰਗੇਨਾਈਜੇਸ਼ਨ, ਚਾਹੇ ਲੰਗਰ ਹੋਵੇ ਜਾਂ ਹੋਰ ਕਿਸੇ ਰੂਪ ਵਿੱਚ ਇਸ ਨੂੰ ਦਿੱਤਾ ਜਾਂਦਾ ਹੈ, ਤੇ ਸਰਕਾਰ ਨੇ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਇਸ ਨੂੰ ਇਹ ਲਾਗੂ ਕੀਤਾ ਤਾਂ ਕਿ ਜੀ ਐਸ ਟੀ ਇਸ ਚ ਮਾਫ਼ ਹੋਵੇ, ਉਹਨਾਂ ਨੂੰ ਉਤਸ਼ਾਹ ਮਿਲੇ। ਪਰ ਇਹਦਾ ਬਵਾਲ ਬਹੁਤ ਵੱਡਾ ਖੜਾ ਕੀਤਾ ਜਾ ਰਿਹਾ ਕਿ ਸਾਡੇ ਲੰਗਰ ਦੀ ਹੀ ਪਰਿਭਾਸ਼ਾ ਬਦਲ ਦਿੱਤੀ ਆ। ਮੇਰੇ ਖਿਆਲ ਦੇ ਵਿੱਚ ਐਡੀ ਤਾਂ ਕੋਈ ਗੱਲ ਉਹਦੇ ਵਿੱਚ ਹੈ ਨਹੀਂ, ਉਹਦੀ ਇੰਪੋਰਟੈਂਸ ਕਿੱਦਾਂ ਘੱਟ ਸਕਦੀ ਹੈ?
ਦੇਖੋ ਫਲੋਰਾ ਸਾਹਿਬ, ਇਹ ਨਾ ਥੋੜਾ ਜਿਹਾ ਆਪਾਂ ਨੂੰ ਇਹਦੇ ਚ ਦੇਖਣਾ ਪੈਣਾ, ਥੋੜੀਆਂ ਜਿਹੀਆਂ ਭਾਵਨਾਵਾਂ ਨੂੰ, ਜਿਹੜੇ ਜ਼ਿਆਦਾ ਭਾਵਨਾਤਮਕ ਲੋਕ ਹੁੰਦੇ ਨਾ ਉਹਨਾਂ ਨੂੰ ਟੱਚ ਕਰ ਜਾਂਦੇ ਆ ਕੁਝ ਕੁ ਗੱਲਾਂ ਤੇ। ਇੱਕ ਜਿਹੜਾ ਉਹਨੂੰ ਪ੍ਰੈਜੈਂਟੇਸ਼ਨ ਕੀਤੀ ਜਾਂਦੀ ਆ ਕੁਝ ਕੁ ਲੋਕਾਂ ਮੰਨਿਓ ਵੀ ਹੌਲੀ ਹੌਲੀ ਕਰਕੇ, ਕਿਉਂਕਿ ਇੱਕ ਨਾ ਸਾਨੂੰ ਜਿਵੇਂ ਹੁਣ ਅਜਮੇਰ ਸਿੰਘ ਹੋਰਾਂ ਨੇ ਇੱਕ ਕਿਤਾਬ ਲਿਖੀ ਵੀ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ, ਉਹ ਕੀ ਕਰਦੀ ਹੈ ਨਾ ਤੁਹਾਡਾ ਨਜ਼ਰੀਆ ਉਸ ਪਾਸੇ ਕਰ ਦਿੰਦੀ ਆ। ਉਹ ਜਦੋਂ ਪੜ੍ਹੀ ਆ ਉਸ ਤੋਂ ਬਾਅਦ ਹੁਣ ਅਸੀਂ ਨਾਲ ਨਾਲ ਉਹ ਦੇਖਣ ਲੱਗ ਜਾਂਦੇ ਵੀ ਕਿਤੇ ਸਾਨੂੰ ਸਿਧਾਂਤਕ ਤੌਰ ਤੇ ਹੌਲੀ ਹੌਲੀ ਝਾੜਿਆ ਤਾਂ ਨਹੀਂ ਜਾ ਰਿਹਾ। ਸੋ ਹੁਣ ਥੋੜੀ ਜਿਹੀ ਉਹ ਇਹੋ ਜਿਹੀਆਂ ਚੀਜ਼ਾਂ ਜਦੋਂ ਮਾਰਕੀਟ 'ਚ ਆ ਜਾਂਦੀਆਂ ਬੰਦਾ ਜਾਗਰੂਕ ਹੋ ਜਾਂਦਾ, ਜੋ ਜਾਗਰੂਕ ਹੋ ਜਾਂਦਾ ਉਹਦੇ ਸਵਾਲ ਜਵਾਬ ਕਰਨ ਲੱਗ ਜਾਂਦਾ। ਤੇ ਮੈਨੂੰ ਜਿਹੜਾ ਇਹ ਸਾਰੀ ਵਿਆਖਿਆ ਦੇ ਵਿੱਚ ਇਹੀ ਗੱਲ ਨਿਕਲ ਕੇ ਆ ਰਹੀ ਆ ਵੀ ਲੋਕ ਥੋੜੇ ਜਿਹੇ ਜਾਗਰੂਕ ਹੋ ਰਹੇ ਆ, ਤੇ ਉਹ ਕਹਿ ਰਹੇ ਆ ਵੀ ਆਪਾਂ ਕਿਵੇਂ ਨਾ ਕਿਵੇਂ ਜਿਹੜੀ ਆਪਣੀ ਕੋਈ ਸਿਧਾਂਤਕ ਤੌਰ ਤੇ ਨੁਕਸਾਨ ਨਾ ਹੋ ਜੇ। ਮੇਰਾ ਇੱਥੇ ਮੰਨਣਾ ਇਹ ਆ ਵੀ ਇਹ ਜਿਹੜੇ ਲੋਕ ਕਹਿ ਰਹੇ ਆ ਨਾ ਇਹਨੂੰ ਵਿਵਾਦ ਬਣਾਉਣ ਦੀ ਥਾਂ ਤੇ, ਕੋਈ ਚੱਕਰ ਨਹੀਂ ਇਹਦੇ ਤੇ ਵੀ ਆਪਾਂ ਨੂੰ ਕੰਮ ਕਰ ਲੈਣਾ ਚਾਹੀਦਾ, ਕੋਈ ਬੁਰਾ ਨਹੀਂ ਹੈ। ਜੇ ਅਸੀਂ ਇੱਕ ਰਿਟਰਨ ਦੇ ਵਿੱਚ ਜਾਂ ਸਰਕਾਰੀ ਤੌਰ ਦੇ ਉੱਤੇ ਜਾਂ ਸਾਡੀ ਸ਼੍ਰੋਮਣੀ ਕਮੇਟੀ ਇਹ ਕਹਿੰਦੀ ਆ ਵੀ ਭਾਈ ਤੁਸੀਂ ਇਹ ਸੇਵਾ ਭਾਵ ਯੋਜਨਾ ਦੇ ਨਾਲ ਨਾ ਪੰਜਾਬੀ ਚ ਬ੍ਰੈਕਟ ਚ ਲੰਗਰ ਸ਼ਬਦ ਲਿਖ ਦਿਓ ਸਾਡੇ ਲਈ, ਜਾਂ ਸਾਡੇ ਲਈ ਲੰਗਰ ਸ਼ਬਦ ਲਿਖਣਾ ਇਜਾਜ਼ਤ ਹੋਵੇ, ਤਾਂ ਮੈਨੂੰ ਨੀ ਲੱਗਦਾ ਕੋਈ ਬੁਰੀ ਗੱਲ ਆ।
ਨਹੀਂ ਮਿੰਟੂ ਭਾਜੀ ਲਿਖਿਆ ਤਾਂ ਹੋਇਆ ਸਾਰਾ ਕੁਝ, ਲੰਗਰ ਆਪਣੇ ਪ੍ਰਸ਼ਾਦ
ਜੀ ਜੀ
ਫੂਡ ਕਮਿਊਨਿਟੀ
ਭੰਡਾਰਾ ਬਸ ਬਸ ਇੰਨੀ ਕੁ ਗੱਲ ਹੀ ਆ ਇਹਦੇ ਵਿੱਚ ਤੇ ਜਦੋਂ ਹੁੰਦੀ ਆ ਨਾ ਵੱਡੇ ਪੱਧਰ ਤੇ ਜਦੋਂ ਇੱਕ ਮੁਲਕ ਪੱਧਰ ਤੇ ਗੱਲ ਆ ਤਾਂ ਅਸੀਂ 2% ਆ ਉਹ ਚ ਤੇ ਜਿਹੜੇ 98% ਲੋਕ ਆ ਉਹਨਾਂ ਨੂੰ ਵੀ ਉਹਨਾਂ ਨੂੰ ਦੇਖਣਾ ਆਉਂਦਾ ਸਰਕਾਰਾਂ ਨੇ ਪਰ ਅਸੀਂ ਸ਼ੰਕਾ ਤਾਂ ਸਾਨੂੰ ਹੋ ਗਈ ਵੀ ਕਿਤੇ ਇਹ ਨਾ ਹੋਵੇ ਪਹਿਲਾਂ ਵੀ ਹੌਲੀ ਹੌਲੀ ਕਰਕੇ ਸਾਨੂੰ ਸਿਧਾਂਤਕ ਤੌਰ ਤੇ ਘੇਰਿਆ ਗਿਆ ਕਿਤੇ ਇਹ ਨਾ ਹੋਵੇ ਬਾਬੇ ਨਾਨਕ ਦੀ ਜਿਹੜੀ ਲੰਗਰ ਪ੍ਰਥਾ ਮਾਈਨਸ ਹੋ ਜੇ ਕਿਤੇ ਨਾ ਕਿਤੇ ਲੰਗਰ ਸ਼ਬਦ ਹੀ ਮਾਈਨਸ ਹੋ ਜੇ ਤੇ ਸਾਰੇ ਗੁਰੂ ਘਰਾਂ ਚ ਇਹ ਲਿਖਿਆ ਜਾਵੇ ਵੀ ਇਹ ਸੇਵਾ ਭਾਵ ਯੋਜਨਾ
GST ਲੈਣ ਲਈ ਸਿਰਫ ਆਪਾਂ ਉਦੋਂ ਵੀ ਇਹੀ ਗੱਲ ਕੀਤੀ ਸੀ ਕਿ ਅਮਰੀਕ ਭਾਜੀ ਵੀ ਹਜੇ ਸਕੀਮ ਜਿਹੜੀ ਆ ਹਜੇ ਸ਼ੋਰ ਨੀ ਕੀਤੀ ਗਈ ਤੇ ਆਪਾਂ ਹਜੇ ਛਾਲ ਨਾ ਮਾਰੀਏ ਪਹਿਲਾਂ ਦੇਖ ਲਈਏ ਹੈ ਕੀ ਆ ਸੋ ਅਮਰੀਕ ਭਾਜੀ ਇਹਦੇ ਵਿੱਚ ਇੱਕ ਹੋਰ ਕੰਡੀਸ਼ਨ ਇਹ ਆ ਮਿੰਟੂ ਭਾਜੀ ਵੀ ਇਹ ਜਿਹੜੇ 5 ਸਾਲ ਤਾਂ ਹੋਏ ਜਾਣੇ ਚਾਹੀਦੇ ਹੀ ਆ ਉਸ ਸੰਸਥਾ ਨੂੰ ਗੁਰਦੁਆਰੇ ਨੂੰ ਮੰਦਰ ਨੂੰ ਜਾਂ ਕਿਸੇ ਨੂੰ ਇੱਕ ਕੰਡੀਸ਼ਨ ਇਹ ਆ ਵੀ ਉਹ ਘੱਟੋ ਘੱਟ 5000 ਬੰਦੇ ਨੂੰ ਮੀਲ ਸਰਵ ਕਰਦੇ ਹੋਣ 5000 ਬੰਦੇ ਨੂੰ
ਕਿੰਨੇ ਟਾਈਮ ਚ
ਇੱਕ ਮਹੀਨੇ ਚ ਲਗਾਤਾਰ ਚੱਲਦਾ ਹੋਵੇ ਉਹ ਕੰਮ ਇੱਦਾਂ ਨੀ ਵੀ ਮੇਰੇ ਤੁਹਾਡੇ ਦੋ ਵਰਗਿਆਂ ਨੇ ਉੱਥੇ ਮੁਹੱਲੇ ਮਹੱਲੇ ਨੂੰ ਜਾਂਦੇ ਨੂੰ ਸੜਕ ਦੇ ਕੰਢੇ ਲੰਗਰ ਲਾ ਲਿਆ ਤੇ ਮੁੜ ਕੇ 5 ਸਾਲ ਹੋ ਗਏ ਸਾਨੂੰ ਕਰਦਿਆਂ ਨੂੰ ਸਾਲ ਚ ਇੱਕ ਵਾਰੀ ਲਾਉਣਾ ਆ
ਦੇਖੋ ਮੈਂ ਤਾਂ ਚਾਚ ਸੀ ਸਹੀ ਮਹੀਨੇ ਚ ਦੱਸਾਂ ਮੈਂ ਤਾਂ ਭੁਲੇਖੇ ਸੀ ਮੈਨੂੰ ਪਤਾ ਸੀ ਮੈਂ ਸਾਡੇ ਘਰੇ ਲੰਗਰ 24 ਘੰਟੇ ਚੱਲਦਾ ਮੈਂ ਤਾਂ ਹੁਣ GST ਕਲੇਮ ਕਰਿਆ
ਕਰਾਂਗੇ ਨਹੀਂ ਏਦਾਂ ਕਰਦੇ ਆ ਬਹੁਤ ਜਾਲੀ ਆਰਗੇਨਾਈਜ਼ ਹੁਣ ਤੁਸੀਂ
ਸਾਡੇ ਘਰੇ ਪ੍ਰੋਬਲਮ ਹੈ ਸਾਡੇ ਬੱਚੇ ਨਾ ਬਿਨ ਬਿਨ ਤੋਂ ਖਾਂਦੇ ਆ ਫਿਰ 24 ਘੰਟੇ ਜਾਰੀ ਰੱਖਣਾ ਬੰਦਾ
ਸਾਡੇ ਆਸਟ੍ਰੇਲੀਆ ਦੇ ਵਿੱਚ ਬਹੁਤ ਵੱਡੀ ਸਮੱਸਿਆ ਹੈ ਤੁਸੀਂ ਅਮਰੀਕਾ ਜੀ ਆਪਾਂ ਕਈ ਵਾਰੀ ਗੱਲ ਵੀ ਕੀਤੀ ਆ ਕਿ ਆਸਟ੍ਰੇਲੀਆ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਜਾਲੀ ਆਰਗੇਨਾਈਜੇਸ਼ਨਸ ਖੜੀਆਂ ਕੀਤੀਆਂ ਗਈਆਂ ਜਿਹਨਾਂ ਦਾ ਕੰਮ ਸਿਰਫ ਗ੍ਰਾਂਟਾਂ ਖਾਣਾ ਹੀ ਆ ਔਰ ਵਿਕਟੋਰੀਆ ਦੇ ਵਿੱਚ ਆਪਾਂ ਗਿਣੀਆਂ ਸੀ 470 ਦੇ ਕਰੀਬ ਆਰਗੇਨਾਈਜੇਸ਼ਨ ਦਾ ਮਤਲਬ ਗੁਰਦੁਆਰੇ ਤਾਂ ਚਲੋ ਜਾ ਰਿਹਾ ਸਾਰਿਆਂ ਨੂੰ ਪਤਾ ਹੀ ਹੈ ਪਰ ਘਰ ਘਰ ਕਈ ਇਹਨੇ ਬਣਾਈਆਂ ਦੋ ਚੋਂ ਬੰਦੇ ਨਾਲ ਇਕੱਠੀਆਂ ਹੋ ਕੇ ਗ੍ਰਾਂਟਾਂ ਲੈਣ ਦੇ ਲਈ ਜਾ ਲਈ ਮਤਲਬ ਇਹ ਆਲਰੇਡੀ ਕੰਮ ਮਤਲਬ ਸਾਰੇ ਪਾਸੇ ਚੱਲ ਰਹੇ ਆ ਤੇ ਆਸਟ੍ਰੇਲੀਆ ਦੇ ਵਿੱਚ ਵੀ ਨੱਥ ਪਾਈ ਜਾ ਰਹੀ ਹੁਣ ਇੱਥੇ ਵੀ ਜਿਹੜੀਆਂ GST ਅਸੀਂ ਦਿੰਨੇ ਆ ਉਹ ਮੜਵਾਉਣੀ ਪੈਂਦੀ ਆ ਤੁਹਾਨੂੰ ਰਜਿਸਟਰ ਹੋਣਾ ਪੈਂਦਾ ਚੈਰੀਟੇਬਲ ਇੰਸਟੀਟਿਊਸ਼ਨ ਦੇ ਲਈ ਹਨਾ ਸੋ ਮੇਰੇ ਹਿਸਾਬ ਨਾਲ ਕੋਈ ਐਡੀ ਵੱਡੀ ਗੱਲ ਨੀ ਹੈਗੀ ਤੇ ਉਹਨੂੰ ਰਜਿਸਟਰ ਹੋ ਕੇ ਉਹ ਵਾਪਸ ਪੈਸੇ ਜਿਹੜੇ ਬਣਾਉਣੇ ਪੈਣਗੇ ਤੇ ਇੱਕ ਨਾ ਹੋਰ ਵੱਡੀ ਗੱਲ ਮਿੰਟੂ ਭਾਜੀ ਤੇ ਅਮਰੀਕ ਭਾਜੀ ਜਿਹੜੀ ਗੱਲ ਆਪਾਂ ਦੇਖਣੀ ਆ ਕਿ ਜਿਹੜੀਆਂ ਆਰਗੇਨਾਈਜੇਸ਼ਨ ਰਜਿਸਟਰ ਹੋ ਗਈਆਂ ਮਤਲਬ 5 ਸਾਲ ਕਰ ਲਏ ਉਹਨਾਂ ਨੇ ਪੈਸੇ ਮੜਵਾਉਣੇ ਸ਼ੁਰੂ ਕਰਤੇ ਮੰਨ ਲਓ ਕਿ ਦਰਬਾਰ ਸਾਹਿਬ ਨੇ SGPC ਨੇ ਮੜਵਾਉਣੇ ਸ਼ੁਰੂ ਕਰਤੇ ਜਾਂ ਕੋਈ ਹੋਰ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਨੇ ਮੜਵਾਉਣੇ ਸ਼ੁਰੂ ਕੀਤੇ ਉਹਦਾ ਜਿਹੜਾ ਲੇਖਾ ਜੋਖਾ ਆ ਤੇ ਕਿੰਨੇ ਮੜਵਾਏ ਆ ਉਹ ਸਾਰੇ ਆਨਲਾਈਨ ਹੋਣਗੇ ਜੀ ਪਬਲਿਕ ਵਾਸਤੇ ਮਤਲਬ ਤੁਸੀਂ ਦੇਖ ਸਕੋਗੇ ਇਹ ਬਹੁਤ ਵੱਡੀ ਗੱਲ ਹੈ ਪਾਰਦਰਸ਼ਤਾ ਜਿੱਦਾਂ ਹੁਣ ਅਸੀਂ ਸਿੱਖ ਖੇਡਾਂ ਜਾਂ ਗ੍ਰਿਫਤ ਖੇਡਾਂ ਆ ਇਹ ਸਾਰੇ ਪੈਸੇ ਜਿਹੜੇ ਗੁਰੂ ਘਰ ਨੂੰ ਜਾਂਦੇ ਨੇ ਕਮੇਟੀ ਸਾਰਾ ਦੇਖਭਾਲ ਕਰਦੀ ਸੰਗਤ ਨੂੰ ਅਵੇਲੇਬਲ ਹੈ ਸਿੱਖ ਖੇਡਾਂ ਦਾ ਆਨਲਾਈਨ ਡਾਟਾ ਤੁਹਾਨੂੰ ਮਿਲਦਾ ਸਾਰਾ ਵੀ ਕਿੰਨਿਆਂ ਨੇ ਡੋਨੇਸ਼ਨ ਕੀਤੀ ਕਿੰਨਾ ਖਰਚਾ ਆ ਗਿਆ ਹਨਾ ਸੋ ਇਹਦੇ ਵਿੱਚ ਵੀ ਮੈਨੂੰ ਲੱਗਦਾ ਕਿ ਜਿਹੜੀ ਅੱਧੇ ਨਾਲੋਂ ਜ਼ਿਆਦਾ ਸਮੱਸਿਆਵਾਂ ਖਤਮ ਹੋ ਜਾਣਗੀਆਂ ਜਦੋਂ ਇਹਨਾਂ ਨੇ ਮਤਲਬ ਆਨਲਾਈਨ ਕਰਤਾ ਤੇ ਬਹੁਤ ਸਾਰੀਆਂ ਜਿਹੜੀਆਂ ਜਾਲੀ ਜਥੇਬੰਦੀਆਂ ਆ ਉਹ ਵੈਸੇ ਹੀ ਗ੍ਰੇਜ਼ ਕਰਨਗੀਆਂ ਜੇ ਹੁਣ ਮੰਨ ਲਓ ਕਿਸੇ ਨੇ 2 ਕਰੋੜ ਦੀ GST ਵਾਪਸ ਮੜਵਾਈ ਸੋ ਇਹਦਾ ਮਤਲਬ ਇਹ ਹੋ ਗਿਆ ਕਿ ਲੰਗਰ ਦਾ ਖਰਚਾ ਉਹਨਾਂ ਦਾ ਦੇਖ ਲਓ ਵੀ 18% ਬਣੀ ਨਾ ਮਤਲਬ 10-12 ਕਰੋੜ ਦਾ ਉਹਨਾਂ ਨੇ ਲੰਗਰ ਦਾ ਖਰਚਾ ਪਾਇਆ ਹੋਊਗਾ ਸੰਗਤ ਦਾ ਕੁਦਰਤੀ ਤੌਰ ਤੇ ਸੰਗਤ ਨੂੰ ਪਤਾ ਲੱਗ ਜਾਊਗਾ ਵੀ ਇਹਨਾਂ ਨੇ ਕਿੰਨਾ ਖਰਚਾ ਪਾਇਆ ਹਨਾ ਸੋ ਇਹ ਇੱਕ ਪ੍ਰੈਸ਼ਰ ਜਿਹੜਾ ਮੁੜ ਕੇ ਫੇਰ ਉਸ ਆਰਗੇਨਾਈਜੇਸ਼ਨ ਤੇ ਆ ਜਾਊਗਾ ਪਾਰਦਰਸ਼ਤਾ ਦਾ ਟ੍ਰਾਂਸਪੇਰੈਂਸੀ ਦਾ
ਡਾਂਸ ਵਾਲੇ ਅੰਕਲ ਵੀ ਆ ਗਏ
ਅਮਰੀਕ ਜੀ ਕੀ ਹਾਲ ਹੈ
ਜੀ ਮਨੀ ਬਹੁਤ ਵਧੀਆ ਇਹ ਜਿਹੜਾ ਇੱਕ ਤਰ੍ਹਾਂ ਦੇ ਨਾਲ ਕੈਲਕੂਲੇਸ਼ਨ ਕਰਕੇ ਉਹਦੀ ਪਾਰਦਰਸ਼ਤਾ ਰੱਖਣ ਦੇ ਲਈ ਟੈਕਨੋਲੋਜੀ ਨੂੰ ਯੂਜ਼ ਕਰਕੇ ਆਨਲਾਈਨ ਕਰਕੇ ਬਹੁਤ ਵਧੀਆ ਮੇਰੇ ਤੇ ਖਿਆਲ ਦੇ ਵਿੱਚ ਜਿਹੜੀਆਂ ਅਖੌਤੀ ਸੰਸਥਾਵਾਂ ਹੁੰਦੀਆਂ ਬਣੀਆਂ ਹੁੰਦੀਆਂ ਜਿਹੜੇ ਏਦਾਂ ਦੇ ਲੂਪ ਹੋਲ ਦਾ ਫਾਇਦਾ ਉਠਾਉਂਦੀਆਂ ਬਲੈਕ ਮਨੀ ਬਣਾਉਂਦੀਆਂ ਉਹਤੇ ਕਾਬੂ ਕਰਨ ਦੇ ਲਈ ਬਹੁਤ ਵਧੀਆ ਸਿਧਾਂਤਕ ਤੌਰ ਤੇ ਇੱਕ ਪ੍ਰਕਿਰਿਆ ਸ਼ੁਰੂ ਕੀਤੀ ਗਈ ਆ ਅਤੇ ਇਹਦੇ ਅਮਦੀਪ ਕਾਫੀ ਅੱਛੇ ਨਤੀਜੇ ਆਉਣਗੇ ਤੇ ਸਹੀ ਆਦ ਸਹੀ ਸੰਸਥਾਵਾਂ ਸਹੀ ਵਿਅਕਤੀ ਜਿਹੜੇ ਕਿ ਸੱਚੀ ਹੀ ਲੰਗਰ ਦੀ ਸੇਵਾ ਕਰਦੇ ਆ ਲੰਗਰ ਲਾਉਂਦੇ ਆ ਤੇ ਉਹਨਾਂ ਨੂੰ ਇਹਦਾ ਜ਼ਿਆਦਾ ਬਹੁਤ ਜ਼ਿਆਦਾ ਫਾਇਦਾ ਹੋ ਸਕਦਾ ਅਮਦੀਪ
ਜੀ ਸੋ ਆਪਾਂ ਪ੍ਰੋਗਰਾਮ ਅੱਗੇ ਵਧਾਉਣੇ ਆ ਬਹੁਤ ਸਾਰੇ ਸੱਜਣ ਮਿੱਤਰ ਹੋਰ ਵੀ ਜੁੜ ਰਹੇ ਨੇ ਹਾਂਜੀ ਸਾਡੇ ਨਾਲ ਪਾਲਾ ਬੈਂਸ ਜੁੜੇ ਨੇ ਤੇ ਕਹਿੰਦੇ ਭਾਜੀ ਤੁਹਾਡਾ ਧਿਆਨ ਭਟੂਰਿਆਂ ਚ ਹੈ ਨਾ ਕਿ ਕਵੀਨ ਦੇ ਬਰਥਡੇ ਤੇ ਬਸ ਠੀਕ ਹੈ ਬਣਦਾ ਤੇ ਸਾਡੇ ਸਤਿਕਾਰਯੋਗ ਅਮਰੀਤ ਸਿੰਘ ਗਰੇਵਾਲ ਹਾਂਗਕਾਂਗ ਵਾਲੇ ਵੀ ਪ੍ਰੋਗਰਾਮ ਚ ਆਏ ਨੇ ਤੇ ਉਹ ਕਹਿੰਦੇ ਨੇ ਕਿ ਇੱਕ ਸਵਾਲ ਹੈ ਕਿ ਸੋਸ਼ਲ ਮੀਡੀਆ ਤੇ ਫਾਰਵਰਡ ਕੀਤੀਆਂ ਜਾਂਦੀਆਂ ਗੱਲਾਂ ਤੁਹਾਡੇ ਜੀਵਨ ਚ ਬਦਲਾਅ ਲਿਆਉਂਦੀਆਂ ਨੇ ਮੇਰੇ ਚ ਤਾਂ ਨਹੀਂ ਲਿਆਉਂਦੀਆਂ ਨੇ ਸਿਰਫ ਸਮੇਂ ਦੀ ਬਰਬਾਦੀ ਹੈ ਆਪਣੀ ਤੇ ਦੂਜਿਆਂ ਦੀ ਆਹ ਗੱਲ ਕੀਤੀ ਭਾਜੀ
ਮਨਦੀਪ, ਦੋ ਤਰ੍ਹਾਂ ਦੇ ਨਾਲ ਸਮੇਂ ਦੀ ਬਰਬਾਦੀ ਆ, ਦੋ ਤਰ੍ਹਾਂ ਦੇ ਨਾਲ। ਇੱਕ ਵੇਲੇ ਤਾਂ ਤੁਸੀਂ ਜਿੰਨੇ ਮੈਸੇਜ ਆਉਂਦੇ ਆ ਲੱਖਾਂ ਨਾਲ, ਚਲੋ ਸੌ ਮੈਸੇਜ ਵੀ ਆ, ਸਾਡੇ ਵਰਗੇ ਨੂੰ ਵੀ ਸੌ ਮੈਸੇਜ ਆ ਜਾਂਦਾ, ਸਾਡੀ ਕੋਈ ਐਡੀ ਸੋਸ਼ਲ ਲਾਈਫ ਨਹੀਂ ਹੈ, ਸੋਸ਼ਲੀ ਇੰਨੇ ਐਕਟਿਵ ਨਹੀਂ ਆ। ਮਿੰਟੂ ਬਰਾੜ ਜੀ ਨੂੰ ਪਤਾ ਨੀ ਕਿੰਨੇ ਕਾਂ ਦੇ ਹੋਣਗੇ ਮੈਸੇਜ,
ਤੇ ਉਹਨਾਂ ਨੂੰ ਪੜ੍ਹਨ ਦੇ, ਉਹਨਾਂ ਨੇ ਰਾਤੀ 2400 ਵੀਡੀਓ ਡਿਲੀਟ ਕੀਤਾ ਇੱਕ
ਰਾਤੀ, ਉਹਨਾਂ ਨੂੰ ਪੜ੍ਹਨੇ ਤਾਂ ਚਲੋ ਪਹਿਲਾਂ ਪੜੂਗੇ, ਫੇਰ ਇੱਕ ਤਾਂ ਟਾਈਮ ਦਾ ਨੁਕਸਾਨ ਹੋਇਆ, ਉਹਦੇ ਚ ਕੁਛ ਹੁੰਦਾ ਹੈ ਨੀ, ਤੇ ਦੂਜਾ ਜਿੱਦਾਂ ਉਹਨੇ ਕਿਹਾ 2400 ਵੀਡੀਓ ਨੂੰ ਡਿਲੀਟ ਕੀਤਾ, ਉਹਦੇ ਲਈ ਵੀ ਉਹਨਾਂ ਨੂੰ ਸਮਾਂ
ਨਹੀਂ ਜੀ, ਮੈਂ ਕੋਈ ਸਮਾਂ ਨੀ ਲਾਉਂਦਾ, ਮੈਂ ਕੋਈ ਸਮਾਂ ਨੀ ਲਾਉਂਦਾ, ਮੈਂ ਤਾਂ ਇਹਦੇ ਨਾਲ ਰੁਜ਼ਗਾਰ ਪੈਦਾ ਕੀਤਾ, ਇੱਕ ਬੰਦਾ ਰੱਖਿਆ ਹੋਇਆ ਇਸ ਕੰਮ ਤੇ,
ਜੋਬ ਕ੍ਰੀਏਟ
ਕੀਤੀ ਹੋਈ, ਇੱਕ ਬੰਦਾ ਡਿਲੀਟ ਕਰਦਾ
ਸਰਕਾਰ ਨੂੰ ਤਾਂ ਫਾਇਦਾ ਹੋ
ਗਿਆ। ਸੋ ਗੱਲ ਇਹ ਹੈ ਜੀ, ਜਿਵੇਂ ਅਮਰਜੀਤ ਭਾਜੀ ਹੋਰਾਂ ਨੇ ਕਿਹਾ ਨਾ ਵੀ ਇਹਨਾਂ ਨਾਲ ਕੋਈ ਅਸਰ ਨੀ ਪੈਂਦਾ, ਮੇਰਾ ਇਹਦੇ ਚ ਮੰਨਣਾ ਇਹ ਆ ਵੀ ਮੈਂ, ਮੇਰੇ ਕੋਲ ਐਵਰੇਜ ਜਿਵੇਂ ਮੰਨਿਆ ਵੀ 3000-4000-5000 ਤੱਕ ਵੀ ਅੰਕੜਾ ਛੂੰਹਦਾ ਜਿਹੜਾ ਮੈਂ ਦੇਖਦਾ ਜਿਹੜਾ ਵੀਡੀਓ ਦਾ ਤੇ ਇਹਨਾਂ ਦਾ, ਪਰ ਨਹੀਂ ਮੇਰੇ ਕੋਲੋਂ ਟਾਈਮ ਹੁੰਦਾ, ਤੁਸੀਂ ਨਹੀਂ ਕੋਈ ਵੀ ਨੀ ਦੇਖ ਸਕਦਾ, ਦੇਖੋ ਇੰਨਾ ਕੋਈ ਕਿਸੇ ਕੋਲੇ ਨੀ, ਪਰ ਕਈ ਵਾਰੀ ਕੀ ਹੁੰਦਾ ਨਾ ਉਹਨਾਂ ਨੂੰ ਮੈਂ ਬਲੌਕ ਵੀ ਕਰ ਸਕਦਾ, ਸਾਰੇ ਲੋਕਾਂ ਨੂੰ ਮੈਂ ਉਹਨਾਂ ਤੋਂ ਖਹਿੜਾ ਵੀ ਛੁਡਾ ਸਕਦਾ, ਪਰ ਮੈਂ ਕਿਉਂ ਨੀ ਕਰਦਾ, ਮੈਨੂੰ ਕਈ ਵਾਰੀ ਕੋਈ ਨਾ ਕੋਈ ਚੀਜ਼ ਇੱਕ ਅੱਧੀ ਜ਼ਰੂਰ ਰੱਖੀ ਪੈ ਜਾਂਦੀ ਹੈ ਜਿਹੜੀ ਵਾਕਈ ਹੀ ਸਾਂਭਣ ਯੋਗ ਹੁੰਦੀ ਹੈ, ਤੇ ਵਾਕਈ ਉਹਦਾ ਅਸਰ ਆਉਂਦਾ, ਜਿਹੜਾ ਜ਼ਿੰਦਗੀ ਦਾ ਬਦਲਾਵ ਨਾ ਆਪਣੇ ਗਰੇਵਾਲ ਸਾਹਿਬ, ਉਹ ਬਦਲਾਵ ਓਵਰਨਾਈਟ ਨਹੀਂ ਆਉਂਦਾ, ਇੱਕ ਲਾਈਨ ਲਿਖੀ ਇੱਕ ਸਲੋਗਨ ਪੜ੍ਹੇ ਉਹਦੇ ਨਾਲ ਨਹੀਂ ਆਉਂਦਾ, ਆਉਂਦਾ ਜਿਹੜਾ ਬਦਲਾਵ ਆ ਉਹ ਉਦੋਂ ਬਾਅਦ ਅਭਿਆਸ ਕਰਨਾ ਪੈਂਦਾ, ਇੱਕ ਵਾਰੀ ਥੋੜੀ ਜਿਹੀ ਤੁਹਾਡਾ ਚਿੰਤਨ ਵਾਲੀ ਗੱਲ ਲਾਈਨ ਖੁੱਲ ਜਾਂਦੀ ਹੈ, ਤੁਹਾਨੂੰ ਝਟਕਾ ਲੱਗ ਜਾਂਦਾ, ਤੁਹਾਨੂੰ ਇੱਕ ਟੱਚ ਲੱਗ ਜਾਂਦਾ, ਜਿਵੇਂ ਜਾਗ ਨੀ ਕਈ ਨੂੰ ਲੱਗਦਾ, ਕਈ ਵਾਰੀ ਕੋਈ ਚੰਗੀ ਗੱਲ ਆ ਜਾਂਦੀ ਉਹਦਾ ਜਾਗ ਲੱਗ ਜਾਂਦਾ, ਤੇ ਜਾਗ ਲੱਗਣ ਨਾਲ ਫਿਰ ਹੌਲੀ 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 ਬੰਦਾ ਅਭਿਆਸ ਕਰਦਾ ਤੇ ਹੋ ਸਕਦਾ ਉਹ ਚੀਜ਼ਾਂ ਰਿਮੂਵ ਕਰ ਲੇ। ਮੈਂ ਆਪਦਾ ਦੱਸਾਂ ਤਾਂ ਮੈਂ ਪਿਛਲੇ 10 ਸਾਲਾਂ ਦੇ ਵਿੱਚ ਜੇ ਲਿਸਟ ਬਣਾਵਾਂ ਤਾਂ ਘੱਟੋ ਘੱਟ 100 ਚੀਜ਼ਾਂ ਨੂੰ ਆਪਦੇ ਤੋਂ ਦੂਰ ਕੀਤਾ ਹੋਣਾ, ਇੱਕ ਇੱਕ ਕਰਕੇ ਹੌਲੀ 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 ਕਰਦਾ ਕਰਦਾ, ਤੇ ਹੁਣ ਵੀ ਰੋਜ਼ ਦਾ ਮੇਰਾ ਜਿਹੜਾ ਸ਼ਾਮ ਦਾ ਲੇਖਾ ਜੋਖਾ ਹੁੰਦਾ ਉਹਦੇ ਚ ਮੈਂ ਆਮ ਹੀ ਆਪਦੇ ਆਪ ਨੂੰ ਸਵਾਲ ਕਰਦਾ ਵੀ ਅੱਜ ਯਾਰ ਕੁਛ ਚੰਗਾ ਚੱਕਰਿਆ ਸੀ ਤੈਨੂੰ, ਤੇ ਕੀ ਉਹਦੇ ਤੇ ਤੈਨੂੰ ਅਭਿਆਸ ਕਰਨਾ ਬਣਦਾ ਕਿ ਨਹੀਂ ਬਣਦਾ, ਇੰਨਾ ਕੁ ਉਹਦੇ ਤੇ ਲਾਉਣਾ 5-4 ਮਿੰਟ, ਪਰ ਰੌਲਾ ਸਾਡਾ ਕੀ ਆ, ਅਸੀਂ ਸਿਰਫ 2 ਮਿੰਟ ਖੋਲਦੇ ਹਾਂ ਉਹਨੂੰ ਚੁਟਕਲੇ ਦੇ ਤੌਰ ਤੇ ਜਾਂ ਉਹਨੂੰ ਵਧੀਆ ਗੱਲ ਦੇ ਤੌਰ ਤੇ ਲੈ ਕੇ ਤੈਨੂੰ ਗਾਣ ਲੰਘਾ ਦਿੰਦੇ ਹਾਂ, ਉਹਦੇ ਨਾਲ ਕਦੇ ਵੀ ਨੀ ਬਦਲਾਵ ਆਊਗਾ, ਬਦਲਾਵ ਤਾਂ ਬਾਅਦ ਚ ਚਿੰਤਨ ਕਰਨ ਨਾਲ ਹੀ ਆਊਗਾ।
ਜੀ ਅਮਨਦੀਪ, ਸੋਰੀ ਬਰਾੜ ਸਾਹਿਬ, ਤੁਸੀਂ ਤਾਂ ਹੈਗੇ ਲੇਖਕ, ਜਿਹੜੇ ਲੇਖਕ ਆ ਉਹ ਚਿੰਤਨ ਕਰ ਸਕਦੇ ਆ, ਤਾਂ ਅਸੀਂ ਤਾਂ ਲੇਖਕ ਆ ਜਿਹੜੇ ਲੇਖਕ ਨਹੀਂ ਹੁੰਦੇ ਨਾ, ਅਸੀਂ ਤਾਂ ਉਹ ਵਿਅਕਤੀ ਆ, ਸਾਡਾ ਇਹਨਾਂ ਨਾਲ ਬਹੁਤਾ ਚਿੰਤਨ ਨਾਲ ਸਾਡਾ ਬਾਹ ਨੀ ਪੈਂਦਾ, ਅਸੀਂ ਤਾਂ ਵੈਸੇ ਗੱਲਾਂ ਕਰਦੇ ਹਾਂ, ਸਧਾਰਨ ਗੱਲਾਂ ਕਰਦੇ ਹਾਂ, ਵੈਸੇ ਜਿਹੜਾ ਰਾਈਟਰ ਆ ਉਹਨੂੰ ਕਾਫ਼ੀ ਚਿੰਤਨ ਕਰਨਾ ਪੈਂਦਾ, ਉਹ ਕਾਫ਼ੀ ਗੱਲਾਂ ਸਿੱਖਦਾ ਵੀ ਹੈ ਇੱਥੋਂ, ਤੇ ਉਹ ਆਪਣੀ ਲਿਖਣੀ ਦੇ ਵਿੱਚ ਵੀ ਜਿਸ ਵੇਲੇ ਰਚਨਾ ਦੇ ਪਲ ਸਿਰਜਦਾ ਆ ਤੇ ਉਹਦੇ ਵਿੱਚ ਉਸਨੂੰ ਇਨਕਲੂਡ ਕਰਨ ਦੀ ਕੋਸ਼ਿਸ਼ ਕਰਦਾ ਆ।
ਦੇਖੋ, ਲੇਖਕ ਹੋਣਾ ਜਾਂ ਚਿੰਤਕ ਹੋਣਾ ਇਹ ਇੱਕ ਚੀਜ਼ਾਂ, ਇਹ ਵੀ ਨਾ ਇੱਕ ਮੇਰਾ ਮੰਨਣਾ ਵੀ ਇਹ ਡਿਊਟੀ ਆ, ਵਾਹਿਗੁਰੂ ਬੰਨਿਓ ਲੱਗੀ ਹੋਈ ਡਿਊਟੀ ਹੁੰਦੀ ਆ ਕਿਤੇ ਕਿਸੇ ਦੀ, ਆਪਾਂ ਤਾਂ ਇਹ ਚੀਜ਼ ਤੇ ਕੁਛ ਵੀ ਨੀ ਆ, ਜਿਹੜੇ ਚੰਗੇ ਲੇਖਕ ਜਾਂ ਚੰਗੇ ਲੋਕ ਜਿਹੜੇ ਚੰਗੇ ਪਏ ਆ ਬੈਠੇ ਆ ਜਿਹੜੇ ਤੁਹਾਨੂੰ ਚੰਗੀਆਂ ਚੰਗੀਆਂ ਚੀਜ਼ਾਂ ਜਿਹੜੀਆਂ ਸਮਾਜ ਨੂੰ ਦਿੰਦੇ ਆ, ਉਹਨਾਂ ਦੀ ਇੱਕ ਉਹਨਾਂ ਦੀ ਡਿਊਟੀ ਤੇ ਫਰਜ਼ ਆ, ਪਰ ਅਸੀਂ ਪਤਾ ਕੌਣ ਅਸੀਂ, ਮੈਂ ਆਪਣੇ ਆਪ ਨੂੰ ਕਦੇ ਲੇਖਕ ਜਾਂ ਇਹ ਚੀਜ਼ ਨੀ ਸਮਝਿਆ, ਮੈਂ ਆਪਦੇ ਆਪ ਨੂੰ ਇੱਕ ਉਸ ਕੈਟਾਗਰੀ ਚ ਲੈਣਾ ਹੁੰਦਾ ਵੀ ਅਸੀਂ ਇੱਕ ਜ਼ਰੀਆ ਰੌਲਾ ਪਾਉਣ ਵਾਲਾ, ਚੰਗੀਆਂ ਚੀਜ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਅਸੀਂ ਕੋਸ਼ਿਸ਼ ਕਰਦੇ ਹਾਂ, ਰੌਲਾ ਪਾਉਣੇ ਆ, ਮੈਨੂੰ ਉਹਦੇ 'ਚ ਖੁਸ਼ੀ ਵੀ ਹੁੰਦੀ ਹੈ ਜਦੋਂ ਕਈ ਵਾਰੀ ਨਾ ਮੈਨੂੰ ਅਕਸਰ ਹੀ, ਹੁਣ ਜਿਵੇਂ ਅੱਜ ਵੀ ਸਾਨੂੰ ਬਹੁਤ ਸਾਰੇ ਨਵੇਂ ਨੌਜਵਾਨ ਮਿਲਣਗੇ, ਜਦੋਂ ਵੀ ਕਿਤੇ ਜਾਂਦੇ ਹਾਂ ਨਵੇਂ ਨੌਜਵਾਨ ਮਿਲਦੇ ਆ ਤਾਂ ਉਹ ਇੱਕ ਇਹ ਸ਼ਬਦ ਕਹਿੰਦੇ ਆ ਵੀ ਸਾਡੀ 'ਚ ਤਬਦੀਲੀ ਆਈ ਆ ਗੱਲਾਂ ਸੁਣਨ ਤੋਂ ਬਾਅਦ, ਅਸੀਂ ਰੋਜ਼ ਰੇਡੀਓ ਸੁਣਦੇ ਸੀ, ਰੋਜ਼ ਚੰਗੀਆਂ ਗੱਲਾਂ ਆਉਂਦੀਆਂ ਸੀ, ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਚੰਗੀਆਂ ਗੱਲਾਂ ਕਰਦੇ ਹਾਂ, ਹੋਰ ਬਹੁਤ ਸਾਰੇ ਪਲੇਟਫਾਰਮਾਂ 'ਤੇ ਚੰਗੀਆਂ ਗੱਲਾਂ ਆਉਂਦੀਆਂ, ਅਸੀਂ ਚੰਗੀਆਂ ਗੱਲਾਂ ਆਪਦੀਆਂ ਨਹੀਂ ਕਰਦੇ, ਅਸੀਂ ਤਾਂ ਇੱਕ ਜ਼ਰੀਆ ਉਹਨਾਂ ਗੱਲਾਂ ਨੂੰ ਲੈ ਕੇ ਆਉਂਦੇ ਆ, ਅਗਾਂਹ ਤੱਕ ਲਿਜਾਂਦੇ ਹਾਂ, ਫਿਰ ਉਹਨਾਂ ਦਾ ਜਿਹੜਾ ਅਸਰ ਆ ਜਿਹੜਾ ਦੂਜੇ ਲੋਕਾਂ 'ਤੇ ਪੈਂਦਾ ਤੇ ਉਹ ਖਾਸ ਕਰਕੇ ਜਿਹੜੀ ਯੰਗ ਜਨਰੇਸ਼ਨ 'ਤੇ ਪੈਂਦਾ, ਉਹ ਉਵੇਂ ਜਿਹੀ ਸੋਚਣਾ ਮਹਿਸੂਸ ਕਰਦੀ ਆ, ਉਵੇਂ ਸੋਚਣ ਲੱਗਦੀ ਆ, ਤੇ ਹੌਲੀ ਹੌਲੀ ਉਹ ਚੀਜ਼ਾਂ 'ਚ ਤਬਦੀਲੀ ਆਉਂਦੀ ਆ। ਜੇ ਅਸੀਂ ਇਹ ਕਹਿ ਦਈਏ ਵੀ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਕੱਲੇ ਸਮੇਂ ਦੀ ਬਰਬਾਦੀ ਆ, ਮੈਨੂੰ ਨੀ ਲੱਗਦਾ ਵੀ ਇਨਸਾਫ਼ ਆ, ਸਮੇਂ ਦੀ ਬਰਬਾਦੀ ਪਤਾ ਕਿਹੜੀਆਂ ਚੀਜ਼ਾਂ, ਸਮੇਂ ਦੀ ਬਰਬਾਦੀ ਉਹ ਚੀਜ਼ਾਂ ਜਿਹੜੀਆਂ ਫਾਲਤੂ ਦਾ, ਜਿਵੇਂ ਹਰਮਨ ਚੀਮਾ ਖੜਾ ਕਰਤਾ, ਉਹ ਗੁਰਪ੍ਰੀਤ ਸਿੰਘ ਬਣ ਵਾਲੀ ਖੜਾ ਕਰਤਾ,
ਕੋਕੋ ਕਾਕੀ ਸਿੰਘ
ਇੱਕ ਨਵਾਂ ਹੀ ਖੜਾ ਹੋ ਗਿਆ ਜੀ। ਸੋ ਇਹਦੀਆਂ ਚੀਜ਼ਾਂ ਜਦੋਂ ਹੁੰਦੀਆਂ ਨਾ, ਉਹ ਸਮੇਂ ਦੀ ਬਰਬਾਦੀ ਆ। ਜੇ ਹੁਣ ਗੁਰਜੰਟ ਦੇ ਮਾਮਲੇ 'ਚ ਇੱਥੇ ਰੋਜ਼ ਗੱਲ ਹੁੰਦੀ ਹੈ ਤਾਂ ਉਹਦੇ 'ਚ ਵੀ ਤੁਸੀਂ ਮੇਰੇ ਹਿਸਾਬ ਨਾਲ ਉਹੀ ਅਸੀਂ ਵਕਤ ਦੀ ਬਰਬਾਦੀ ਹੀ ਕਰਦੇ ਆ ਲੋਕ ਜਿਹੜਾ ਕਰਦੇ।
ਮਿੰਟੂ ਭਾਜੀ, ਤੁਹਾਡੀ ਗੱਲ
ਬਰਾੜ ਸਾਹਿਬ, ਇੱਕ ਗੱਲ ਤੇ ਮੈਂ ਤੁਹਾਡੇ ਨਾਲ ਸਹਿਮਤ ਨਹੀਂ, ਤੁਸੀਂ ਗਲਤ ਗੱਲ ਕੀਤੀ ਆ
ਜੀ,
ਤੇ ਉਹ ਗਲਤ ਗੱਲ ਇਹ ਆ ਜਿਹੜੇ ਤੁਸੀਂ ਆਪਣੇ ਆਪ ਨੂੰ ਲੇਖਕ ਨਹੀਂ ਮੰਨਦੇ, ਅਸੀਂ ਤੁਹਾਨੂੰ ਲੇਖਕ ਮੰਨਦੇ ਹਾਂ, ਤੁਸੀਂ ਆਪਣੇ ਆਪ ਨੂੰ
ਲੇਖਕ ਮੰਨਦੇ
ਮੰਨ ਲਓ ਆਪਣੇ ਆਪ ਨੂੰ ਲੇਖਕ ਮੰਨ, ਜਿਸ ਵੇਲੇ ਤੁਸੀਂ ਲੇਖਕ ਮੰਨ ਲਿਆ ਨਾ ਆਪਣੇ ਆਪ ਨੂੰ, ਇਹ ਦੇਖੋ ਤੁਹਾਡੀ ਲਿਖਣੀ ਵਿੱਚ ਕਿੰਨਾ ਨਿਖਾਰ ਆਉਂਦਾ ਹੋਰ ਚਮਕ ਆਉਂਦੀ ਹੈ।
ਨਹੀਂ ਨਹੀਂ ਦੇਖੋ ਦੇਖੋ ਮੈਂ ਤੁਹਾਨੂੰ ਦੱਸਦਾ, ਜਿੱਦੇ ਮੰਨ ਲਿਆ ਨਾ ਉਦੇ ਨਿਖਾਰ ਰੁਕ ਜੂਗਾ, ਨਿਖਾਰ ਉਹਨਾਂ ਚ ਕੀ ਆਊਗਾ ਜਿਹਨਾਂ ਚ ਇਹ ਮੰਨਿਆ ਵੀ ਮੈਂ ਹੈ ਨੀ। ਹੁਣ ਪਤਾ ਕੀ ਆ, ਮੈਨੂੰ ਇੱਕ ਵਾਰੀ ਬਹੁਤ ਪਹਿਲਾਂ ਇੱਕ ਪੰਨੂ ਸਾਹਿਬ ਨੇ ਗੱਲ ਸੁਣਾਈ ਸੀਗੀ, ਹੁਣ ਮੇਰੇ ਐਗਜੈਕਟ ਉਹ ਰਾਜੇ ਦਾ ਤੇ ਉਹ ਫਕੀਰ ਦਾ ਨਾਂ ਨੀ ਪਤਾ, ਕਹਿੰਦੇ ਇੱਕ ਫਕੀਰ ਸੀਗਾ ਤੇ ਉਹ ਰਾਜੇ ਦੇ ਜਿਹੜੇ ਰਾਜ ਚ ਰਹਿੰਦਾ ਸੀ ਨਾ ਤੇ ਉਹ ਰਾਜੇ ਨੂੰ ਬਹੁਤ ਗਾਲਾਂ ਕੱਢਦਾ ਸੀ, ਬਹੁਤ ਗਾਲਾਂ ਕੱਢਦਾ ਸੀ ਜਿੰਨੀਆਂ ਕਹਿ ਦਿਓ। ਤਾਂ ਉਹ ਰਾਜਾ ਕਹਿੰਦੇ ਸਾਰੀ ਦੁਨੀਆਂ ਲਈ ਬਹੁਤ ਸਖ਼ਤ ਸੀ, ਉਹਨਾਂ ਨੂੰ ਸਜ਼ਾਵਾਂ ਦਿੰਦਾ ਸੀ ਤੇ ਪਰ ਉਸ ਫਕੀਰ ਨੂੰ ਉਹਨੇ ਕਦੇ ਕੋਈ ਸਜ਼ਾ ਨਾ ਦਿੱਤੀ, ਉਸ ਫਕੀਰ ਨੂੰ ਨਾਰਮਲ ਉਹਦੇ ਇਗਨੋਰ ਕਰਦਾ ਰਿਹਾ ਇਗਨੋਰ ਕਰਦਾ ਰਿਹਾ। ਤਾਂ ਇੱਕ ਦਿਨ ਕਹਿੰਦੇ ਜਦੋਂ ਫਕੀਰ ਦੀ ਮੌਤ ਹੋ ਗਈ ਨਾ ਤੇ ਰਾਜੇ ਨੇ ਅੱਖਾਂ ਚ ਹੰਝੂ ਲਿਆ ਕੇ ਇਹ ਕਿਹਾ ਵੀ ਹੁਣ ਮੈਨੂੰ ਕੰਮ ਕਰਨ ਦਾ ਕੋਈ ਸਵਾਦ ਨੀ ਆਉਣਾ। ਉਹ ਆਦੇ ਕਿਉਂ? ਕਹਿੰਦੇ ਹੁਣ ਮੈਨੂੰ ਪਤਾ ਹੀ ਨੀ ਲੱਗਣਾ ਮੇਰਾ ਕੰਮ ਸਹੀ ਆ ਕਿ ਗਲਤ ਆ। ਕਹਿੰਦੇ ਜਦੋਂ ਮੈਂ ਅੱਗੇ ਕੰਮ ਕਰਦਾ ਸੀ ਤਾਂ ਉਹ ਫਕੀਰ ਮੈਨੂੰ ਨੁਕਤਾ ਚ ਨੀ ਕਰਦਾ ਸੀ ਤੇ ਮੇਰੇ ਦਿਮਾਗ ਦੇ ਵਿੱਚ ਇਹ ਹੁੰਦੀ ਸੀ ਵੀ ਮੈਂ ਆਹ ਕੰਮ ਜਦੋਂ ਫੈਸਲਾ ਲਊਂਗਾ ਤੇ ਉਹ ਫਕੀਰ ਕੀ ਸੋਚੂਗਾ ਤੇ ਮੈਂ ਉਹਦੇ ਨਜ਼ਰੀਏ ਨੂੰ ਉਹਦੇ ਤੋਂ ਸਾਰੀਆਂ ਚੀਜ਼ਾਂ ਤੋਂ ਵੀ ਉਹਨੂੰ ਕੋਈ ਸੋਚਣ ਨੂੰ ਮਿਲੇ ਹੀ ਨਾ, ਇਹਦੇ ਚ ਉਂਗਲ ਉਠਾਉਣ ਨੂੰ ਮਿਲੇ ਨਾ, ਤੇ ਮੈਂ ਉਹ ਜੇ ਕੰਮ ਕਰਦਾ ਸੀ ਤੇ ਹੁਣ ਕੋਈ ਹੈ ਹੀ ਨੀ ਮੇਰਾ ਆਲੋਚਕ ਤੇ ਮੈਂ ਕੀ ਕਰੂੰਗਾ। ਸੋ ਲੇਖਕ ਦੀ ਵੀ ਕਿਹ ਜੀ ਕਿਰਿਆ ਵੀ ਲੇਖਕ ਹਮੇਸ਼ਾ ਉਹ ਕੰਮ ਕਰਦਾ ਜਿਹੜਾ ਕਿ ਉਹਨੂੰ ਇਹ ਲੱਗੇ ਵੀ ਚਿੰਤਨ ਕਰਨ ਵਾਲੇ ਲੋਕ ਇਸ ਲੇਖਣ ਕਿਰਿਆ ਬਾਰੇ ਕੀ ਸੋਚਣਗੇ ਤੇ ਉਹ ਕੀ ਕਿੱਦਾਂ ਕਿੱਦਾਂ ਉਹਨਾਂ ਨੂੰ ਅੱਗੇ ਫਿਰ ਚੈਲੰਜਸ ਆਉਣਗੇ ਉਹਦੇ ਵਿੱਚੋਂ ਗੱਲਾਂ ਕੱਢ ਕੇ, ਕਿਉਂਕਿ ਜਦੋਂ ਜਾ ਕੇ ਤੁਸੀਂ ਲੋਚਕਾਂ ਦੀ ਮਹਿਫਲ ਚ ਬਹਿੰਦੇ ਹੋ ਨਾ ਉਦੋਂ ਪਤਾ ਲੱਗਦਾ ਤੁਸੀਂ ਕਿਸ ਦਰਜੇ ਦੇ ਲੇਖਕ ਹੋ।
ਮਿੰਟੂ ਜੀ ਜਿਹੜਾ ਟੋਪਿਕ ਚੱਲ ਰਿਹਾ ਸੀ ਅਮਰੀਕ ਭਾਜੀ ਉਹ ਇਹ ਸੀਗਾ ਵੀ ਜਿਹੜੇ ਆਪਾਂ ਵਿਚਾਰ ਇੱਕ ਦੂਜੇ ਦੇ ਟੋਕਰੇ ਭਰ ਭਰ ਕੇ ਸੁੱਟਦੇ ਹਾਂ, ਮਤਲਬ ਕਿ ਉਹਨਾਂ ਦਾ ਕੋਈ ਮਤਲਬ ਸਾਰਥਕ ਰਿਜ਼ਲਟ ਹੈਗਾ ਜਾਂ ਨਹੀਂ ਹੈਗਾ। ਚਿੰਤਨ ਇਹ ਹੈ ਵੀ ਇੱਕ ਲੇਖਕ ਹੈ, ਲੇਖਕ ਲਿਖਣੀ ਲਿਖਦਾ ਆ, ਲਿਖ ਕੇ ਉਹ ਰੱਖ ਲੈਂਦਾ ਆ। ਮਤਲਬ ਹੁਣ ਬਹੁਤ ਮਤਲਬ ਗੁਰਬਾਣੀ ਹੈ ਲਿਖੀ ਹੋਈ ਹੈ ਹਨਾ, ਜੇ ਅਸੀਂ ਮੈਨੂੰ ਲੋੜ ਹੀ ਨੀ ਤੁਸੀਂ ਮੇਰੇ ਤੇ ਲਿਆ ਲਿਆ ਕੇ ਸਿੱਟੇ ਜਾਓ ਹਨਾ, ਆਪਣੀਆਂ ਕਿਤਾਬਾਂ ਮੈਨੂੰ ਫੜਾਈ ਜਾਓ, ਲਿਆ ਤੂੰ ਮੇਰੀ ਕਿਤਾਬ ਪੜ੍ਹ, ਮੁਹਰਿਓ ਮੈਂ ਪੜ੍ਹਨਾ ਹੀ ਨਾ ਚਾਹੁੰਦਾ ਹੋਵਾਂ, ਠੀਕ ਹੈ। ਇੱਕ ਹੁੰਦਾ ਵੀ ਤੁਸੀਂ ਵਧੀਆ ਲਿਖਿਆ, ਵਧੀਆ ਵਿਚਾਰ ਉਤਪੰਨ ਕੀਤਾ, ਉਹ ਤੁਹਾਡੇ ਇੱਕ ਸਰਮਾਇਆ ਰੱਖਿਆ ਹੋਇਆ, ਇੱਦਾਂ ਬਹੁਤ ਸਾਰੇ ਸਾਰਥਕ ਜਿਹੜੇ ਲੋਕ ਨੇ ਉਹਨਾਂ ਨੇ ਵਧੀਆ ਲਿਖਿਆ ਹੋਇਆ। ਇੱਕ ਤਾਂ ਹੁੰਦਾ ਹੈ ਕਿ ਪਿਆਸਾ ਖੂਹ ਕੋਲ ਜਾਂਦਾ, ਸਿਧਾਂਤ ਤਾਂ ਇਹ ਬਣਦਾ ਜਿਹੜੇ ਜਿਹਨੂੰ ਪਿਆਸ ਲੱਗਦੀ ਹੈ ਨਾ ਉਹ ਖੂਹ ਕੋਲ ਨੂੰ ਜਾਣਾ ਚਾਹੀਦਾ, ਫਿਰ ਉਸ ਲੇਖਕ ਦੀ ਉਸ ਲੇਖਣੀ ਦੀ ਕੀਮਤ ਫਿਰ ਪਤਾ ਲੱਗਦੀ ਹੈ, ਫਿਰ ਉਹ ਗ੍ਰਹਿਣ ਕਰਦਾ 100%। ਇੱਕ ਹੁੰਦਾ ਹੈ ਵੀ ਉਹ ਪਿਆਸਾ ਹੈ ਹੀ ਨੀ, ਖੂਹ ਦੀਆਂ ਬਾਲਟੀਆਂ ਭਰ ਖੂਹ ਚ ਬਾਲਟੀਆਂ ਭਰ ਭਰ ਕੇ ਉਹਦੇ ਸਿੱਟੀ ਜਾਂਦੇ, ਉਹ ਪਾਣੀ ਵੀ ਵੇਸਟ ਹੋਈ ਜਾਂਦਾ ਆ, ਠੀਕ ਹੈ, ਤੇ ਉਹਦਾ ਰਿਜ਼ਲਟ ਵੀ ਨਿਕਲਦਾ, ਐਨਰਜੀ ਵੀ ਵੇਸਟ ਹੋਈ ਜਾਂਦੀ। ਹੁਣ ਜਿਹੜਾ ਚੱਲਦਾ ਹੁਣ ਤੁਸੀਂ ਸਵੇਰੇ ਉੱਠ ਕੇ ਦੇਖੋ ਫੇਸਬੁੱਕ ਵਟਸਐਪ ਭਰਿਆ ਪਿਆ ਹੁੰਦਾ, ਆਹ ਵਿਚਾਰ ਹੋਏ ਉਹ ਵਿਚਾਰ ਹੋਏ, ਉਹ ਗੁੱਡ ਮਾਰਨਿੰਗ ਹੋਏ, ਫਲਾਨਾ ਹੋਏ, ਧਿਮਕੜਾ ਹੋਏ, ਹਨਾ, ਤੇ ਮਤਲਬ ਦੈਟਸ ਪੋਲਿਊਸ਼ਨ। ਮੇਰੇ ਹਿਸਾਬ ਨਾਲ ਇਹ ਪੋਲਿਊਸ਼ਨ ਹੈ ਕਿ ਹੋ ਸਕਦਾ ਜਿਹੜਾ ਮੁਹਰੇ ਬੰਦੇ ਜਿਹਨੂੰ ਤੁਸੀਂ ਭੇਜ ਰਹੇ ਹੋ ਜਾਣਕਾਰੀ, ਹੋ ਸਕਦਾ ਇਹ ਉਹਨੇ ਹੀ ਲਿਖੀ ਹੋਵੇ ਕਿ ਉਹਨੂੰ ਲੋੜ ਹੈ, ਤੁਸੀਂ ਆਪਣਾ ਸਮਾਂ ਵੀ ਜਾਇਆ ਕੀਤਾ, ਉਹਦਾ ਵੀ ਸਮਾਂ ਜਾਇਆ ਕੀਤਾ। ਜਿਹਦੇ ਬੰਦੇ ਨੂੰ ਤੁਸੀਂ ਭੇਜ ਰਹੇ ਹੋ ਸਕਦਾ ਤੁਹਾਤੋਂ ਬਹੁਤ ਜ਼ਿਆਦਾ ਐਡਵਾਂਸ ਸਟੇਜ ਤੇ ਬੈਠਾ ਹੋਵੇ, ਉਹਦਾ ਕਿੰਨਾ ਸਮਾਂ ਤੁਸੀਂ ਬਰਬਾਦ ਕੀਤਾ, ਕਿੰਨਾ ਰਿਸੋਰਸ ਉਹਦਾ ਬਰਬਾਦ ਕੀਤਾ, ਹਨਾ। ਸੋ ਇਸ ਕਰਕੇ ਮੇਰੇ ਹਿਸਾਬ ਦੇ ਨਾਲ ਅਗਰ ਤੁਹਾਨੂੰ ਜਿਹੜਾ ਵਿਚਾਰ ਮੈਨੂੰ ਵਧੀਆ ਲੱਗਿਆ, ਕੋਈ ਵਿਚਾਰ ਮੈਨੂੰ ਵਧੀਆ ਲੱਗਿਆ, ਉਹ ਮੇਰੇ ਲਈ ਆ, ਮੈਂ ਪੜ੍ਹ ਕੇ ਉਹਤੇ ਅਮਲ ਕਰ ਲਾਂ, ਠੀਕ ਹੈ, ਅਮਲ ਕਰਕੇ। ਮੈਂ ਇੱਦਾਂ ਨੀ ਆਇਆ ਤੇ ਗਾਂ ਤੋੜ ਦਿੱਤਾ,
ਅੱਗੇ ਤੋਰਨ ਚ ਬੁਰਾਈ ਹੈ ਨੀ, ਕੋਈ ਵੀ ਉਹਦੇ ਵਿਚ ਬੁਰਾਈ ਨੀ ਹੈ। ਅਮਨਦੀਪ ਤੇ ਮਿੰਟੂ ਭਾਜੀ, ਬੁਰਾਈ ਇਹ ਚ ਹੈ ਕਿ ਕਿਸੇ ਦਾ ਬਣਿਆ ਬਣਾਇਆ ਮੈਸੇਜ ਜਿਹੜੇ ਤੁਸੀਂ ਅੱਗੇ ਤੋਰਦੇ ਆ, ਜੇ ਤੁਸੀਂ ਆਪ ਮੈਸੇਜ ਬਣਾਓ ਤੁਹਾਡਾ ਆਪ ਓਰਿਜਿਨਲ
ਵਿਚਾਰ ਹੈ। ਜਿਹੜੀ ਜਿਹੜੀ ਫੇਸਬੁੱਕ ਦਾ ਜਿਹੜਾ ਨੁਕਤਾ ਤਾਂ ਇਹੀ ਹੈ ਨਾ,
ਉਹ
ਬਲੌਗਿੰਗ ਨਹੀਂ, ਜਿਹੜੀ ਬਲੌਗਿੰਗ ਸ਼ੁਰੂ ਹੋਈ ਦੁਨੀਆਂ ਦੇ ਵਿੱਚ ਉਹਦਾ ਅਸਲੀ ਨੁਕਤਾ ਤਾਂ ਇਹੀ ਹੈ ਵੀ ਜੇ ਤੁਹਾਡੇ ਕੋਲੇ ਕੋਈ ਕ੍ਰੀਏਸ਼ਨ ਆ ਤੇ ਤੁਸੀਂ ਉਹਨੂੰ ਚਾਹੇ ਮਹੀਨੇ ਚ ਇੱਕ ਵਾਰੀ ਕਰ ਲਓ, ਉਦੇ ਕਰ ਲਓ,
ਆਪਣੀ ਵਾਲ ਤੇ ਰੱਖੋ ਨਾ, ਆਪਣੀ ਬਾਹ ਨੂੰ ਆਪਣੀ ਕੰਧ ਤੇ ਲਿਖ ਲਓ, ਆਂਦਾ ਜਾਂਦਾ
ਪੜ੍ਹ ਲਓ,
ਇੱਦਾਂ ਥੋੜਾ ਵੀ ਤੁਸੀਂ ਉਹ ਤੁਸੀਂ ਕੰਧ
ਟੈਗ ਟੈਗ ਵਾਲਾ ਅਗਲੇ
ਮਤਲਬ ਜਿਹੜਾ ਤੁਸੀਂ ਕੰਧ ਕਿਸੇ ਦੇ ਘਰੇ ਜਾ ਕੇ ਆਹ ਲਾਲ ਦੇਖੋ ਜੀ ਆਹ ਦੇਖੋ, ਮਤਲਬ ਉਹ ਤੁਸੀਂ ਕ੍ਰੀਏਸ਼ਨ ਕਰੋ, ਉਹ ਕਿਤਾਬ ਮੰਗ ਰਹੀ ਹੈ, ਕਿਤਾਬ ਲਿਖ ਕੇ ਤੁਸੀਂ ਕਿਤਾਬ ਰੱਖ ਦਿਓ, ਜਿਹਨੂੰ ਲੋੜ ਹੈ ਤੁਹਾਡੀ ਕਿਤਾਬ ਉਹ ਪੜ੍ਹਿਆਗਾ, ਜਿਹੜਾ ਪਿਆਸਾ ਹੈ ਉਹ
ਕੰਧ ਦੀਆਂ ਇੱਟਾਂ ਨਾ ਖਿਲਾਰੋ।
ਹਾਂਜੀ ਉਹ ਮਤਲਬ ਉਹੀ ਇੱਟ ਚੱਕ ਕੇ ਉਧਰ ਨੂੰ ਸੁੱਟਤੀ ਇੱਟ ਚੱਕ ਕੇ,
ਪਰ ਰੌਲਾ ਤਾਂ ਹੈ ਨਾ ਜੀ, ਜਿਹੜੀ ਸਭ ਤੋਂ ਵੱਡੀ ਸਮੱਸਿਆ ਤਾਂ ਉਦੋਂ ਵੀ ਵੱਡੀ ਸਮੱਸਿਆ ਇਹ ਆ ਵੀ ਜਿਹੜੀਆਂ ਚੀਜ਼ਾਂ ਫਲੋਟ ਹੁੰਦੀਆਂ ਨਾ ਉਹਨਾਂ ਚੋਂ 95% ਤਾਂ ਉਹ ਰਵਿਸ਼ ਆ ਜਿਹੜੀ ਦਾ ਤਾਂ ਤੁੱਕ ਵੀ ਨੀ ਨਾ ਬਣਦਾ। ਮੰਨ ਲਓ 5% ਗੱਲ ਦਾ ਤਾਂ ਤੁੱਕ ਬਣਦਾ ਵੀ ਮੈਨੂੰ ਦਿਲ ਨੂੰ ਟੱਚ ਕਰੀ, ਮੈਨੂੰ ਵਧੀਆ ਲੱਗੀ, ਮੈਂ ਗਾਹ ਨੂੰ ਦੱਸਤੀ, ਪਰ 95% ਤਾਂ ਹਰਮਨ ਚੀਮਾ ਬਣ ਵਾਲੀ ਤੇ
ਵਿਚਾਰ ਵੀ ਘਟੀਆ ਦਰਜੇ ਦੇ
ਹੋਣਾ।
ਲੰਗਰ ਤੇ ਛਬੀਲਾਂ ਛੱਡੋ ਜੀ, ਰੁੱਖ ਲਾਓ ਕੀ ਮੇਲ, ਕੁਛ ਵੀ ਨੀ ਮਿਲਣਾ ਇਹਦਾ, ਮਤਲਬ ਜਿਹੜਾ
ਉਹ ਬੰਦੇ ਦੀ ਅਣਜਾਣ,
ਉਹ ਤਾਂ ਨਹੀਂ ਉਹ ਜਿਹਨੇ ਇਹ ਬਣਾਇਆ ਆ, ਇਹ ਜਿਹੜੇ ਵਿਚਾਰਾਂ ਦਾ ਜਿਹੜਾ ਹੁਣ ਪੋਲਿਊਸ਼ਨ ਚੱਲ ਰਹੀ ਆ, ਜਿਹੜੇ ਆਪਾਂ ਪੋਲਿਊਸ਼ਨ ਦੀ ਗੱਲ ਕਰ ਰਹੇ ਹਾਂ, ਇਹਦੇ ਵਿੱਚ ਜਿਹੜੀਆਂ ਹੁਣ ਜਿਹੜੀਆਂ ਜਥੇਬੰਦੀਆਂ, ਜਿਹੜੀਆਂ ਚਾਹੇ ਉਹ ਧਾਰਮਿਕ ਜਥੇਬੰਦੀਆਂ ਹੋਣ, ਚਾਹੇ ਉਹ ਨਾਸਤਿਕ ਜਥੇਬੰਦੀਆਂ ਹੋਣ, ਚਾਹੇ ਉਹਨਾਂ ਦਾ ਕੋਈ ਵੀ ਏਜੰਡਾ ਹੋਵੇ ਵਟਸੋਐਵਰ, ਠੀਕ ਹੈ, ਉਹ ਇਹਨਾਂ ਦੀ ਆੜ ਹੇਠਾਂ ਆਪਣੀ ਥੋਟ ਜਿਹੜੀ ਹੈ, ਆਪਣੀ ਸੋਚ ਹੈ, ਉਹ ਗਾਂਹ ਤੋਰੀ ਜਾਂਦੇ ਨੇ। ਠੀਕ ਹੈ, ਹੁਣ ਦੇਖੋ ਇਹ ਇਸ ਪੋਸਟ ਦਾ ਡਾਇਰੈਕਟ ਜਿਹੜਾ ਆ ਉਹ ਅਟੈਕ ਜਿਹੜਾ ਆ ਉਹ ਧਾਰਮਿਕ ਭਾਵਨਾਵਾਂ ਨੂੰ ਕਰਨਾ, ਕਿਸੇ ਨਾ ਕਿਸੇ ਤਰੀਕੇ ਆਪਾਂ ਵਿਚਾਰ ਏਦਾਂ ਦਾ ਪੇਸ਼ ਕਰ ਦਈਏ ਕਿ ਉਹ ਏਦਾਂ ਲੱਗੇ ਵੀ ਆਹ ਜਿਹੜਾ ਲੰਗਰ ਛਬੀਲਾਂ ਸ਼ਹੀਦੀ ਟੂਰਨਾਮੈਂਟ ਆ ਇਹ ਸਾਰੇ ਬੇਕਾਰ ਨੇ। ਠੀਕ ਹੈ, ਤੇ ਇਹਨੂੰ ਛੱਡੋ ਤੁਸੀਂ, ਰੁੱਖ ਲਾ ਦਿਓ, ਰੁੱਖ ਲਾ ਦਾਂਗੇ, ਠੀਕ ਹੈ, ਤੇ ਫਿਰ ਕੀ ਹੋਊਗਾ, ਰੁੱਖ ਤਾਂ ਪਹਿਲਾਂ ਵੀ ਸੀਗੇ। ਮਤਲਬ ਜਿਹੜਾ ਏਜੰਡਾ ਦੇਖੋ ਨਾ, ਏਜੰਡਾ ਪਿੱਛੇ ਕੌਣ ਚਲਾ ਰਿਹਾ ਇਹਨਾਂ ਵਿਚਾਰਾਂ?
ਦੇਖੋ ਉਹਨਾਂ ਦੇ ਨਾ ਉਹ ਅਰਧ ਗਿਆਨੀ ਲੋਕ ਆ ਜਿਹਨਾਂ ਨੂੰ ਹਜੇ ਇਹ ਨੀ ਪਤਾ ਵੀ ਕੁਦਰਤ ਚ ਮੀਂਹ ਕੱਲਾ ਰੁੱਖਾਂ ਨਾਲ ਹੀ ਪੈਂਦਾ। ਥੋੜੀ ਜੀ ਇੱਕ ਸਭ ਤੋਂ ਵੱਡੀ ਕਮੀ ਤਾਂ ਇਹ ਆ ਵੀ ਉਹਨਾਂ ਨੂੰ ਹਜੇ ਭੁਲੇਖਾ ਵੀ ਮੀਂਹ ਆ ਜਿਹੜਾ ਉਹ ਕੱਲੇ ਰੁੱਖਾਂ ਨਾਲ ਹੀ ਪੈਂਦਾ, ਉਹ ਜਿਹੜੇ ਉਹ ਨਾਸਤਿਕ ਬੰਦਿਆਂ ਦੀ ਸੋਚ ਜਾਂ ਉਹ ਜੀ ਹੈਗੀ ਆ। ਪਰ ਦੂਜੇ ਪਾਸੇ ਜਿਹੜੀ ਅਸੀਂ ਜੇ ਗੱਲ ਦੇਖਦੇ ਆ ਨਾ ਵੀ ਜਿਹੜੀ ਆਪਾਂ ਮੂਲ ਦੀ ਗੱਲ ਕਰ ਰਹੇ ਹਾਂ ਵੀ ਇਹ ਚੰਗੀਆਂ ਚੀਜ਼ਾਂ ਜਾਂ ਮਾੜੀਆਂ ਚੀਜ਼ਾਂ ਕਿਉਂ ਫਲਾਈਆਂ ਜਾਂਦੀਆਂ, ਕਿਉਂ ਹੋਇਆ, ਉਹ ਇਹੀ ਆ ਵੀ ਫਲਾਈਆਂ ਨੀ ਜਾਂਦੀਆਂ ਹੁੰਦੀਆਂ, ਥੋਪੀਆਂ ਜਾਂਦੀਆਂ ਹੁੰਦੀਆਂ। ਇਹਨੂੰ ਇਹਦਾ ਸਿੰਪਲ ਜਿਹਾ ਸ਼ਬਦ ਇਹ ਆ ਵੀ ਇੱਕ ਦੂਜੇ ਦੇ ਉੱਤੇ ਥੋਪੀ, ਚੱਲੋ ਉਹ ਥੋਪਤਾ ਇਹ ਥੋਪਤਾ, ਪਰ ਜਿਹੜੀ ਚੀਜ਼ ਜਿਹੜੀ ਨੂੰ ਚੰਗੀ ਲੱਗਦੀ ਆ ਉਹ ਆਪ ਹੀ ਉਹਦੇ ਨੇੜੇ ਜਾਂਦਾ, ਭਾਲਣ ਜਾਂਦਾ, ਪਿਆਸਾ ਖੂਹ ਕੋਲੇ ਜਾਂਦਾ, ਜਗਿਆਸਾ ਵਾਲਾ ਜਗਿਆਸਾ ਲੱਭਣ ਜਾਂਦਾ, ਤੇ ਉਹ ਚੰਗੀਆਂ ਚੀਜ਼ਾਂ ਲੱਭ ਹੀ ਲੈਂਦਾ ਗਾ। ਸੋ ਕੋਸ਼ਿਸ਼ ਕਰਿਆ ਕਰੀਏ ਜੀ ਅਸੀਂ ਇਹਨਾਂ ਤੇ, ਇਸ ਚੀਜ਼ ਤੇ ਸਭ ਤੋਂ ਵੱਡਾ ਅਮਲ ਤਾਂ ਇਹ ਆ ਵੀ ਅਸੀਂ ਫਾਰਵਰਡ ਕਰਨਾ ਛੱਡੀਏ ਬਿਨਾਂ ਮਤਲਬ।
ਜਿਹੜੀ ਉਹ ਪੋਲਿਊਸ਼ਨ ਜਿਹੜੀ ਨਾ ਅਸੀਂ ਕਰ ਰਹੇ ਹਾਂ, ਵਟਸਐਪ ਦੀ ਪੋਲਿਊਸ਼ਨ ਕਰ ਰਹੇ ਹਾਂ, ਟੈਗ ਕਰ ਕਰਕੇ ਕਰ ਰਹੇ ਹਾਂ, ਉਹ ਮਤਲਬ ਟੋਟਲੀ ਉਹ ਵਿਚਾਰ ਦਾ ਵੀ ਮੱਚ ਮਾਰ ਦਿੰਦੇ, ਜੇ ਵਧੀਆ ਵਿਚਾਰ ਵੀ ਹੋਵੇ ਨਾ ਤਾਂ ਵੀ। ਮੇਰੇ ਹਿਸਾਬ ਨਾਲ ਇਹ ਤੁਸੀਂ ਆਪਣੀ ਬਾਲ ਤੇ ਹੀ ਇੰਨਾ ਵਧੀਆ, ਆਪਣੀ ਪ੍ਰੋਫਾਈਲ ਤੇ ਇੰਨਾ ਵੀ ਲੋਕ ਤੁਹਾਨੂੰ ਫੋਲੋ ਕਰਨ, ਜੇ
ਭਾਲਣ
ਵੀ ਤੁਸੀਂ, ਯੂ ਆਰ ਨਾਟ ਅ ਕੈਰੀਅਰ, ਕੈਰੀਅਰ ਬਣੋ ਪਹਿਲਾਂ, ਉਹਨੂੰ ਕਰੋ ਤੁਹਾਡੇ ਭਾਲ ਕੇ ਤੁਹਾਨੂੰ ਫੋਲੋ ਕਰਨ ਲੋਕ, ਇਹ ਜਿਹੜਾ ਕੰਸੈਪਟ ਹੋਣਾ ਚਾਹੀਦਾ। ਸੋ ਅਮਰੀਕ ਜੀ ਮੈਨੂੰ ਲੱਗਦਾ ਤੁਸੀਂ ਹੁਣ ਛੁੱਟੀ ਲੈਣੀ, ਥੋੜਾ ਅਰਲੀ ਜਾਣਾ ਆ, ਤੇ ਇਸ ਕਰਕੇ ਮਤਲਬ ਜੀ ਚਲੋ ਇੱਕ ਆਪਾਂ ਗੀਤ ਸੁਣ ਲੈਂਦੇ ਹਾਂ, ਤੇ ਗੀਤ ਦੇ ਦੌਰਾਨ ਤੁਸੀਂ ਛੁੱਟੀ ਲੈ ਲਿਓ, ਤੇ ਫਿਰ ਮੈਂ ਤੇ ਮਿੰਟੂ ਭਾਜੀ ਪ੍ਰੋਗਰਾਮ ਆਪਾਂ ਜਾਰੀ ਰੱਖਾਂਗੇ ਗ੍ਰਿਫਤ ਤੋਂ। ਜੀ ਥੈਂਕ ਯੂ ਅਮਰੀਕ ਜੀ।
ਸਵਾਗਤ ਕਰਦੇ ਹਾਂ ਇੱਕ ਵਾਰੀ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਅੱਜ ਗ੍ਰਿਫਿਥ ਤੋਂ, ਔਰ ਮੈਂ ਤੇ ਮਿੰਟੂ ਬਰਾੜ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹਾਂ। ਮੀਂਹ ਹਟ ਚੁੱਕਾ ਤੇ ਹੁਣ ਤਾਂ ਤਕਰੀਬਨ ਸਫਾਈ ਵੱਲ ਨੂੰ ਬੱਦਲ ਕਾਫੀ ਫਟ ਚੁੱਕੇ ਨੇ, ਰੌਣਕਾਂ ਵੱਧ ਰਹੀਆਂ ਨੇ, ਲੋਕ ਆ ਰਹੇ ਨੇ, ਕਾਰ ਪਾਰਕ ਆਲਰੇਡੀ ਫੁੱਲ ਹੈ, ਝੂਲਿਆਂ ਦੇ ਉੱਤੇ ਬੱਚੇ ਖੇਡ ਰਹੇ ਨੇ। ਸੋ ਗਰਾਊਂਡਾਂ ਦੇ ਵਿੱਚ ਮੈਚ ਵੀ ਚੱਲ ਰਹੇ ਨੇ ਫੁੱਟਬਾਲ ਦੇ, ਤਾਂ ਦੋਸਤੋ ਮੌਸਮ ਜਿਹੜਾ ਠੀਕ ਹੋ ਜਾਣਾ ਅੱਜ 2 ਵਜੇ ਤੱਕ ਤਾਂ ਬਿਲਕੁਲ ਹੀ ਕਲੀਅਰ ਹੋ ਜਾਣਾ, ਕੱਲ ਨੂੰ ਧੁੱਪ ਖਿੜੂਗੀ। ਸੋ ਗ੍ਰਿਫਿਥ ਤੋਂ ਇਹ ਪ੍ਰੋਗਰਾਮ ਚੱਲ ਰਿਹਾ। ਸੋ ਮਿੰਟੂ ਭਾਜੀ ਪਹਿਲਾਂ ਥੋੜੇ ਸੁਨੇਹੇ ਆਪਾਂ ਲੈਣੇ ਆ।
ਬਿਲਕੁਲ ਜੀ ਬਿਲਕੁਲ।
ਹਾਂਜੀ, ਸੁਨੇਹਿਆਂ ਦੇ ਵਿੱਚ ਰਾਜਵਿੰਦਰ ਸਿੰਘ ਐਲਬਰੀ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ, ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ। ਕੋਮਲਪ੍ਰੀਤ ਜੋਸ਼ੀ ਕਹਿ ਰਹੇ ਨੇ ਭਾਜੀ ਕੀ ਪਤਾ ਤਕਲੀਫ਼ ਵਾਲੇ ਸਾਰੇ ਜਾਲੀ ਹੋਣ ਜਿਹੜੇ ਫੇਸਬੁੱਕ ਵਟਸਐਪ ਤੇ ਜਾਣ ਜਾਣ ਕੇ ਗੁਮਰਾਹ ਕਰ ਰਹੇ ਨੇ ਲੰਗਰ ਦੇ ਨਾਂ ਤੇ। ਦੇਖੋ ਤਕਲੀਫ਼ ਤਾਂ ਹੋਣੀ ਆ, ਜਿਨ੍ਹਾਂ ਨੂੰ ਮਤਲਬ ਹਿੱਸਾ ਨੀ ਮਿਲਣਾ ਉਹਨਾਂ ਦਾ, GST ਨੀ ਮਿਲਣੀ, ਜਾਂ ਜਿਹੜੇ ਲੰਗਰ ਨੂੰ ਐਜ਼ ਅ ਬਿਜ਼ਨਸ ਬਣਾ, ਬਿਜ਼ਨਸ ਵੀ ਤੁਹਾਨੂੰ ਪਤਾ ਬਹੁਤ ਬਣਿਆ, ਜਿਹੜੇ ਮਤਲਬ ਸਾਲ ਚ ਇੱਕ ਵਾਰੀ ਬਿਜ਼ਨਸ ਲਾਣਾ, ਸਾਰਾ ਉੱਥੇ ਪੈਸੇ ਇਕੱਠੇ ਕਰੀ ਜਾਣੇ, ਦਾਣੇ ਇਕੱਠੇ ਕਰੀ ਜਾਣੇ, ਮਾੜਾ ਜਿਹਾ ਲਾ ਕੇ ਵੀ ਛੱਡ ਲੈਣਾ ਹਨਾ। ਤੇ ਸਾਡੇ ਨਾਲ ਗੁਰੂ ਸਿੰਘ ਜੀ ਜੁੜੇ ਨੇ, ਉਹ ਵੀ ਕਹਿੰਦੇ ਨੇ ਸਪੋਰਟ ਯੋਰ ਵਿਊਜ ਮਿੰਟੂ ਭਾਜੀ, ਥੈਂਕ ਯੂ ਜੀ। ਤੇ ਪਾਲਾ ਬੈਂਸ ਕਹਿ ਰਹੇ ਨੇ ਅਮਰੀਕ ਭਾਜੀ ਅੱਜ 2 ਵਿਦਵਾਨ ਬੈਠੇ ਨੇ ਤੇ ਵਿਦਵਾਨਾਂ ਨੇ ਭਟੂਰੇ ਖਾਧੇ, ਤੁਸੀਂ ਚੁੱਪ ਹੀ ਰਹੋ ਜੀ। ਜਿਨ੍ਹਾਂ ਦੇ ਘਰੇ ਭਟੂਰੇ ਜਿਨ੍ਹਾਂ ਨੇ ਖਾਧੇ ਭਟੂਰੇ, ਉਹਨਾਂ ਦੇ ਚਾਗੀਆਂ ਪਾਣ ਕਤੂਰੇ। ਹਾਂਜੀ, ਤੇ ਤਨੀ ਜੀ ਕੀ ਹਾਲ ਚਾਲ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਗੱਲਾਂ ਬਾਤਾਂ ਬਹੁਤ ਵਧੀਆ ਚੱਲ ਰਹੀਆਂ ਨੇ ਤੇ ਕਹਿੰਦੇ ਕਿਆ ਬਾਤ ਹੈ, ਗ੍ਰਿਫਿਥ ਮੇਲੇ ਲਈ ਮੈਂ ਵੀ ਸੇਵਾ ਕਰਨੀ ਆ, ਕਰਿਓ ਅਕਾਊਂਟ ਸੈਂਡ। ਹਾਂਜੀ, ਭੇਜਦੇ ਹਾਂ ਤੁਹਾਨੂੰ ਜੀ ਉਹਨਾਂ ਤੋਂ ਲੈ ਕੇ ਤੁਹਾਨੂੰ। ਤੇ ਦੋਸਤੋ ਇੱਕ ਗੱਲ ਹੋਰ ਆਪਾਂ ਸ਼ੇਅਰ ਕਰਨੀ ਆ ਕਿ ਆਪਾਂ ਗ੍ਰਿਫਿਥ ਆਏ ਹੋਏ ਆ, ਬੱਸ ਵੀ ਆ ਗਈ ਆ ਉਧਰ, ਤੇ ਬੱਸ ਜਿਹੜੀ ਲੱਗੀ ਹੋਈ ਆ ਬੱਸ ਸਰਵਿਸ, ਕਿ ਗੁਰਦੁਆਰੇ ਤੁਸੀਂ ਪਾਰਕਿੰਗ ਕਰੋ
ਜੀ,
ਇਹ ਬੇਨਤੀ ਆ। 2-3 ਥਾਂ ਬਣਾਏ ਹੋਏ ਨੇ, ਪ੍ਰਬੰਧਕਾਂ ਵੱਲੋਂ ਬੇਨਤੀ ਆ ਕਿ ਗੁਰਦੁਆਰਾ ਸਾਹਿਬ ਪਾਰਕਿੰਗ ਕਰੋ, ਉੱਥੇ ਵੀ ਚਾਹ ਛੱਕ ਸਕਦੇ ਹੋ, ਉੱਥੋਂ ਬੱਸ ਚੱਲਦੀ ਆ ਹਰੇਕ 15 ਮਿੰਟ ਬਾਅਦ, ਬੱਸ ਚ ਬੈਠੋ, ਇੱਥੇ ਆ ਜਾਓ, ਤੁਹਾਨੂੰ ਬਿਲਕੁਲ ਮੋਹਰੇ ਉਤਾਰੇਗੀ, ਆਨੰਦ ਮਾਣੋ 15 ਮਿੰਟ ਬਾਅਦ, ਫਿਰ ਜਦੋਂ ਵੀ ਤੁਹਾਡਾ ਦਿਲ ਕਰਦਾ ਤੁਸੀਂ ਕਿਸੇ ਵੀ ਟਾਈਮ ਆਪਣੀ ਕਾਰ ਤੱਕ ਜਾ ਸਕਦੇ ਹੋ। ਸੋ ਇਹ ਸਾਰਿਆਂ ਨੂੰ ਬੈਸਟ ਮੈਥਡ ਹੈ। ਸੋ ਗ੍ਰਿਫਿਥ ਦੀਆਂ ਬੱਸਾਂ ਜਿਹੜੀਆਂ ਨੇ ਉਹ ਢੋ ਢੁਆਈ ਸ਼ੁਰੂ ਹੋ ਚੁੱਕੀ ਆ, ਆਉਣ ਲੱਗ ਪਈਆਂ ਨੇ ਗ੍ਰਿਫਿਥ ਬੱਸ ਲਾਈਨ ਦੀਆਂ ਬੱਸਾਂ। ਤੇ ਦੂਜੀ ਗੱਲ ਇਹ ਆ ਵੀ ਜਿਹੜਾ ਇੰਨਾ ਹੁਣ ਖਰਚਾ ਆ ਹੋ ਰਿਹਾ, ਕੌਮ ਕਰ ਰਹੀ ਆ, ਸਾਰੇ 250 ਪਰਿਵਾਰ ਨੇ, ਇਹ ਇਹਨਾਂ ਦੇ ਬੱਸ ਦੀ ਗੱਲ ਨਹੀਂ ਹੈਗੀ। ਹੁਣ ਹੈਗੀ ਆ, ਕਰਦੇ ਆ, ਬਿਤੋਂ 12 ਹੋ ਕੇ ਕਰਦੇ ਨੇ, ਪਰ ਸਾਡਾ ਥੋੜਾ ਫਰਜ਼ ਬਣਦਾ ਕਿ ਅਸੀਂ ਆਪਣਾ ਬਣਦਾ ਯੋਗਦਾਨ ਪਾ ਕੇ ਜਾਈਏ
ਜੀ ਜੀ ਜੀ,
ਜਿੰਨਾ ਕੁ ਲੰਗਰ ਖਾਧਾ ਆ ਉਨਾ ਕੁ ਆਪਾਂ ਪਾ ਕੇ ਜਾਈਏ, ਬਾਕੀ ਜਿਹੜਾ ਇਹਨਾਂ ਦੇ ਆਓ ਭਗਤ ਮਿਲਣ ਲੰਗਲਾਂ ਵੱਖਰੇ ਆ। ਸੋ ਇੱਥੇ ਇੱਕ ਅਸੀਂ ਪ੍ਰਬੰਧਕਾਂ ਨੂੰ ਵੀ ਕਿਹਾ ਸੀ, ਰਾਤੀ ਤਿਆਰ ਵੀ ਕੀਤਾ ਹੋਇਆ ਸੀ, ਤੇ ਉਹ ਜ਼ਿੰਮੇਵਾਰੀ ਵੀ ਮੈਨੂੰ ਲੱਗਦਾ ਉਹਨੇ ਸਾਨੂੰ ਹੀ ਦਿੱਤੀ ਹੋਈ ਆ ਕਿ ਉਹ ਸੇਵਾ ਬਾਕਸ ਜਿਹੜਾ ਗੋਲਕ ਹੈ ਉਹ ਰੱਖੇ ਜਾਏਗੀ। ਸੋ ਬੇਨਤੀ ਆ ਹੱਥ ਜੋੜ ਕੇ ਕਿ ਉਹਦੇ ਵਿੱਚ ਜ਼ਰੂਰ ਮਤਲਬ ਆਪਣਾ ਯੋਗਦਾਨ,
ਬਿਲਕੁਲ ਜੀ, ਕੁਛ ਨਾ ਕੁਛ ਯੋਗਦਾਨ ਪੈਂਦਾ ਰਹੂਗਾ, ਤਾਂ ਇਹਨਾਂ ਦਾ ਬੋਝ ਹਲਕਾ ਹੁੰਦਾ ਰਹੂਗਾ ਤੇ ਗੇਮਾਂ ਹੋਰ ਵੱਡੀਆਂ ਹੁੰਦੀਆਂ ਜਾਣਗੀਆਂ, ਕਿਉਂਕਿ ਇਹਨਾਂ ਦਾ ਕੋਈ ਮਕਸਦ ਇੱਥੇ ਕਮਾਈ ਕਰਨਾ ਨਹੀਂ ਹੈ, ਇੱਕ ਭਾਈਚਾਰਕ ਸਾਂਝ ਤੇ ਸਾਡੇ ਉਹਨਾਂ ਲਸਾਣੀ ਸ਼ਹੀਦਾਂ ਨੂੰ ਯਾਦ ਕਰਨ ਦਾ ਇੱਕ ਜ਼ਰੀਆ। ਸੋ ਬੇਨਤੀ ਹੈ ਜੀ, ਸਾਰੇ ਰਲ ਮਿਲ ਕੇ ਆਓ, ਆਪਾਂ ਇਹਨਾਂ ਜਿਹੜੇ ਇਸ ਮੌਕੇ ਨੂੰ ਸੰਭਾਲੀਏ, ਇਹਨਾਂ ਦਾ ਸਾਥ ਦਈਏ ਤੇ ਆਪਾਂ ਨਾਲ ਨਾਲ ਆਨੰਦ ਵੀ ਮਾਣੀਏ, ਕਿਉਂਕਿ ਅਸੀਂ ਕਿਤੇ ਮਰਜ਼ੀ ਚਲੇ ਜਾਈਏ, ਨਥਿੰਗ ਫਰੀ ਇਨ ਦਿਸ ਵਰਲਡ, ਅਸੀਂ ਅਕਸਰ ਇਹ ਸ਼ਬਦ ਬੋਲਦੇ ਹਾਂ, ਪਰ ਅਸੀਂ ਕਿਉਂ ਫਿਰ ਫਰੀ ਦਾ ਖਾਣਾ, ਫਰੀ ਦਾ ਪੜ੍ਹਨਾ, ਫਰੀ ਦਾ ਲਿਖਣਾ, ਫਰੀ ਦੀਆਂ ਚੀਜ਼ਾਂ ਦੇਖ ਕਿਉਂ ਅਸੀਂ ਉਹਨੂੰ ਪ੍ਰੈਫਰ ਕਰਦੇ ਹਾਂ। ਸੋ ਅਸੀਂ ਕੋਸ਼ਿਸ਼ ਕਰੀਏ, ਜਿੱਥੇ ਬਣਦਾ ਸਾਡਾ ਫਰਜ਼ ਆ ਉੱਥੇ ਜ਼ਰੂਰ ਕੁਛ ਨਾ ਕੁਛ
ਦੇ ਜੀ। ਮਿੰਟੂ ਜੀ ਜਸ ਸਿੱਧੂ ਆਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਬੈਸਟ ਵਿਸ਼ੇਸ ਫੋਰ ਸਕਸੈਸ ਆਫ ਗੇਮਸ ਐਂਡ ਅਟੈਕ ਔਨ ਭਟੂਰਸ, ਗੁੱਡ ਪ੍ਰੋਗਰਾਮ। ਤੇ ਜਗਤਾਰ ਭਾਜੀ ਹਾਂਗਕਾਂਗ ਤੋਂ ਕਹਿ ਰਹੇ ਨੇ, ਸਤਿ ਸ੍ਰੀ ਅਕਾਲ ਜੀ, ਅੱਜ ਗ੍ਰਿਫਿਥ ਪਹੁੰਚੇ ਹੋ, ਬੜੀਆਂ ਰੌਣਕਾਂ ਲੱਗੀਆਂ ਹੋਈਆਂ ਨੇ, ਕੱਲ ਲਾਈਵ ਚ ਤਾਇਆ ਜੀ ਦਾ ਕਹਿਣਾ ਜੇ ਮੈਂ ਨਹੀਂ ਖੁਰਿਆ ਤਾਂ ਖੁਰ ਤੁਸੀਂ ਵੀ ਨੀ ਜਾਣਾ, ਜੇ ਮੀਂਹ ਵੀ ਆਉਂਦਾ ਤਾਂ ਮੰਨ ਲਈਏ ਭਾਣਾ। ਕਿਆ ਬਾਤ ਹੈ, ਕਵਿਤਾ ਬਣ ਗਈ ਜੀ। ਆਪਾਂ ਦਾ ਇਹ ਕਹਿ ਵਰਦੀਆਂ ਗੋਲੀਆਂ ਚ ਨੀ ਸਿੰਘ ਜਿਹੜੇ ਉਹ ਡੋਲਦੇ, ਤਾਂ ਇਹ ਤਾਂ ਫਿਰ ਵੀ ਕਿਣੀਆਂ ਨੇ, ਕਿਣੀਆਂ ਹੈ ਨੀ ਵੈਸੇ, ਹੁਣ ਤੁਹਾਨੂੰ ਮੈਂ ਦੱਸਦਾ ਵੀ ਇਹ ਕੋਈ ਐਡੀ ਗੱਲ ਨੀ ਹੈਗੀ। ਤੇ ਕਹਿੰਦੇ ਨੇ ਕਿ ਗੱਲ ਸਿੱਧੂ ਸਾਹਿਬ ਇਹ ਨੀ ਕਿ ਗੱਲ ਸੋਸ਼ਲ ਮੀਡੀਆ ਤੇ ਤ੍ਰਿਪੁਰਾ ਮੰਦਰ ਦੀ ਖਬਰ ਆ ਰਹੀ ਹੈ, ਉੱਥੋਂ ਦੇ ਮੰਦਰ ਲਈ GST ਪਹਿਲੇ ਦਿਨ ਤੋਂ ਹੀ ਨਹੀਂ ਹੈ। ਹਾਂਜੀ, ਹੁਣ ਸਿਆਸੀ ਲੀਡਰ ਆਪਣੇ ਬਿਆਨਾਂ ਤੋਂ ਪੈਰ ਖਿੱਚ ਰਹੇ ਨੇ। ਮੇਰਾ ਮੰਨਣਾ ਹੈ ਕਿ ਇੱਕ ਸਿਆਸੀ ਸ਼ੋਸ਼ੇ ਤੋਂ ਸਿਵਾਏ ਕੁਛ ਵੀ ਨਹੀਂ। ਸੋਸ਼ਲ ਮੀਡੀਆ ਤੁਹਾਡੀ ਜ਼ਿੰਦਗੀ 'ਚ ਬਦਲਾਅ ਤਾਂ ਹੀ ਆਵੇਗਾ ਜੇ ਤੁਸੀਂ ਕੁਛ ਸਿੱਖਣ ਦੀ ਇੱਛਾ ਰੱਖਦੇ ਹੋ। ਬਿਲਕੁਲ ਸਹੀ, ਜੇ ਤੁਸੀਂ ਪਿਆਸੇ ਹੋ ਤਾਂ ਹੀ ਤੁਹਾਡੀ ਪਿਆਸ ਹੋ ਜਾਏਗੀ, ਜਦ ਤੁਹਾਨੂੰ ਪਿਆਸ ਹੀ ਹੈ ਨੀ।
ਦੇਖੋ ਕੱਲ ਨਾ ਇੱਕ ਅਸੀਂ ਇੰਟਰਵਿਊ ਕੀਤੀ ਸੀਗੀ ਸਰਦਾਰ ਬੇਅੰਤ ਸਿੰਘ ਦੀ। ਸਰਦਾਰ ਬੇਅੰਤ ਸਿੰਘ ਦੀ ਇੰਟਰਵਿਊ ਜੇ ਤੁਸੀਂ ਮਿਸ ਕਰਕੇ ਨਾ, ਉਹ ਆਪਾਂ ਰੇਡੀਓ ਤੇ ਨੀ ਕੀਤੀ, ਉਹ ਰੇਡੀਓ ਦੇ ਪੇਜ ਦੇ ਉੱਤੇ ਫੇਸਬੁੱਕ ਦੇ ਉੱਤੇ ਤੁਸੀਂ ਜਾ ਕੇ
ਵੀਡੀਓ ਆ
ਉਹ ਦੇਖ, ਜਰੂਰ ਦੇਖੋ। ਅਸੀਂ ਸਟਰੋਂਗਲੀ ਰਿਕਮੈਂਡ ਕਰਦੇ ਹਾਂ। ਸਵਾਬ ਬਣਿਆ ਪਿਛਲੇ ਮਹੀਨੇ ਸਾਨੂੰ ਨਾ ਉਹਨਾਂ ਦੀ ਰਿੰਗ ਆਈ ਸੀ ਤੇ ਉਹਨਾਂ ਨੇ ਆਪਦੀਆਂ ਜਿੰਨੀਆਂ ਕੁ ਉਹਨਾਂ ਨੇ ਹੁਣ ਤੱਕ ਸੇਵਾ ਕੀਤੀ ਉਹਦੇ ਬਾਰੇ ਸਾਨੂੰ ਦੱਸਿਆ ਸੀ। ਕਈ ਵਾਰੀ ਫੋਨ ਤੇ ਅਸੀਂ ਬੜੀ ਲਾਈਟਲੀ ਜੀ ਲੈ ਲੈਂਦੇ ਹਾਂ ਗੱਲ, ਕਿਉਂ ਰੋਜ਼ ਹੀ ਆਉਂਦੇ ਏਦਾਂ ਦੀਆਂ ਕਾਲਾਂ ਹੋਰ ਇੰਟਰਵਿਊਜ਼ ਲਈ ਜਾਂ ਏਦਾਂ ਰੇਡੀਓ ਦੇ ਉੱਤੇ ਜਾਂ ਅਖਬਾਰ ਲਈ, ਤੇ ਪਰ ਮੈਨੂੰ ਉਦਣ ਵੀ ਉਹਨਾਂ ਦੀਆਂ ਗੱਲਾਂ ਤੋਂ ਕਾਫੀ ਕੁਝ ਝਲਕਿਆ ਸੀ ਵੀ ਉਹ ਕਾਫੀ ਮਿਹਨਤ ਨਾਲ ਕੰਮ ਕਰ ਰਹੇ ਆ। ਤੇ ਪਰ ਕੱਲ ਸਬੱਬੀ ਸਾਡਾ ਮੇਲ ਹੋਇਆ ਜੀ ਉਹਨਾਂ ਨੂੰ ਗ੍ਰਿਫਤ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਨਾ, ਉਹਨਾਂ ਨੇ ਲੰਗਰ ਹਾਲ ਦੇ ਵਿੱਚ ਇੱਕ ਸਾਈਡ ਤੇ ਟੇਬਲ ਲਾ ਰੱਖਿਆ ਸੀ ਜੀ, ਉਹਨਾਂ ਨੇ ਆਪਣੀਆਂ 25 ਕਿਤਾਬਾਂ ਉੱਥੇ ਰੱਖੀਆਂ ਹੋਈਆਂ ਸਨ। ਤੇ ਬੜੀ ਖੁਸ਼ੀ ਇਸ ਗੱਲ ਦੀ ਹੋਈ, 25 ਦੀਆਂ 25 ਕਿਤਾਬਾਂ ਰਿਸਰਚ ਭਰਪੂਰ ਕਿਤਾਬਾਂ, ਸਿੱਖਿਜ਼ਮ ਦੀ ਹਿਸਟਰੀ ਸਾਂਭਣ ਦੀਆਂ ਕਿਤਾਬਾਂ, ਜਿਹੜੀਆਂ ਚੀਜ਼ਾਂ ਤੁਸੀਂ ਅਣਗੌਲੇ ਹੋਏ ਆ, ਜਿਹੜੀਆਂ ਸਾਨੂੰ ਲੱਗਦਾ ਵੀ ਇਹ ਤਾਂ ਉਹੀ ਗੱਲ ਆ, ਇਹਦੀ ਕੀ ਲੋੜ ਆ ਯਾਦ ਰੱਖਣ ਦੀ, ਉਹ ਚੀਜ਼ਾਂ ਉਹਨਾਂ ਨੇ ਸਾਨੂੰ ਉਹਦੇ ਵਿੱਚ ਕਲੀਅਰ ਕੀਤੀਆਂ ਹੋਈਆਂ ਸਨ। ਤਾਂ ਉਹਨਾਂ ਨੇ ਨਾ ਸਾਰੀ ਗੱਲਬਾਤ ਦੌਰਾਨ ਇੱਕ ਬੜੀ ਵਧੀਆ ਗੱਲ ਕਹੀ, ਉਹ ਮੈਨੂੰ ਵੀ ਬੜੀ ਚੰਗੀ ਲੱਗੀ, ਸਾਰੇ ਕੋਲੇ ਖੜੇ ਲੋਕਾਂ ਨੂੰ ਵੀ ਚੰਗੀ ਲੱਗੀ। ਉਹ ਕਹਿੰਦੇ ਨਾ ਵੀ ਜਦੋਂ ਫੋਟੋ ਕਲਚਰ ਦੀ ਗੱਲ ਆਈ ਵੀ ਸ਼ਬਦ ਗੁਰੂ ਆ ਜੀ, ਫੋਟੋ ਕਲਚਰ ਕਿਉਂ ਪ੍ਰਮੋਟ ਹੋ ਰਿਹਾ, ਕਿੱਦਾਂ ਹੋ ਰਿਹਾ, ਤਾਂ ਉਹਨਾਂ ਨੇ ਬੜੀ ਵਧੀਆ ਗੱਲ ਕਹੀ। ਕਹਿੰਦੇ ਜਦੋਂ ਬੱਚਾ ਨਾ, ਜਦੋਂ ਅਸੀਂ ਬੱਚੇ ਨੂੰ ਏ ਫਾਰ ਐਪਲ ਹੀ ਪੜ੍ਹਾ ਸਕਾਂਗੇ, ਊੜਾ ਊਠ ਹੀ ਪੜ੍ਹਾ ਸਕਾਂਗੇ, ਨਾ ਐਪਲ ਖਾਧਾ ਜਾ ਸਕਦਾ ਨਾ ਊਠ ਤੇ ਉਸਤੇ ਚੜਿਆ ਜਾ ਸਕਦਾ, ਠੀਕ ਹੈ ਨਾ। ਪਰ ਕਹਿੰਦੇ ਜਦੋਂ ਬੰਦਾ ਵੱਡੀਆਂ ਕਲਾਸਾਂ ਚ ਜਾਂਦਾ ਹੋ ਜਾਂਦਾ ਤੇ ਉਦੋਂ ਬਾਅਦ ਉਹਨੂੰ ਸਮਝ ਆ ਜਾਂਦੀ ਹੈ ਸਾਰੀ ਚੀਜ਼ ਦੀ। ਪਰ ਜਦੋਂ ਸਮਝ ਆ ਗਈ ਉਦੋਂ ਬਾਅਦ ਇਹ ਵੀ ਨੀ ਮਤਲਬ ਹੈਗਾ ਨਾ ਵੀ ਅਸੀਂ ਇਹ ਕਹੀਏ ਵੀ ਬੱਚੇ ਨੂੰ ਊੜਾ ਉੱਠਣਾ ਊਠ ਨਾ ਪੜ੍ਹਾਓ, ਇਹ ਐਪਲ ਨਾ ਪੜ੍ਹਾਓ, ਇਹ ਵੀ ਨੀ ਹੋ ਸਕਦਾ। ਸੋ ਹਰ ਵੇਲੇ ਦਾ ਹਰ ਇੱਕ ਲੈਵਲ ਹੁੰਦਾ, ਉਸ ਲੈਵਲ ਮੁਤਾਬਕ ਹੀ ਤੁਹਾਨੂੰ ਵਿਚਰਨਾ ਚਾਹੀਦਾ। ਜਦੋਂ ਅਸੀਂ ਸਿੱਖਿਜ਼ਮ ਦੇ ਵਿੱਚ ਇਹ ਬੜੀ ਕਮੀ ਆ ਵੀ ਜਦੋਂ ਥੋੜਾ ਜਿਹਾ ਬੰਦਾ ਅਗਲੀ ਪੌੜੀ ਤੇ ਹੋ ਜਾਂਦਾ ਨਾ, ਤਾਂ ਪਿਛਲੀ ਪੌੜੀ ਵਾਲਿਆਂ ਨੂੰ ਫਿਰ ਬਹੁਤ ਜ਼ਿਆਦਾ ਡੰਡਣ ਭੰਡਣ, ਜਿਹੜੀ ਕਿ ਸਿੱਖੀ ਦੇ ਪਹਿਲੀ ਉਲਟਾ, ਪਹਿਲੇ ਫਲਸਫੇ ਚ ਉਲਟਾ, ਤੇ ਉਹਨਾਂ ਨੂੰ ਮੱਤਾਂ ਦੇਣੀਆਂ, ਇੱਦਾਂ ਨੀ ਕਰਨਾ, ਉਦਾਂ ਨੀ ਕਰਨਾ, ਲੱਗ ਜਾਂਦੇ ਆ ਕਰਨ। ਸੋ ਉਹ ਕੱਲ ਬੇਅੰਤ ਸਿੰਘ ਹੋਰਾਂ ਨੇ ਸਹਿਜ ਸਵਾਈ ਇੱਕ ਗੱਲ ਦੇ ਜਵਾਬ ਦੇ ਵਿੱਚ ਬੜਾ ਵਧੀਆ ਉੱਤਰ ਦਿੱਤਾ। ਮੈਂ ਪੂਰਾ ਨੀ ਇੱਥੇ ਸੁਣਾ ਸਕਿਆ, ਪਰ ਜੇ ਤੁਸੀਂ ਟਾਈਮ ਕੱਢ ਕੇ ਨਾ ਅੱਜ ਵੀਡੀਓ ਜ਼ਰੂਰ ਦੇਖਿਓ, ਤੇ ਤੁਸੀਂ ਕਮੈਂਟ ਵੀ ਕਰਿਓ ਉੱਥੇ, ਤਾਂ ਕਿ ਨਾ ਉਹਨਾਂ ਨੂੰ ਇਸ ਚੀਜ਼ ਦਾ ਹੌਸਲਾ ਮਿਲੇ, ਵਾਕਈ ਏਡੇ ਵਧੀਆ ਕੰਮ ਕਰਨ ਵਾਲੇ ਬੰਦਿਆਂ ਨੂੰ ਸਾਨੂੰ ਪ੍ਰਮੋਟ ਕਰਨਾ ਚਾਹੀਦਾ।
ਜੀ ਮਤਲਬ ਉਹ ਬਹੁਤ ਵਧੀਆ ਉਹਨਾਂ ਨੇ ਗੱਲਾਂ ਕੀਤੀਆਂ, ਤੇ ਉਹ ਜਿਹੜੀਆਂ ਕਿਤਾਬਾਂ ਨਾ ਉਹਨਾਂ ਨੇ ਉਹ ਅਸੀਂ ਲੈ ਲਈਆਂ ਨੇ, $100 ਦੀਆਂ, ਇੱਕ ਸੈੱਟ ਸੀਗਾ ਪੂਰਾ। ਤੇ ਮੈਂ ਤਾਂ ਮਿੰਟੂ ਭਾਈ ਨੇ ਤਾਂ ਆਪਣਾ ਆਪਣਾ ਸੈੱਟ ਲੈ ਕੇ ਇਹ ਤੋਂ ਪਹਿਲਾਂ ਕਿ ਰਨ ਆਊਟ ਹੁੰਦਾ ਅਸੀਂ ਤਾਂ ਰੱਖ ਲਿਆ। ਬੜੀ ਅਹਿਮ ਜਾਣਕਾਰੀ ਹੈ,
ਬਹੁਤ
ਅਹਿਮ ਜਾਣਕਾਰੀ।
ਬੜੀ ਹੈਰਾਨੀ ਹੋਈ ਜੋ ਕੱਲ ਪਤਾ ਲੱਗਿਆ ਵੀ ਸਾਡੇ ਇੱਕ ਪਿਆਰੇ ਜਿਨ੍ਹਾਂ ਚੋਂ ਭਾਈ ਦਿਆ ਸਿੰਘ ਦਾ ਜਿਨ੍ਹਾਂ ਦਾ ਨਾਂ ਆਉਂਦਾ, ਤੇ ਉਹਨਾਂ ਦੇ ਬੰਚ ਚੋਂ ਕੋਈ ਫੈਮਿਲੀ ਸਿਡਨੀ ਦੇ ਵਿੱਚ ਰਹਿ ਰਹੀ ਆ, ਤੇ ਮੇਰੇ ਤਾਂ ਰੌਂਗਟੇ ਖੜੇ ਹੋ ਗਏ ਸਿਡਨੀ ਤੋਂ ਫੋਟੋ ਦੇਖ ਕੇ ਉਹਨਾਂ ਦੀ। ਵੀ ਅਸੀਂ ਦੇਖੋ ਕਿੰਨੇ ਭਾਗਾਂ ਵਾਲੇ ਵੀ ਆ ਤੇ ਬੇਭਾਗੇ ਵੀ ਆ ਵੀ ਅਸੀਂ ਇਹੋ ਜਿਹੀ ਇੱਕ ਖਾਨਦਾਨ ਸਾਡੇ ਕੋਲੇ ਵਿਚਰ ਰਿਹਾ, ਸਾਨੂੰ ਪਤਾ ਨੀ।
ਨਹੀਂ ਨਹੀਂ ਬਹੁਤ ਬਹੁਤ ਇੰਟਰਸਟਿੰਗ ਜਾਣਕਾਰੀ ਹੈ। ਸੋ ਅੱਜ ਉਹ ਇੱਥੇ ਹੋਣਗੇ, ਉਹਨਾਂ ਕੋਲ ਮੇਰੇ 18 ਸੈੱਟ ਰਹਿ ਗਏ ਨੇ, 2 ਅਸੀਂ ਲੈ ਲਏ, ਹੋਰ ਵੀ ਉਹਨਾਂ ਨੇ ਸ਼ਾਇਦ ਵੇਖ ਗਏ ਹੁਣ, ਪਰ ਉਹ ਹੋਰ ਵੀ ਆਰਡਰ ਕਰ ਸਕਦੇ ਨੇ।
ਉਹ ਕਹਿੰਦੇ ਸੀਗੇ ਕੋਈ ਚੱਕਰ ਨੀ ਵੀ ਮੈਂ ਮੇਰੇ ਕੋਲੇ ਨਾਂ ਤੇ ਆਪਣਾ ਪਤਾ ਲਿਖਾਓ ਤੇ ਮੈਂ ਭੇਜ ਦੂੰਗਾ। ਤੇ ਬੜਾ ਜੈਨੂਨ ਜਿਹਾ ਉਹਨਾਂ ਨੇ ਰੱਖਿਆ, ਇੰਨੀਆਂ ਕਿਤਾਬਾਂ ਦਾ ਰੇਟ ਵੀ ਬੜਾ ਜੈਨੂਨ ਰੱਖਿਆ, ਤੇ ਸਾਰੀਆਂ ਕਿਤਾਬਾਂ ਤੁਹਾਡੀ ਲਾਇਬ੍ਰੇਰੀ ਦਾ ਸ਼ਿੰਗਾਰ ਆ। ਤੇ ਤੁਹਾਡੇ ਕੋਲੇ ਨਾ ਇੱਕ ਜ਼ਰੂਰੀ ਨਹੀਂ ਹੁੰਦਾ ਸਾਰੀਆਂ ਚੀਜ਼ਾਂ ਬੰਦਾ ਕੋਰੇ ਨੀ, ਜਿਵੇਂ ਕਹਿੰਦੇ ਹੁੰਦੇ ਐਵਰੀਥਿੰਗ ਵੀ ਤੁਸੀਂ ਹੈਡ ਚ ਕੰਪਲੀਟ ਰੱਖ ਨੀ ਸਕਦੇ, ਇੱਕ ਕੁਛ ਚੀਜ਼ਾਂ ਦੀ ਤੁਹਾਨੂੰ ਰੈਫਰੈਂਸ ਰੱਖਣੀ ਪੈਂਦੀ ਹੈ।
ਇੱਦਾਂ ਹੁਣ ਆਪਣੇ ਆਈਨਸਟਾਈਨ ਨੂੰ ਪੁੱਛਿਆ ਸੀ ਨਾ, ਉਹਦੀ ਮੈਮਰੀ ਬੜੀ ਸ਼ਾਰਟ ਸੀ ਤੁਹਾਨੂੰ ਪਤਾ, ਜਿਹੜਾ ਆਈਨਸਟਾਈਨ ਵੱਡਾ ਵਿਗਿਆਨੀ ਹੋਇਆ
ਜੀ ਜੀ,
ਤੇ ਉਹਨੂੰ ਕਈ ਵਾਰੀ ਏਦਾਂ ਸਾਡੇ ਵਰਗੇ ਹੁੰਦੇ ਨਾ, ਜਿੱਦਾਂ ਚੇਤੇ ਕਰੀ ਜਾਣਾ ਸਾਰਾ ਕੁਛ, ਪਤਾ ਹੋਣਾ ਨਾ, ਦਿਮਾਗ ਚੱਲਣਾ ਨਾ, ਉਹਦੇ ਨਾਲ ਵੀ ਕਈ ਵਾਰੀ ਬੈਂਸਨ ਚੱਲ ਜਾਂਦੇ ਹੁੰਦੇ ਸਾਡੇ ਵਰਗੇ, ਤੈਨੂੰ ਆਹ ਪਤਾ, ਤੈਨੂੰ ਉਹ ਪਤਾ। ਉਹ ਕਹਿੰਦਾ ਯਾਰ ਮੈਨੂੰ ਮੈਨੂੰ ਕਿਤਾਬ ਦੇਖ ਲੈ, ਮੈਨੂੰ ਲੈਟ ਮੀ ਸੀ ਮਾਈ ਡਾਇਰੀ। ਕਹਿੰਦਾ ਤੂੰ ਕਾਹਦਾ ਵਿਗਿਆਨੀ ਹੋ ਗਿਆ, ਤੈਨੂੰ ਚੇਤਾ ਤਾਂ ਨੀ। ਦਿਮਾਗ ਤੇ ਲੋਡ ਪਾਈ ਜਾਵਾਂ, ਇਹ ਪੈਨ ਤੇ ਡਾਇਰੀ ਕਹਿੰਦਾ ਕੱਲ ਦਿੱਤੀ ਉਹ। ਕਹਿੰਦਾ ਇਹ ਯੂਜ਼ ਕਰੋ ਤੁਸੀਂ, ਤੁਹਾਨੂੰ ਇਨਫੋਰਮੇਸ਼ਨ ਲੱਭਣ ਦਾ ਜ਼ਰੀਆ ਹੋਣਾ ਚਾਹੀਦਾ, ਤੁਹਾਡੇ ਕੋਲ ਸੋਰਸ ਹੋਣਾ ਚਾਹੀਦਾ, ਤੇ ਜ਼ਰੂਰੀ ਨੀ ਹੁੰਦੀ ਵੀ ਹਰ ਡੇਟ ਆਪਾਂ ਚੇਤੇ ਰੱਖਣੀ ਆ, ਪਰ ਜਦੋਂ ਤੁਹਾਨੂੰ ਲੋੜ ਪਵੇ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਉਹ ਇਨਫੋਰਮੇਸ਼ਨ ਪਈ
ਕਿੱਥੇ।
ਇਹੀ ਫਿਲੋਸਫੀ ਜਿਹੜੀ ਆ ਕਿਤਾਬਾਂ ਦੀ ਆ, ਇਹੀ ਗੁਰੂ ਗ੍ਰੰਥ ਸਾਹਿਬ ਦੀ ਆ, ਕਿ ਤੁਹਾਨੂੰ ਅਨੁਭਵ ਪਤਾ ਹੋਣਾ ਚਾਹੀਦਾ ਵੀ ਇਹ ਇਹ ਵਿਚਾਰ ਇਹ ਹੈਗਾ ਗੁਰੂ ਗ੍ਰੰਥ ਸਾਹਿਬ ਜੀ, ਜਰੂਰੀ ਨੀ ਤੁਸੀਂ ਮੂੰਹ ਜ਼ਬਾਨੀ ਚੇਤੇ ਰੱਖਣਾ, ਤੁਹਾਨੂੰ ਪਤਾ ਹੋਣਾ ਚਾਹੀਦਾ ਉਸ ਟਾਈਮ ਦੇ ਵਿੱਚ ਤੁਸੀਂ ਉਹਨੂੰ ਲੱਭ ਸਕੋ ਉਹ ਕਿੱਥੇ ਆ ਨਾ. ਇਹ ਕਿਤਾਬਾਂ ਦੀ ਹੈਗੀ ਫਿਲੋਸਫੀ ਤੇ ਬਹੁਤ ਸਾਰੀਆਂ ਕਿਤਾਬਾਂ ਅੱਜ ਮਿਲਣਗੀਆਂ ਇੱਥੇ, ਤੇ ਤੁਸੀਂ ਆਰਡਰ ਵੀ ਕਰ ਸਕਦੇ ਹੋ ਪੰਜਾਬ ਰੀਡਿੰਗ ਗਰੁੱਪ ਆਨਲਾਈਨ, ਸਾਰਾ ਕੁਛ ਕਿਤਾਬਾਂ ਤੁਹਾਨੂੰ ਭੇਜਦਾ, ਪੜ੍ਹਿਆ ਕਰੋ ਰੱਖਿਆ ਕਰੋ ਆਪਣੇ ਕੋਲ ਹੈ ਨਾ, ਕਿਤੇ ਵੇਲੇ ਕਵੇਲੇ ਤੁਹਾਨੂੰ ਲੋੜ ਪੈਂਦੀ ਹੈ. ਸੋ ਬਹੁਤ ਸਾਰੇ ਸੱਜਣ ਪਹੁੰਚ ਚੁੱਕੇ ਨੇ, ਮੈਂ ਦੇਖ ਰਿਹਾ ਖਾਲਸਾ ਛਾਉਣੀ ਵਾਲੇ ਵੀ ਆਪਣਾ ਸਿਸਟਮ ਲਾ ਰਹੇ ਨੇ ਤੇ ਆ ਗਏ ਨੇ, ਟ੍ਰੇਲੇ ਆ ਰਹੇ ਨੇ ਸਮਾਨ ਦੇ, ਹੋਰ ਵੀ ਸੱਜਣ ਆ ਰਹੇ ਨੇ, ਆਈਸਕ੍ਰੀਮਾਂ ਵਾਲੇ ਵੀ ਆ ਰਹੇ ਨੇ. ਤੇ ਇਸ ਵਾਰੀ ਨਾ ਟੋਇਲਟਸ ਵਗੈਰਾ ਦਾ ਕਾਫੀ ਪ੍ਰਬੰਧ ਕੀਤਾ ਗਿਆ ਕਾਰ ਪਾਰਕ ਦੇ ਵਿੱਚ ਹੀ ਨਾ, 7-8-10 ਟੋਇਲਟ ਹੋਰ ਰੱਖੀਆਂ ਗਈਆਂ ਨੇ.
ਦੇਖੋ ਇੱਕ ਆਪਣੇ ਲਿਸਨਰ ਨਾ ਗਿਆਨੀ ਸੰਤੋਖ ਸਿੰਘ ਜੀ ਦੇ ਬ੍ਰਦਰ ਆ ਜੀ, ਤੇ ਉਹ ਸ਼ੀਸ਼ੇ ਦਾ ਲਾਹਾ ਠਾ ਰਹੇ ਆ ਬੜਾ ਕਾਰ ਦੇ ਸ਼ੀਸ਼ੇ ਚ ਦੇਖ ਕੇ, ਤੇ ਫਿਰ ਪੋਚਵੀਂ ਪੱਗ ਪਹਿਨ ਪੋਚ ਰਹੇ ਆ. ਸੋ ਬੜਾ ਚੰਗਾ ਲੱਗ ਰਿਹਾ ਜੀ ਆਪਣੇ ਚਾਹੁਣ ਵਾਲੇ ਜਿਹੜੇ ਚਾਰ ਮਿੱਤਰ ਘੁੰਮ ਰਹੇ ਆ, ਤੇ ਅਸੀਂ ਮੈਨੂੰ ਲੱਗਦਾ ਹੁਣ ਥੋੜਾ ਹੀ ਟਾਈਮ ਆ ਜੀ, ਉਹ ਤੋਂ ਬਾਅਦ
ਇੱਕ ਵਾਰੀ ਆਪਾਂ ਲਾਈਵ ਹੋ ਕੇ ਨਾ ਸਾਰੇ ਸੱਜਣਾ ਮਿੱਤਰਾਂ ਨੂੰ ਜਿਹੜੇ ਸੁਣ ਰਹੇ ਨੇ ਨਾ, ਆਪਾਂ ਹਰਮਨ ਰੇਡੀਓ ਦੇ ਫੈਨ ਪੇਜ ਤੇ ਆਪਾਂ ਲਾਈਵ ਹੋਵਾਂਗੇ,
ਕੋਸ਼ਿਸ਼ ਕਰਾਂਗੇ ਜੀ ਕਈ ਵਾਰੀ ਲਾਈਵ ਹੋਣ ਦੀ. ਸੋ ਟੱਚ ਚ ਰਹੋ ਤੁਸੀਂ, ਨਿਗਾ ਰਖਾ ਪੇਜ ਦੇ ਉੱਤੇ ਜਿਹੜੇ ਨੋਟੀਫਿਕੇਸ਼ਨ ਆਉਂਦੇ ਆ ਉਹਨਾਂ ਚ ਧਿਆਨ ਚ ਰੱਖਿਓ, ਤੇ ਪੁਲਿਸ ਵੀ ਆ ਗਈ ਹੈ ਜੀ.
ਹਾਂਜੀ ਹਾਂਜੀ, ਉਹਨਾਂ ਨੇ ਵੀ ਗੱਡੀ ਲਾ ਦਿੱਤੀ ਆਪਣੇ ਟਿਕਾਣੇ ਸਰ. ਸੋ ਸੱਜਣਾ ਮਿੱਤਰੋ, ਜਿਹੜੀ ਵੱਡੀ ਗੱਲ ਇਹ ਆ, ਅੱਜ ਖਿਆਲ ਰੱਖਿਓ ਜਿਹੜੇ ਡਰਾਈਵ ਕਰ ਰਹੇ ਸੁਣ ਰਹੇ ਆ, ਕਿ ਪਾਰਕਿੰਗ ਬਹੁਤ ਅਵੇਲੇਬਲ ਹੈ ਗੁਰੂ ਘਰ ਚ, ਅਵੇਲੇਬਲ ਹੈ 2-3 ਥਾਵਾਂ ਤੇ ਹੋਰ ਅਵੇਲੇਬਲ ਹੈ. ਉੱਥੋਂ ਗੱਡੀ ਪਾਰਕ ਕਰੋ, ਇੱਥੇ ਤੁਸੀਂ ਬੱਸ ਚ ਚੜ ਕੇ ਆਓ, ਤੁਹਾਨੂੰ ਕੋਈ ਫਾਈਨ ਨਹੀਂ ਹੋਏਗਾ, ਕੋਈ ਸਮੱਸਿਆ ਨਹੀਂ ਆਏਗੀ. ਦੂਜੀ ਗੱਲ, ਨਸ਼ਾ ਰਹਿਤ ਪਲੀਜ਼ ਗੱਡੀ ਐਂ ਦੇਖ ਲਓ, ਦੋ ਬੀਬੀਆਂ ਪੁਲਿਸ ਵਾਲੀਆਂ ਉਤਰੀਆਂ ਆਈਆਂ, ਤੇ ਤੁਹਾਨੂੰ ਪਤਾ ਬੰਦੇ ਦਾ ਹਜੇ ਫੇਰ ਮਾੜਾ ਮੋਟਾ ਕਰ ਲੈਂਦੇ ਆ, ਬੀਬੀਆਂ ਨੀ ਬਖਸ਼ਦੀਆਂ ਖਾਸ ਕਰਕੇ ਬੰਦਿਆਂ ਨੂੰ, ਇਸ ਕਰਕੇ ਲੇਡੀ ਪੁਲਿਸ ਹੈ ਤੇ ਜਦੋਂ ਉਹਨੇ ਫਾਈਨ ਕਰਨੇ ਆ ਨਾ. ਸੋ ਕੋਈ ਵੀ ਨਸ਼ਾ ਗੱਡੀ ਚ, ਬੂਟ ਕਲਚਰ ਬਿਲਕੁਲ ਬੰਦ, ਕੈਮਰੇ ਲੱਗੇ ਹੋਏ ਨੇ, ਬਹੁਤ ਵੱਡੇ ਪੱਧਰ ਤੇ ਫਾਈਨ ਹੋਣਗੇ. ਤੇ ਇਸ ਵਾਰੀ ਅਸੀਂ ਇਹ ਵੀ ਕਿਹਾ ਹੋਇਆ ਸਾਰਿਆਂ ਨੂੰ ਜੇ ਤੁਹਾਨੂੰ ਲੱਗਦਾ ਨਾ ਕਿਤੇ ਕੋਈ ਬੂਟ ਦੇ ਵਿੱਚ ਇਲਟ ਕਰ ਰਿਹਾ ਇਹੋ ਜਿਹੀ ਖੋਲ ਕੇ ਕਾਰ ਦੇ ਵਿੱਚ, ਉਹਦਾ ਵੀਡੀਓ ਬਣਾ ਕੇ ਭੇਜੋ, ਅਸੀਂ ਫੇਸਬੁੱਕ ਤੇ ਫਿੱਟ ਲਾਣ ਤਾਂ ਪਾਵਾਂਗੇ ਉਹਨਾਂ ਬੰਦਿਆਂ ਤੇ.
ਦੇਖੋ ਮੈਨੂੰ ਇੱਕ ਗੱਲ ਹੋਰ ਵਧੀਆ ਲੱਗੀ ਅੱਜ, ਉਹ ਕੈਨੇਡਾ ਦੇ ਵਿੱਚ ਆਪਾਂ ਨੂੰ ਇੱਕ ਸਵਾਲ ਆਇਆ ਸੀਗਾ, ਇੱਕ ਗੱਲ ਦੱਸੀ ਸੀ ਕੈਨੇਡਾ ਜਦੋਂ ਆਪਾਂ ਸਰੀ ਦੇ ਇੱਕ ਟੂਰਨਾਮੈਂਟ ਚ ਗਏ ਸੀ ਨਾ.
ਹਾਂਜੀ ਹਾਂਜੀ,
ਤੇ ਉੱਥੇ ਜਦੋਂ ਮੈਂ ਪੁੱਛਿਆ ਵੀ ਇੱਥੇ ਬੀਬੀਆਂ ਤੇ ਬੱਚੇ ਨੀ ਆਏ, ਉਹਨਾਂ ਮੂਹਰਲੇ ਦਾ ਬੜਾ ਸਹਿਸਵਾ ਜਵਾਬ ਜਿਹਾ ਆਇਆ ਇੱਕਦਮ, ਕਹਿੰਦਾ ਇੱਥੇ ਤਾਂ ਬਾਈ ਕੋਈ ਪੁਲਿਸ ਵਾਲੀ ਜਨਾਨੀ ਨੀ ਲਾਉਂਦੇ, ਤੇ ਆਪਣੀਆਂ ਜਨਾਨੀਆਂ ਤਾਂ ਆਉਣਾ ਗੀ ਡਿਊਟੀ. ਤੇ ਆਹ ਸਾਡੀ ਪ੍ਰਾਪਤੀ ਹੈ ਜੀ ਵੀ ਅੱਜ ਸਾਡੇ ਮੇਲੇ ਦੇ ਵਿੱਚ ਜੇ 2 ਪੁਲਿਸ ਦੇ ਜਿਹੜੇ ਕਰਮਚਾਰੀ ਆਏ ਉਹ ਫੀਮੇਲ ਕਰਮਚਾਰੀ ਆ, ਤੇ ਇਹ ਇੱਕ ਪ੍ਰਾਪਤੀ ਹੈ ਵੀ ਸਾਡਾ ਸਾਡੀ ਕੌਮ ਦੀ ਸਾਡੇ ਇੱਥੇ ਭਾਈਚਾਰੇ ਦੀ ਚੜ੍ਹਾਈ ਆ, ਤੇ ਇਹਨਾਂ ਨੂੰ ਪਤਾ ਵੀ ਇੱਥੇ ਜਿਹੜਾ ਕਾਨੂੰਨ ਨੂੰ ਮੰਨਦੇ ਆ, ਡਜ਼ਨਟ ਮੈਟਰ ਵੀ ਉੱਥੇ ਇੱਕ ਰੋਬਦਾਰ ਬਹੁਤ ਵੱਡੇ ਕੱਦ ਕਾਠ ਵਾਲਾ ਪੁਲਿਸ ਵਾਲਾ ਹੋਊ ਤਾਂ ਹੀ ਮੰਨਣਗੇ, ਉਹਨਾਂ ਨੇ ਉਹਨਾਂ ਦੀ ਵਰਦੀ ਦਾ ਸਤਿਕਾਰ ਕਰਨਾ, ਵਰਦੀ ਦੇ ਪਿੱਛੇ ਚਾਹੇ ਇੱਕ ਸਾਡੀ ਕੋਮਲ ਕੁੜੀ ਆ ਬੱਚੀ ਆ ਉਹ ਕੋਈ ਪ੍ਰੋਬਲਮ ਨੀ. ਉਹ ਇੱਕ ਵੱਡੀ
ਮੈਟਰ ਭਾਜੀ, ਆਪਾਂ ਇਹ ਨੀ ਕਹਿੰਦੇ ਵੀ ਆਪਾਂ ਲੋਕਾਂ ਨੂੰ ਸ਼ਰਾਬ ਛਡਾਉਣ ਦੀ ਗੱਲ ਨੀ ਕਰ ਰਹੇ, ਆਪਾਂ ਇਹ ਕਰ ਰਹੇ ਕਿ ਅੱਜ ਸ਼ਹੀਦੀ ਟੂਰਨਾਮੈਂਟ ਹੈ, ਕੌਮ ਸਿੱਖੀ ਹੈਗੀ ਆ, ਸਾਡੀ ਸਾਰੀ ਕੌਮ ਇਕੱਠੀ ਹੋਈ ਆ, ਰਿਲੀਜੀਅਸ ਧਾਰਮਿਕ ਭਾਵਨਾਵਾਂ ਹੈਗੀਆਂ ਜੁੜੀਆਂ ਹੋਈਆਂ ਆਪਣੇ ਨਾਲ, ਤੇ ਜਿਹੜੇ ਸੱਜਣ ਮਿੱਤਰ ਦੂਰੋਂ ਆਉਂਦੇ ਨੇ ਉਹ ਖਾਣਾ ਪੀਣਾ ਚਾਹੁੰਦੇ ਨੇ ਕੋਈ ਗੱਲ ਨੀ, ਡਜ਼ਨਟ ਮੈਟਰ, ਪਰ ਖਾਣ ਪੀਣ ਦੇ ਲਈ ਸ਼ਾਮ ਨੂੰ 5 ਵਜੇ ਤੋਂ ਬਾਅਦ ਜਾਂ ਪਹਿਲਾਂ ਵੀ ਉਹਨਾਂ ਦੇ ਹੋਟਲ ਨੇ, ਰੈਸਟੋਰੈਂਟ ਬਣੇ ਹੋਏ ਨੇ, ਬਾਰਾਂ ਬਣੀਆਂ ਹੋਈਆਂ ਨੇ ਜਿੱਥੇ ਪ੍ਰੋਪਰ ਲਾਇਸੈਂਸਡ ਹੈ, ਜਿੱਥੇ ਇਜਾਜ਼ਤ ਦਿੱਤੀ ਜਾਂਦੀ ਹੈ ਤੁਸੀਂ ਇੱਥੇ ਦਾਰੂ ਪੀ ਸਕਦੇ ਹੋ, ਸ਼ਰਾਬ ਪੀ, ਇਕੱਠੇ ਹੋ ਕੇ ਉੱਥੇ ਇੰਜੋਏ ਕਰੋ, ਲੁਕ ਛਿਪੇ ਪੀਣ ਦਾ ਕੀ ਫਾਇਦਾ ਬਈ, ਹਨਾ. ਜੇ ਤੁਸੀਂ ਇੰਜੋਏ ਕਰਨਾ ਦਾਰੂ ਪੀਣੀ ਆ ਤਾਂ ਤੁਸੀਂ ਉੱਤੇ ਕਰੋ ਜਿੱਥੇ ਤੁਹਾਨੂੰ ਤੁਸੀਂ ਇੱਕ ਠੋਕ ਕੇ ਦਾਰੂ ਪੀ ਸਕਦੇ, ਲੈ ਵੀ ਹੁਣ ਸਾਨੂੰ ਰੋਕ ਕੇ ਦਿਖਾ ਲਓ, ਹਨਾ. ਜਿੱਥੇ ਕੰਮ ਕੋਈ ਹੋਰ ਚੱਲ ਰਿਹਾ ਕਰ ਤੁਸੀਂ ਕੁਛ ਹੋਰ ਰਹੇ ਆ, ਹਨਾ, ਉੱਥੇ ਨੀ ਮਤਲਬ ਇਹਦੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ. ਸੋ ਇਸ ਕਰਕੇ ਆਓ ਖਾਓ ਪੀਓ, ਪਰ ਢੁਕਵੇਂ ਥਾਂ ਤੇ, ਢੁਕਵਾਂ ਹੁਣ ਗੁਰਦੁਆਰੇ ਜਾ ਕੇ ਤੁਸੀਂ ਅੱਜ ਦੀਵਾਨ ਹੈ ਉੱਥੇ ਦੀਵਾਨ ਸੁਣੋ, ਜਿਹੜੇ ਨਹੀਂ ਮਤਲਬ ਹੋਰ ਕਿਤੇ ਜਾਣਾ ਚਾਹੁੰਦੇ, ਜਿਹੜੇ ਆਪਣੇ ਮਿਲਣਾ ਗਿਲਣਾ ਚਾਹੁੰਦੇ ਉਹ ਮਿਲੋ ਆਪਣੇ ਹੋਟਲਾਂ ਕਮਰਿਆਂ ਚ, ਬਾਰਾਂ ਚ, ਰੈਸਟੋਰੈਂਟਾਂ ਚ, ਤੇ ਜਿਹੜੇ ਖੇਡਾਂ ਦੇਖਣਾ ਚਾਹੁੰਦੇ ਖੇਡਾਂ ਦੇਖੋ. ਸੋ ਢੁਕਵਾਂ ਕੰਮ ਢੁਕਵੇਂ ਥਾਂ ਤੇ ਕਰਨਾ ਚਾਹੀਦਾ. ਸੋ ਬਹੁਤ ਸਾਰੇ ਸੱਜਣਾਂ ਨੇ ਸੁਨੇਹਾ ਵੀ ਭੇਜਿਆ ਤੇ ਉਹ ਵੀ ਆਪਾਂ ਲੈਣੇ ਆ ਸੁਨੇਹੇ, ਤੇ ਟਾਈਮ ਆਪਣੇ ਹੁਣ ਥੋੜਾ ਹੀ ਆ, ਇਹ ਤੋਂ ਬਾਅਦ ਆਪਾਂ 2-3 ਵਾਰੀ ਆਪਾਂ ਲਾਈਵ ਵੀ ਹੋਣਾ ਆ ਤੇ ਉਹ ਵੀ ਆਪਾਂ ਜਾਣਕਾਰੀਆਂ ਸਾਰੀਆਂ ਦਿਖਾਉਣੀਆਂ. ਤੇ ਹਰਪ੍ਰੀਤ ਸਿੰਘ ਡਾਰਵਿਨ ਵਾਲੇ ਵੀ ਸਤਿ ਸ੍ਰੀ ਅਕਾਲ ਬੁਲਾਏ, ਤੇ ਐਲਿਸ ਸਪ੍ਰਿੰਗ ਵਾਲੇ ਵੀ ਆਉਣਗੇ ਇੱਥੇ ਆਪਣੇ ਕੋਲ, ਉੱਥੇ ਵੀ ਗੁਰੂ ਘਰ ਬਣਨਾ ਤੇ ਉਹ ਵੀ ਆਪਾਂ ਗੱਲ ਕਰਾਂਗੇ. ਤਾਂ ਜਗਤਾਰ ਭਾਜੀ ਕਹਿੰਦੇ ਧਰਮ ਇੱਕ ਅਜਿਹੀ ਆੜ ਹੈ ਜਿਸ ਵਿੱਚ ਵਿਰੋਧਤਾ ਲਈ ਬਹੁਤ ਘੱਟ ਥਾਂ ਹੈ, ਔਰ ਕੁਝ ਲੋਕੀ ਇਸੇ ਆੜ ਦੀ ਛਾਂ ਥੱਲੇ ਆਪਣੇ ਸੁਨੇਹੇ ਭੇਜਦੇ ਰਹਿੰਦੇ ਨੇ. ਧਰਮ ਜ਼ਿਆਦਾਤਰ ਲੋਕ ਭਾਵਕ ਲੋਕਾਂ ਨੂੰ ਲੋਕਾਂ ਭਾਵਿਤ ਕਰਦਾ ਹੈ, ਭਾਵਕਤਾ ਚ ਇਨਸਾਨ ਦਿਮਾਗ ਤੋਂ ਘੱਟ ਦਿਲ ਤੋਂ ਜ਼ਿਆਦਾ ਕੰਮ ਲੈਂਦਾ ਹੈ, ਇਸੇ ਵੈਣ ਦੇ ਵਿੱਚ ਸੁਨੇਹੇ ਅਗਾਂਹ ਭੇਜਦੇ ਰਹਿੰਦੇ ਨੇ. ਬਾਕੀ ਕਹਿੰਦੇ $5-5 ਵੀ ਮੇਲੇ ਦੇ ਪ੍ਰਬੰਧ
ਬਿਲਕੁਲ
ਬਿਲਕੁਲ ਜੀ ਬਿਲਕੁਲ ਅਸੀਂ ਇਹ ਵੀ ਪਰ ਅਸੀਂ ਕੱਲੇ ਧਰਮ ਦੇ ਲੋਕਾਂ ਲਈ ਨਹੀਂ ਇਹ ਕਹਿ ਰਹੇ ਦੂਜੇ ਵੀ ਲੋਕ ਆ ਜਿਹੜੇ ਉਹ ਇਮੋਸ਼ਨਲ ਤੌਰ ਦੇ ਉੱਤੇ ਸਾਨੂੰ ਜਿਹੜੀ ਇਸ ਚੀਜ਼ ਚ ਬਲੈਕਮੇਲਿੰਗ ਕਰਦੇ ਆ ਤੇ ਉਹਨਾਂ ਨੂੰ ਇਹ ਰੋਕ ਦੇਣੀ ਚਾਹੀਦੀ ਆ
ਜੀ ਸੋ ਮਿੰਟੂ ਜੀ ਆਪਾਂ ਇੱਕ ਗੀਤ ਲਾ ਕੇ ਨਾ ਆਪਾਂ ਚਲੀਏ ਉਧਰ ਮੈਨੂੰ ਲੱਗਦਾ ਸੈਕੰਡ ਰਾਊਂਡ ਭਟੂਰਿਆਂ ਦਾ ਸ਼ੁਰੂ ਹੋਣ
ਬਿਲਕੁਲ ਜੀ ਕੱਲੇ ਭਟੂਰੇ ਨੀ ਹੁਣ ਤਾਂ ਹੋਰ ਕਈ ਚੀਜ਼ਾਂ ਮੈਨੂੰ ਦੂਰੋਂ ਨਿਗਾਹ ਪੈ ਰਹੀ ਹੁਣ ਤਾਂ ਟੇਬਲ ਤਾਂ ਹੀ ਕਰਤਾ ਇਹ ਨਾ ਹੋਵੇ ਵੀ ਆਪਾਂ ਰਹਿ ਜੀ
ਰਹਿ ਜੀ ਲੋ ਜੀ ਉੱਥੋਂ ਲਾਈਵ ਹੋਵਾਂਗੇ ਸੋ ਗੀਤ ਨਾਲ ਛੱਡ ਕੇ ਜਾ ਰਹੇ ਤੇ ਕੱਲ ਨੂੰ ਫੇਰ ਆਪਾਂ ਸਵੇਰੇ ਆਪਾਂ ਤੁਹਾਨੂੰ ਕੱਲ ਦੀ ਰਿਪੋਰਟ ਦੇਵਾਂਗੇ
ਜੀ ਬਿਲਕੁਲ
ਔਰ ਮੀਂਹ ਬਿਲਕੁਲ ਹਟ ਚੁੱਕਾ ਹੈ ਬਿਲਕੁਲ ਕਲੀਅਰ ਹੈ ਕਾਫੀ ਰਸ਼ ਆ ਲੋਕ ਆ ਰਹੇ ਨੇ ਝੂਲੇ ਝੂਲ ਹੋ ਰਹੇ ਨੇ ਖੇਡਾਂ ਖੇਡ ਹੋ ਰਹੀਆਂ ਨੇ ਧੰਨਵਾਦ ਜੀ
ਮੇਲਣ ਮੇਲੇ ਵਿੱਚ ਖੋ ਗਈ